ਗੁਰੂ ਗਰੀਬ ਨਿਵਾ ਗੁਰੂ ਗ੍ਰੰਥ ਸਾਹਿਬ ਜੀਓ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤਿਆ ਮੋਹਿ ਪਰਦੇਸਨ ਦੂਰ ਤਿਆ ਮੋਹਿ ਪਰਦੇਸਨ ਨਾਹਿਨ ਦਰਬਨ ਜੋਬਨ ਮਤੀ ਮੋਹਿ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਪਈ ਬੈਰਗਣ ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਰੀ ਖੋਜਤ ਖੋਜਤ ਪਈ ਬੈਰਗਣ ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਰੀ ਦੀਨ ਦਿਆਲ ਕਿਰਪਾ ਪ੍ਰਭ ਨਾਨਕ ਦੀਨ ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਅੰਦਰ ਜਿਹੜੀ ਤ੍ਰਿਸ਼ਨਾ ਦੀ ਜਲਨ ਹੈ ਵਕਾਰਾਂ ਦੀ ਜਲਨ ਹੈ ਚੇਤਾ ਰੱਖਿਓ ਜੀ ਵਿਕਾਰੀ ਜਿਹੜੇ ਨੇ ਉਹ ਸੱਪ ਵਾਂਗੂ ਹਰ ਵੇਲੇ ਜਲਦੇ ਹੀ ਰਹਿੰਦੇ ਨੇ ਹਰ ਵੇਲੇ ਹਰ ਵੇਲੇ ਵਿਸ ਘੋਲਦੇ ਰਹਿੰਦੇ ਨੇ ਸਰਪ ਜੈਸੇ ਅਰਜਾਰੀ ਉਹਨਾਂ ਦੀ ਸੱਪ ਵਰਗੀ ਜ਼ਿੰਦਗੀ ਕਿਉਂ ਲਿਖਿਆ ਵੀ ਸੱਪ ਬੁੱਢਾ ਵੀ ਹੋ ਜੇ ਉਹਦੇ ਅੰਦਰ ਜ਼ਹਿਰ ਬਣਦਾ ਹੀ ਰਹਿੰਦਾ ਹਟਦਾ ਨਹੀਂ ਜ਼ਹਿਰ ਬਣੀ ਹੀ ਜਾਂਦਾ ਮਰਨ ਤੱਕ ਸੱਪ ਦੇ ਅੰਦਰ ਜ਼ਹਿਰ ਬਣੀ ਜਾਂਦਾ ਵਕਾਰੀ ਜਿਹੜੇ ਨੇ ਹਰ ਵੇਲੇ ਜਲਦੇ ਰਹਿੰਦੇ ਹਰ ਵੇਲੇ ਇਹ ਜਿਹੜੇ ਔਗਣ ਨੇ ਇਹ ਕਮੀਆਂ ਨੇ ਇਹ ਕਿਵੇਂ ਦੂਰੀ ਦੂਰ ਹੁੰਦੀਆਂ ਨੇ ਇਹਦਾ ਢੰਗ ਹੀ ਇਹ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਇੱਕੋ ਹੀ ਢੰਗ ਹੈ ਜੀ ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਦਤ ਦੁਰਮਤ ਖੋਈ
ਤਿੰਨ ਭੇਦਤ ਦੁਰਮਤ ਖੋਈ
ਤਿੰਨ ਭੇਦਤ
ਦੁਰਮਤ ਖੋਈ
ਤਿੰਨ ਕੀ ਧੂਰ ਨਾਨਕ ਦਾਸ ਬੰਸ਼ ਜਿਨ ਹਰ ਨਾਮ ਹਿਰਦੈ ਪਰੋਈ
ਜਿਨ ਹਰ ਨਾਮ
ਹਰ ਨਾਮ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮੇਰੀ ਜਲਨ ਬੁਝਾਈ
ਵਾਹਿਗੁਰੂ ਗੁਰੂ ਅੱਖਾਂ ਬੰਦ ਕਰਕੇ ਬਈ ਚੌਂਕ ਦੇ ਲਾ ਕੇ ਨਾਲ ਨਾਲ ਕਿਰਪਾ ਕਰੋ ਜੀ ਵਾਹਿਗੁਰੂ 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 ਬੇਨਤੀ ਹੈ ਸੰਗਤ ਜੀ ਸਾਰਾ ਜਰਾ ਮਨ ਜੋੜੋ ਨਾਲ ਜਪੋ ਅੱਖਾਂ ਬੰਦ ਕਰਕੇ ਨਾ ਥੋੜਾ ਜਿਹਾ ਮਨ ਜੋੜਨ ਦੀ ਕੋਸ਼ਿਸ਼ ਕਰੀ ਜੋ ਜੀਵ ਕਹਿ ਰਹੀ ਹੈ ਉਹਨੂੰ ਮਨ ਮਹਿਸੂਸ ਕਰੇ ਵਾਹਿਗੁਰੂ 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 ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਵਾਹਿਗੁਰੂ 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 ਵਾਹਿਗੁਰੂ
ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕੋ ਵਰਤਣ ਬਿਰਲਾ ਪਾਵੇ ਕੋਈ ਮੇਰੇ ਮਨ ਮੇਰੇ ਮਨ ਜਪ ਗੁਰ ਗੋਪਾਲ ਸਭ ਸੋਈ
ਜਾਂ ਕੀ ਸ਼ਰਨ ਪਾਇਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਜੀ ਬਹੁੜ ਦੁੱਖ ਨਾ ਹੋਈ ਬਹੁੜ ਦੁੱਖ ਨਾ ਹੋਈ ਜੀ ਬਹੁੜ ਦੁੱਖ ਨਾ ਹੋਈ ਜਾਂ ਕੀ ਸ਼ਰਨ ਪਾਇਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਵਾਹਿਗੁਰੂ 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 ਵਾਹਿਗੁਰੂ
ਗੜ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ
ਵਾਹਿਗੁਰੂ
ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਤਿੰਨ ਕੀ ਤੂੰ ਅਰਦਾਸ ਬਾਛੈ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ 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 ਜੀ ਵਾਹਿਗੁਰੂ 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 ਆ ਵਾਹਿਗੁਰੂ 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 ਜੀ ਵਾਹਿਗੁਰੂ 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 ਆ ਵਾਹਿਗੁਰੂ 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 ਵਾਹਿਗੁਰੂ
ਸੰਗਤ ਮਿਲੇ ਸੁਤਰਿਆ ਮੇਰੇ ਮਾਧੋਰੀ ਸਤ ਸੰਗਤ ਮਿਲੇ ਸੁਤਰਿਆ ਮੇਰੇ ਮਾਧੋਰੀ
ਸਤ
ਸੰਗਤ ਮਿਲੇ ਸੁਤਰਿਆ ਮੇਰੇ ਮਾਧੋਰੀ ਬੜੋ ਸੰਗਤ ਹੈ ਸੰਗਤ ਮਿਲੇ ਸੋ ਸਤ ਸੰਗਤ ਮਿਲੇ ਸੋਤਰਿਆ ਸੰਗਤ ਮਿਲੇ ਸੋ ਸੰਗਤ ਮਿਲੇ ਸੋਤਰਿਆ ਮੇਰੇ ਮਾਧੋਰੀ ਸੰਗਤ ਮਿਲੇ ਸੋਤਰਿਆ ਮੇਰੇ ਮਾਧੋਰੀ ਸਤ ਸੰਗਤ ਮਿਲੇ ਸੋਤਰਿਆ ਮੇਰੇ ਮਾਧੋਰੀ
ਪੜਿਆ ਕਰੋ ਨਾਲ ਬੋਲਿਆ ਕਰੋ ਸਾਰੇ
ਮਾਧੋਰੀ
ਸਤ ਸੰਗਤ ਮਿਲੇ ਸੋਤਰਿਆ
ਮੇਰੇ ਮਾਧੋਰੀ
ਰਿਜਕ ਅੱਗ ਕਰ ਧਰਿਆ ਪਰਮਾਤਮਾ ਸਭ ਨੂੰ ਪਾਲਣ ਵਾਲਾ ਮਨਾ ਕਿਉਂ ਚਿੰਤਾ ਕਰਦਾ ਹੈ ਇਹ ਅਕਲਾਂ ਕਿਵੇਂ ਆਉਣੀਆਂ ਨੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਇਹ ਜਿਹੜਾ ਸੁੱਕਾ ਹੋਇਆ ਮਨ ਹੈ ਹਰ ਵੇਲੇ ਟੈਨਸ਼ਨ ਬਣੀ ਰਹਿੰਦੀ ਏਦਾਂ ਕਿਵੇਂ ਬਣੂ ਆ ਕਿਵੇਂ ਬਣੂ ਗਾਂਹ ਬੱਚਿਆਂ ਦਾ ਕੀ ਬਣੂ ਪੋਤਰਿਆਂ ਦਾ ਕੀ ਬਣੂ ਕਹਿੰਦੇ ਸੁੱਕਾ ਹੋਇਆ ਮਨ ਹਰਾ ਹੋ ਜਾਣਾ ਪਰਮਾਤਮਾ ਕਰਨ ਵਾਲਾ ਮੈਂ ਕੌਣ ਇਹ ਅਕਲ ਕਿੱਥੋਂ ਮਿਲਦੀ ਏ ਸਤਸੰਗਤ ਮਿਲੇ ਇੱਥੇ ਹਰਾ ਹੋ ਜਾਂਦਾ ਮਨ ਸੰਗਤ ਵਿੱਚ ਆ ਕੇ ਇਸ ਕਰਕੇ ਭਾਗਾਂ ਵਾਲਿਆਂ ਆਏ ਆ ਤੇ ਆਓ ਜੀ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿੱਛੇ ਪ੍ਰੋਗਰਾਮ ਸੀ ਤਾਂ ਕਰਕੇ ਥੋੜਾ ਜਿਹਾ ਅੱਜ 2:05 ਤੇ ਸ਼ੁਰੂ ਹੋਇਆ ਸੋ ਥੋੜਾ ਜਿਹਾ ਲੇਟ ਹੋਏ ਆ ਕੋਸ਼ਿਸ਼ ਇਹ ਸੀ ਕਿ 1:30-2 ਪਰ ਚਲੋ ਕੋਈ ਨਹੀਂ ਸੰਗਤ ਵੀ ਅਜੇ ਆ ਹੀ ਰਹੀ ਹੈ 5-4 ਮਿੰਟਾਂ ਵਿੱਚ ਪਹਿਰੇਦਾਰਾਂ ਨੂੰ ਬੇਨਤੀ ਹੈ ਸੰਗਤ ਨੂੰ ਬਿਠਾਓ ਮੱਥਾ ਟਿਕਾ ਦਿਓ ਪਰ ਟਿਕ ਕੇ ਆਰਾਮ ਨਾਲ ਬਹਿ ਜਾਈਏ ਕੁਝ ਆਪਾਂ ਰਲ ਮਿਲ ਕੇ ਵਿਚਾਰ ਕਰੀਏ ਸਾਡੇ ਭਾਵੇਂ ਥੋੜਾ ਜਿਹਾ ਹੀ ਗੱਲ ਸਮਝ ਆਵੇ ਪਰ ਆਉਣੀ ਚਾਹੀਦੀ ਕੋਈ ਇੱਕ ਨੁਕਤਾ ਹੀ ਸਮਝ ਚ ਆ ਜਾਵੇ ਬਸ ਇੱਕ ਬਚਨ ਹੀ ਸਮਝ ਚ ਆ ਜਾਵੇ ਪਰ ਪੱਲੇ ਪੈ ਜਾਵੇ ਨਾ ਏਕ ਅੱਖਰ ਹਰ ਮਨ ਬਸ ਨਾਨਕ ਹੋਤ ਕਿਹੜਾ ਅੱਖਰ ਕਿਹੜਾ ਇੱਕ ਅੱਖਰ ਮਨ ਵਿੱਚ ਵਸ ਜਾਏ ਮਨ ਨਿਹਾਲ ਨਿਹਾਲ ਹੋ ਜਾਂਦਾ। ਕਿਹੜਾ ਅੱਖਰ ਜੀ ਲਿਖਿਆ ਤੇ ਵਿੱਚ ਹੀ ਹੈ, ਏਕ ਅੱਖਰ ਕਿਹੜਾ, ਹਰ ਹਰੀ ਪਰਮਾਤਮਾ ਵਾਹਿਗੁਰੂ ਉਹ ਹੈ। ਬਸ ਜੇ ਉਹ ਹੈ ਤਾਂ ਫਿਰ ਮੈਂ ਕੁਛ ਵੀ, ਆਪਣੀ ਹੋਂਦ ਆਪੇ ਖਤਮ ਹੋ ਗਈ। ਹਰ ਵਸ ਗਿਆ ਨਾ ਮਨ ਵਿੱਚ, ਹੁਣ ਮਨ ਅੰਦਰ ਵਿਚਾਰ ਕਿਹੜੇ ਚੱਲਦੇ ਨੇ, ਮੈਂ ਆ, ਮੇਰੀ ਹੋਂਦ ਹੈ, ਮੇਰੀ ਵੱਖਰੀ ਹਸਤੀ ਹੈ, ਮੈਂ ਕੋਈ ਚੀਜ਼ ਆ, ਬਸ ਇਹ ਜਿਹੜਾ ਆਪਣਾ ਹੰਕਾਰ ਹੈ ਇਹੀ ਵਿਰੋਧ ਹੈ। ਕੱਲ ਤੁਸੀਂ ਸੁਣਿਆ ਹੀ, ਬਸ ਇਹ ਨਿਕਲ ਜੇ ਮਨ ਚੋਂ, ਮਨ ਵਿੱਚ ਕੀ ਵਸ ਜੇ, ਹਰੀ, ਏਕ ਅੱਖਰ ਇਹੀ ਵਸ ਜੇ ਵੀ ਹਰ, ਫਿਰ ਬੰਦਾ ਨਿਹਾਲ, ਜ਼ਿੰਦਗੀ ਨਿਹਾਲ ਹੋ ਜਾਂਦੀ। ਮੈਂ ਕੁਛ ਨਹੀਂ, ਪਰਮਾਤਮਾ ਵਾਹਿਗੁਰੂ ਜੀ ਤੁਸੀਂ ਹੋਈ ਹੋ, ਤੇ ਨਾਮ ਵੱਖਰੇ ਵੱਖਰੇ, ਦੁੱਖ ਹਰਦਾ ਹਰੀ ਹੈ, ਕਿਰਪਾ ਕਰਦਾ ਵੇਖਿਆ, ਗੁਣਵਾਚਕ ਨਾਮ ਨੇ, ਕਰੀਮ ਹੈ, ਕਿਰਪਾ ਕਰਦਾ ਕਰੀਮ ਹੈ, ਰਹਿਮ ਕਰਦਾ ਹੈ, ਨਾਂ ਰੱਖਿਆ ਰਹੀਮ। ਮੇਰੇ ਖੁਦ ਦਾ ਮਾਲਕ ਹੈ ਖੁਦਾ, ਖੁਦਾ ਇਸੇ ਤਰ੍ਹਾਂ ਅਸ਼ਚਰਜਾਂ ਤੋਂ ਆਪਾਂ ਵਾਹਿਗੁਰੂ ਕਹਿ ਦਿੱਤੇ। ਵਾਹਿਗੁਰੂ ਇਹ ਗੁਣ ਨੇ ਪਰਮਾਤਮਾ ਦੇ, ਗੁਣਵਾਚਕ ਨਾਮ ਨੇ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰਬ। ਅਸਲੀ ਨਾਮ ਕਿਹਨੂੰ ਮਿਲਿਆ, ਜਿਹਦੇ ਮਨ ਨੇ ਮੰਨ ਲਿਆ ਕਿ ਪਰਮਾਤਮਾ ਸੱਤ ਹੈ। ਫਿਰ ਬੇਨਤੀ ਕਰਨਾ ਮਗਰ ਲੱਗ ਕੇ, ਹਰੀ 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 ਹਰੇ 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 ਜਪਦਾ ਹੈ, ਮਗਰ ਲੱਗ ਕੇ ਜਪੀ ਜਾਂਦਾ ਵਾਹਿਗੁਰੂ 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 ਵਾਹਿਗੁਰੂ, ਮਗਰ ਲੱਗ ਕੇ ਜਪੀ ਜਾਂਦਾ ਰਾਮ 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 ਮਗਰ ਲੱਗ ਕੇ। ਪਰ ਜਿਹਦੇ ਮਨ ਨੇ ਮੰਨ ਲਿਆ ਬਈ ਰੱਬ ਹੈ, ਪਰਮਾਤਮਾ ਹੈ, ਸਤਨਾਮ, ਮਨ ਨੇ ਸੱਤ ਕਰਕੇ ਮੰਨ ਲਿਆ ਵੀ ਪਰਮਾਤਮਾ ਹੈ, ਬਸ ਉਹਨੂੰ ਸਮਝ ਲਓ ਨਾਮ ਮਿਲ ਗਿਆ। ਜੀਭ ਤੋਂ ਜੋ ਮਰਜ਼ੀ ਕਹਿ ਦਿਓ, ਜੀਭ ਤੋਂ ਬੋਲ ਕੇ ਜਿਹੜਾ ਬੰਦਾ ਜਪਦਾ ਹੈ, ਜ਼ਰੂਰੀ ਨਹੀਂ ਆਪਾਂ ਇਹ ਕਹਿ ਨਹੀਂ ਸਕਦੇ ਵੀ ਇਹ ਭਗਤ ਹੋ ਗਿਆ, ਬੜਾ ਭਗਤ ਹੈ ਜੀ, ਇੱਥੇ ਵਾਹਿਗੁਰੂ ਵਾਹਿਗੁਰੂ ਬਾਹਲਾ ਕਰਦਾ, ਇੱਥੋਂ ਨਹੀਂ ਪਤਾ ਲੱਗਣਾ। ਇੱਥੇ ਜਿਵੇਂ ਕੱਲ ਵੀ ਬੇਨਤੀ ਕੀਤੀ ਸੀ, ਹਰ ਅਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰੀ ਹਰੀ ਵੀ ਕਰੀ ਜਾਂਦੇ ਹਾਂ, ਗੁਰੂ ਗੁਰੂ ਵੀ ਕਰੀ ਜਾਂਦੇ ਹਾਂ, ਪਰ ਸਾਨੂੰ ਅਰਾਧਨਾ ਨਹੀਂ ਆਉਂਦਾ, ਤੇ ਨਾਮ ਸਾਡਾ ਪੈ ਗਿਆ। ਹਰ ਜੀਓ ਨਾਮ ਪਰਿਓ ਰਾਮਦਾਸ, ਨਾਮ ਤੇ ਪੈ ਗਿਆ ਕਿ ਰੱਬ ਦਾ ਭਗਤ ਹੈ ਪੱਕਾ, ਸਿੱਖ ਪੱਕਾ ਹੈ, ਸੇਵਾਦਾਰ ਬਹੁਤਾ ਤਕੜਾ, ਨਾਮ ਤੇ ਪੈ ਗਿਆ, ਨਾਮ ਮੇਰਾ ਪੈ ਗਿਆ, ਹਰੀ ਹਰੀ ਗੁਰੂ ਗੁਰੂ ਕਰਦਾ ਕਹਿਣ ਕਰਕੇ ਲੋਕੀ ਮੈਨੂੰ ਕਹਿਣ ਲੱਗ ਗਏ ਵੀ ਬਹੁਤ ਵੱਡਾ ਭਗਤ ਹੈ, ਪਰ ਪਰਮਾਤਮਾ ਵਾਹਿਗੁਰੂ ਜੀ ਮੈਂ ਅਜੇ ਬਣਿਆ ਨਹੀਂ, ਨਾਮ ਮੇਰਾ ਪੈ ਗਿਆ। ਤੇ ਫਿਰ ਬੇਨਤੀ ਕਰਦਾ ਭਾਈ, ਕਿਰਤਮ ਨਾਮ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ, ਅਸਲ ਚ ਤੇ ਤਾਂ ਹੈ ਜੀਵ ਵਾਲਾ ਕਹਿੰਦਾ ਨਾ ਹਰੀ, ਉਹਦਾ ਮਨ ਵੀ ਕਵੇ ਵੀ ਹੈ ਰੱਬ, ਜੀਵ ਤੋਂ ਕਹੀਏ ਵਾਹਿਗੁਰੂ, ਮਨ ਕਵੇ ਵੀ ਹੈ, ਮਨ ਵੀ ਨਾਲ ਹੀ ਕਵੇ, ਜੀਵ ਕਹਿੰਦੀ ਵਾਹਿਗੁਰੂ, ਮਨ ਕਹਿੰਦਾ ਰੱਬ ਹੈ ਨਹੀਂ। ਜੇ ਮਨ ਕਹਿੰਦਾ ਹੈ ਫਿਰ ਮਾੜਾ ਕਿਵੇਂ ਵੇਖਾਂਗੇ, ਫਿਰ ਮਾੜਾ ਕਿਵੇਂ ਬੋਲਾਂਗੇ, ਇੱਥੇ ਕਿੰਨਾ ਸੋਹਣਾ ਬੋਲਨੇ ਆਪਾਂ, ਮਿੱਠੇ ਮਿੱਠੇ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਜੀ, ਡਾਲਾ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਵਾਹਿਗੁਰੂ ਅੱਗੇ ਲੰਘ ਜਾਓ ਭਾਈ, ਵਾਹਿਗੁਰੂ ਅੱਗੇ ਨੂੰ ਲੰਘ ਜਾਓ, ਏਦਾਂ ਹੀ ਕਹਿੰਦੇ ਆ ਨਾ, ਸ਼ਾਮ ਨੂੰ ਫਿਰ ਗਾਲਾਂ ਉਹੀ ਕੱਢਾਂਗੇ, ਆਪਣੇ ਹੀ ਬੱਚਿਆਂ ਨੂੰ, ਭੈਣਾਂ ਦੀਆਂ ਧੀਆਂ ਦੀਆਂ, ਪਤਾ ਹੀ ਨਹੀਂ ਵੀ ਇਹਦੀ ਭੈਣ ਮੇਰੀ ਧੀ ਲੱਗਦੀ ਹੈ, ਉਹੀ ਕੁਝ ਫੇਰ ਚੱਲੇਗਾ। ਕਾਰਨ ਕਿਉਂ ਹੈ, ਮਨ ਨੇ ਨਹੀਂ ਮੰਨਿਆ ਰੱਬ ਹੈ, ਜੀਭ ਕਹਿੰਦੀ ਵਾਹਿਗੁਰੂ। ਇੱਕ ਚੇਤਾ ਰੱਖੋ, ਜਿਹੜੇ ਬੰਦੇ ਦਾ ਮਨ ਕਹਿੰਦਾ ਰੱਬ ਹੈ, ਉਹਨੂੰ ਹੋਰ ਕੋਈ ਉਪਦੇਸ਼ ਦੇਣ ਦੀ ਲੋੜ ਹੀ ਨਹੀਂ, ਉਹ ਸੁਧਰਿਆ ਹੀ ਪਿਆ ਹੈ, ਉਹਨੇ ਗਲਤੀ ਨਹੀਂ ਕਰਨੀ ਜ਼ਿੰਦਗੀ 'ਚ ਕੋਈ। ਜਿਹੜੇ ਬੰਦੇ ਦਾ ਮਨ 100% ਮੰਨਦਾ ਹੈ, ਇੱਕ ਤੇ ਇੱਦਾਂ ਹੈ ਨਾ ਵੀ ਆਪਾਂ ਬਹਿ ਕੇ ਕਹਿ ਤਾ ਰੱਬ ਹੈ ਭਾਈ ਹੈ ਇੱਦਾਂ ਇੱਦਾਂ, ਪਰ ਇੱਕ ਮਨ ਮੰਨ ਜੇ ਗੁਰਬਾਣੀ ਦੇ ਬਚਨਾਂ ਨੂੰ ਵੀ ਹਾਂ ਭਾਈ ਪਰਮਾਤਮਾ ਵਾਹਿਗੁਰੂ ਜੀ ਹੈ ਨੇ ਤੇ ਮੇਰੇ ਨੇੜੇ ਨੇ, ਮੈਨੂੰ ਵੇਖਦੇ ਨੇ, ਸਦਾ ਮੇਰੇ ਕੋਲ ਨੇ, ਬਸ ਫਿਰ ਗਲਤੀਆਂ ਆਪੇ ਹੀ ਖਤਮ ਹੋ ਜਾਣ। ਹੁਣ ਪਹਿਰੇਦਾਰਾਂ ਨੂੰ ਬੇਨਤੀ, ਭਾਈ ਆ ਗਏ ਸਾਰੇ ਟਿਕ ਗਏ, ਹੁਣ ਪਹਿਰੇਦਾਰੋ ਕਰੜੇ ਜੇ ਹੋ ਕੇ ਅੱਧ ਚ ਬਹਿ ਜਾਓ, ਸਿੰਘੋ ਆਉਣ ਵਾਲਿਆਂ ਨੂੰ ਅੱਧ ਚ ਬਿਠਾਈ ਜਾਓ, ਇੱਥੇ ਖੰਭੇ ਜੀ ਦੇ ਕੋਲ ਬਹਿ ਜਾਓ, ਇੱਥੇ ਹੀ ਟਿਕਾਈ ਜਾਇਓ ਆਉਣ ਵਾਲਿਆਂ ਨੂੰ, ਹੁਣ ਸੰਗਤ ਸਾਰੀ ਟਿਕਾ ਬਣਾਓ ਆਪਣਾ ਆਪਣਾ। ਆਪਾਂ ਟਕਾ ਬਣਾਈਏ, ਸਮਝ ਲਈਏ ਗੱਲ। ਜੀਭ ਤੋਂ ਫਿਰ ਵਾਹਿਗੁਰੂ ਵਾਹਿਗੁਰੂ ਕਰਨਾ ਮਾੜਾ ਜੀ ਜਾਂ ਕਰਨਾ ਨਹੀਂ ਚਾਹੀਦਾ, ਤੇ ਫਿਰ ਗੱਲ ਬਣ ਗਈ ਜਿਨ ਮਨ ਹੋਰ ਮੁੱਖ ਹੋਰ, ਇਹ ਤੇ ਗੱਲ ਫਿਰ ਗਲਤ ਹੋ ਗਈ। ਫਿਰ ਇਹਦਾ ਮਤਲਬ ਜੀਭ ਤੋਂ ਕਹਿਣਾ ਨਹੀਂ ਚਾਹੀਦਾ, ਕਹਿਣਾ ਹੈ। ਸਾਡੀ ਮਰਿਆਦਾ ਚ ਲਿਖਿਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪਣਾ। ਇਹ ਥੋੜਾ ਲਿਖਿਆ ਵੀ ਜਪਣਾ ਨਹੀਂ, ਜਪਣਾ ਹੈ ਪਰ ਧਿਆਨ ਧਰ ਕੇ ਜਪਣਾ। ਉਸ ਵੇਲੇ ਨਾ ਪਰਮਾਤਮਾ ਚ ਧਿਆਨ ਲਾ ਵੀ ਪਰਮਾਤਮਾ ਹੈ ਮੇਰੇ ਕੋਲ। ਅੱਛਾ ਫਿਰ ਧਿਆਨ ਕਿਵੇਂ ਲੱਗੂ? ਗਿਆਨ, ਫਿਰ ਧਿਆਨ ਆਪੇ ਲੱਗ ਜਾਣਾ। ਗਿਆਨ ਲਓ ਧਿਆਨ ਲੱਗੇਗਾ। ਜਿੱਦਾਂ ਹੁਣ ਇਹ ਸਵਾਲ ਹੈ ਵੀ ਗਿਆਨ ਕਿਵੇਂ, ਧਿਆਨ ਕਿਵੇਂ ਲੱਗੇ, ਸਾਡੇ ਅੰਦਰ ਸਵਾਲ ਪੈਦਾ ਹੋ ਗਿਆ ਵੀ ਧਿਆਨ ਕਿਵੇਂ ਲਾਈਏ। ਜਿਹੜਾ ਤੁਸੀਂ ਕਹਿੰਦੇ ਹੋ ਵੀ ਵਾਹਿਗੁਰੂ ਜੀਵ ਕਵੇ, ਧਿਆਨ ਪਰਮਾਤਮਾ ਚ ਲਾਓ, ਵਾਹਿਗੁਰੂ ਜੀ ਵਿੱਚ, ਮਾਲਕ ਜੀ ਵਿੱਚ, ਪਰਮਾਤਮਾ ਵਿੱਚ ਧਿਆਨ ਕਿਵੇਂ ਲੱਗੇ? ਧਿਆਨ ਲਾਉਣਾ ਗਿਆਨ ਲੈ। ਅੱਛਾ ਹੁਣ ਗਿਆਨ ਕਿੱਥੋਂ ਮਿਲੇ? ਸਾਡਾ ਤੇ ਗੁਰੂ ਹੀ ਗਿਆਨ ਹੈ, ਆਖੋ ਸਤਨਾਮ। ਮਿਲਣਾ ਕਿੱਥੋਂ ਹੈ? ਮਿਲਿਆ ਹੀ ਪਿਆ, ਸਾਡਾ ਤੇ ਗੁਰੂ ਹੀ ਗਿਆਨ। ਗੁਰੂ ਗਿਆਨ, ਸਿੱਖ ਅਗਿਆਨੀ। ਕਿੱਧਰ ਨੂੰ ਗਈ ਗੱਲ ਵੀ ਜਿਨ੍ਹਾਂ ਦਾ ਗੁਰੂ ਗਿਆਨ ਹੈ ਸਿੱਖ ਅਗਿਆਨੀ? ਮੈਂ ਹੁਣ ਇੱਕ ਜਗ੍ਹਾ ਗਿਆ ਸੀ, ਭੋਗ ਪੈਣਾ ਸੀ, ਉੱਥੇ ਵੀ ਮੈਂ ਬੇਨਤੀ ਕੀਤੀ ਸੀ। ਮੈਂ ਉਹਨਾਂ ਦੇ ਵਿੱਚ ਹੀ ਕਿਹਾ ਸੀ, ਮੈਂ ਕਿਹਾ ਤੁਸੀਂ ਉਹ ਦਿਨ ਸੰਸਕਾਰ ਵਾਲੇ ਦਿਨ ਪਿੰਨੇ ਜੇ ਕੀ ਚੁੱਕੀ ਫਿਰਦੇ ਸੀ, ਕੀ ਹੁੰਦੇ ਨੇ ਉਹ? ਪਤਾ ਨਹੀਂ ਜੀ, ਕਹਿੰਦੇ ਪਿੰਡ ਭਰਾਉਣੇ, ਇਹ ਹੈ ਕੀ ਚੀਜ਼ ਬਈ, ਕਿਉਂ ਕਰਦੇ ਹੋ? ਪਤਾ ਨਹੀਂ, ਵੱਡੇ ਵਡੇਰੇ ਕਰਦੇ ਸੀ, ਅਸੀਂ ਵੀ ਕਰੀ ਜਾਂਦੇ ਹਾਂ, ਪਤਾ ਹੈ ਕਿਉਂ ਕਰਦੇ ਹੋ? ਕਹਿੰਦੇ ਵੱਡੇ ਵਡੇਰੇ ਕਰਦੇ, ਸਿਆਣੇ ਕਰਦੇ ਨੇ, ਆਪਾਂ ਵੀ ਕਰਦੇ ਨੇ, ਵੀ ਚਲੋ ਕਰ ਦੋ ਮਗਰ ਲੱਗ। ਹੁਣ ਵੇਖੋ ਨਾ, ਜੇ ਇੱਕ ਬੱਚਾ ਇੱਥੇ ਨਿੱਕਾ ਜਿਹਾ 5 ਸਾਲ ਦਾ ਚੱਲਿਆ ਸਕੂਲ, ਉਹਨੂੰ ਪੁੱਛੋ ਵੀ ਕਾਕਾ ਕਿਉਂ ਚੱਲਿਆ, ਤੁਹਾਨੂੰ 3 ਸਾਲ ਦਾ ਬੱਚਾ ਵੀ 4 ਸਾਲ ਦਾ ਜਵਾਬ ਦਿੰਦਾ ਹੈ, ਪੜ੍ਹਨ ਚੱਲਿਆ। ਖੇਤ ਕਈ ਲਈ ਜਾਂਦਾ, ਕੋਈ ਕਿਉਂ ਚੱਲਿਆ? ਉਹਨੂੰ ਪਤਾ ਹੀ ਆਪਾਂ ਨੂੰ ਵੀ ਕੁਝ ਕੰਮ ਕਰਨ ਚੱਲਿਆ, ਖੇਤੀਬਾੜੀ ਦਾ ਕੰਮ ਕਰਦਾ, ਤਾਂ ਹੀ ਟਰੈਕਟਰ ਲਈ ਜਾਂਦਾ ਖੇਤ ਨੂੰ। ਸਾਨੂੰ ਪਤਾ ਹੀ ਨਹੀਂ, ਕਰੀ ਜਾਂਦੇ ਹਾਂ, ਕਿਉਂ ਕਰਦਾ ਪਤਾ ਹੀ ਨਹੀਂ। ਜੇ ਪੁੱਛੇ ਵੀ ਕਿਉਂ ਕਰਨਾ ਪਤਾ ਹੀ, ਤੇ ਉਦੋਂ ਫਿਰ ਕਹਿਣਾ ਹੀ ਪੈਂਦਾ ਵੀ ਮੱਥਾ ਟੇਕਦਾ ਗਿਆਨ ਨੂੰ, ਹੈ ਅਗਿਆਨੀ। ਜਿਹੜੇ ਸੱਚੇ ਪਾਤਸ਼ਾਹ ਸਾਡੇ ਤੇ, ਜੇ ਗੁਰਬਾਣੀ ਪੜ੍ਹੀਏ ਫਿਰ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਮਹਾਰਾਜ ਕਹਿੰਦੇ ਸਤਸੰਗ ਕਰ ਲਿਓ, ਬਹਿ ਕੇ ਪਰਮਾਤਮਾ ਦੇ ਗੁਣ ਗਾ ਲਿਓ, ਭਾਈ ਪਿੰਡ ਵੀ ਇਹਦੇ ਵਿੱਚ ਆ ਗਿਆ, ਪੱਤਲ ਵੀ, ਕਿਰਿਆ ਦੀਵਾ ਫੁੱਲ, ਸਾਰਾ ਕੁਝ ਹੀ ਇਹਦੇ ਵਿੱਚ ਹੀ ਆ ਜਾਂਦਾ, ਲੋੜ ਹੀ ਨਹੀਂ। ਆਖੋ ਸਤਨਾਮ। ਬੇਬਾਨ ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹੋਰ ਕੋਈ ਵੱਖਰਾ ਬਾਣ ਸਜਾਉਣ ਦੀ ਲੋੜ ਨਹੀਂ। ਇਸ ਟੌਪਿਕ ਤੇ ਪੂਰਾ ਦੀਵਾਨ ਲੱਗਿਆ ਸੀ, ਦਕਾਲੇ ਦਾ ਲਾਸਟ ਦੀਵਾਨ, ਕੈਸਟ ਚ ਸੁਣ ਲਿਓ ਵੀ ਅੰਤਮ ਸੰਸਕਾਰ ਕੀ ਹੁੰਦਾ। ਪਰ ਸਿਰਫ ਇੰਨਾ ਹੀ ਮੈਂ ਬੇਨਤੀ ਹੋਈ ਕਰ ਰਿਹਾ ਕਿ ਇਹ ਬਚਨ ਜਦੋਂ ਆਪਾਂ ਗੁਰਬਾਣੀ ਨੂੰ ਸਮਝਾਂਗੇ ਵੀ ਗੁਰੂ ਸਾਹਿਬ ਤੇ ਰੋਕਦੇ ਨੇ, ਆਪਾਂ ਲੱਗਦੇ ਵੀ ਫਲਾਣੇ ਨੇ ਕਿਹਾ, ਬੁੱਢਾ ਫਲਾਣਾ ਬਜ਼ੁਰਗ ਨੂੰ ਪੁੱਛ ਲਓ, ਫਲਾਣੀ ਮਾਈ ਨੂੰ ਪੁੱਛ ਲਓ, ਫਲਾਣੀ ਬੁੱਢੀ ਸਿਆਣੀ ਹੈ ਉਹਨੂੰ ਪੁੱਛ ਲਓ ਵੀ ਕੀ ਕਰੀਏ, ਇੱਥੇ ਆ ਕੇ ਮਾਰ ਖਾ ਜਾਂਦੇ। ਹੋਰ ਸਾਰਾ ਤਜਰਬਾ ਹੈ, ਜਦੋਂ ਬੱਚਾ ਜੰਮਦਾ ਕੀ ਕਰੀਏ, ਆ ਫਲਾਣੀ ਬੇਬੇ ਸਿਆਣੀ ਹੈ ਇਹਨੂੰ ਪੁੱਛੋ। ਜਦੋਂ ਕੋਈ ਬੰਦਾ ਮਰਦਾ ਹੈ ਉਦੋਂ ਇਹਨੂੰ ਸੱਦ ਲਓ, ਬਾਪੂ ਨੂੰ ਪੁੱਛੋ ਵੀ ਕਿਵੇਂ ਕਰੀਏ ਭਾਈ, ਹੁਣ ਘੜਾ ਭੰਨੀਏ। ਤੇ ਮੈਂ ਅੱਜ ਉਹਨਾਂ ਨੂੰ ਪੁੱਛਿਆ, ਆ ਹੁਣ ਘੰਟਾ ਪਹਿਲਾਂ ਮੈਂ ਪੁੱਛਿਆ ਵੀ ਤੁਸੀਂ ਇੱਥੋਂ ਸਰੀਰ ਚੁੱਕਿਆ 30 ਫੁੱਟ ਤੇ ਲੈ ਕੇ ਗਏ, ਤੁਸੀਂ ਕਹਿੰਦੇ ਮੋਢਾ ਬਦਲ ਲਓ, ਵੀ ਥੱਕ ਕੇ ਤੁਸੀਂ ਇਹ ਕਿਉਂ ਕੀਤਾ ਸੀ? ਕਹਿੰਦੇ ਪਤਾ ਨਹੀਂ। ਏਦਾਂ ਹੀ ਦੀਵਾਨ ਚ ਪੁੱਛਿਆ, ਸਪੀਕਰ ਚ ਪੁੱਛਿਆ, ਕਿਉਂ ਕੀਤਾ ਸੀ? ਕਹਿੰਦੇ ਪਤਾ ਨਹੀਂ। ਤੁਸੀਂ ਕਿਉਂ ਪਾਸਾ ਬਦਲਿਆ? ਕਹਿੰਦੇ ਪਤਾ ਨਹੀਂ। ਇਹ ਕਾਰਨ ਹੈ ਵੀ ਸਾਨੂੰ ਸਾਰਾ ਹੀ ਪਤਾ, ਬਾਕੀ ਜਦੋਂ ਆਪਾਂ ਧਰਮ ਵਾਲੇ ਪਾਸੇ ਤੁਰਦੇ ਹਾਂ ਫਿਰ ਆਪਾਂ ਇੱਕੋ ਹੀ ਜਵਾਬ ਦੇ ਦਿੰਦੇ ਹਾਂ ਜੀ, ਸਾਨੂੰ ਨਹੀਂ ਪਤਾ। ਫਿਰ ਪਤਾ ਲੱਗਿਆ ਕਿਉਂ ਨਹੀਂ? ਫਿਰ ਦਾੜੀ ਚਿੱਟੀ ਹੋ ਗਈ, ਪਤਾ ਕਿਉਂ ਨਹੀਂ ਲੱਗਿਆ ਇੰਨੇ ਸਾਲਾਂ ਦਾ? ਉਹਦਾ ਕਾਰਨ ਇਹ ਹੈ, ਪਾਠ ਕਰਾਤੇ ਬਹੁਤ ਕਰਾਏ, ਸੁਣਿਆ ਇੱਕ ਨਹੀਂ। ਸਾਂਭਦੇ ਰਹੇ ਰਿਸ਼ਤੇਦਾਰਾਂ ਨੂੰ, ਹਲਵਾਈਆਂ ਨੂੰ, ਰਿਸ਼ਤੇਦਾਰਾਂ ਨੂੰ ਸਾਂਭ ਲਓ, ਬਸ ਇਹੀ ਕੁਝ ਕਰਦੇ ਰਹੇ। ਬਹਿ ਕੇ ਸੁਣਿਆ ਹੁੰਦਾ ਤੇ ਪਤਾ ਹੁੰਦਾ ਵੀ ਹੈ ਕੀ, ਤਾਂ ਹੀ ਨਹੀਂ ਪਤਾ। ਤਾਂ ਹੀ ਤੇ ਲੋਕਾਂ ਵੱਲ ਵੇਖਨੇ ਆ ਆਪਾਂ, ਲੋਕਾਂ ਦੇ ਮੂੰਹ ਵੱਲ ਵੀ ਕੀ ਕਹਿਣਗੇ, ਸਿਆਣੇ ਜਿੱਦਾਂ ਦਾ ਕਹਿਣਗੇ ਕਰ ਲਾਂਗੇ, ਵੱਡੇ ਜਿੱਦਾਂ ਦਾ ਕਹਿਣਗੇ ਕਰ ਲਾਂਗੇ, ਪਰ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਇਹ ਵੇਖਿਆ ਹੀ ਨਹੀਂ। ਮਹਾਰਾਜ ਕਹਿੰਦੇ ਬਵਾਨ ਸਜਾਉਣ, ਮੇਰਾ ਬਵਾਨ ਵੀ ਆ ਗਿਆ ਵਿੱਚ, ਕੋਈ ਲੋੜ ਨਹੀਂ ਵੀ ਬਹੁਤਾ ਤੁਸੀਂ ਬਵਾਨ ਸਜਾਉਣਾ ਹੈ, ਉੱਤੋਂ ਪਤਾਸੇ ਫੁੱਲੀਆਂ ਸਿੱਟੋਗੇ ਤੁਸੀਂ। ਹੁਣ ਉਹ ਪਤਾਸੇ ਤੁਸੀਂ ਦੱਸੋ ਵੀ ਜਿਹੜੇ ਉਹ ਪਤਾਸੇ ਤੇ ਫੁੱਲ ਉਹ ਸਿੱਟਦੇ ਨੇ ਖਿੱਲਾਂ, ਉਹ ਕੰਮ ਆਉਂਦੇ ਨੇ ਪੈਰਾਂ 'ਚ, ਪੈਰਾਂ 'ਚ ਰੁਲਦੇ, ਪੈਰਾਂ 'ਚ ਇੱਦਾਂ ਵਗਾ ਵਗਾ ਕੇ ਭਰ ਭਰ ਕੇ ਮੁੱਠਾਂ ਆਪਾਂ ਸਿੱਟਦੇ ਹਾਂ ਉੱਪਰ ਦੀ, ਇਹ ਕਿਉਂ ਹੈ? ਕਹਿੰਦੇ ਬਵਾਨ ਹਰ ਰੰਗ, ਪਰਮਾਤਮਾ ਨਾਲ ਪਿਆਰ ਕਰ ਲਓ ਬਸ, ਮੇਰਾ ਬਵਾਨ ਵਿੱਚ ਹੀ ਆ ਗਿਆ। ਤੁਸੀਂ ਪਰਮਾਤਮਾ ਦੇ ਗੁਣ ਗਾਇਆ ਕਰੋ, ਮਨ ਦੀ ਕਲਾਸ ਲਾਓ, ਮਨ ਸਮਝੇ ਬਸ, ਸਾਰਾ ਕੁਛ ਇਹਦੇ ਵਿੱਚ ਹੀ ਆ ਜਾਂਦਾ ਭਾਈ। ਸਾਡੇ ਮਨ ਦੀ ਕਲਾਸ ਲੱਗ ਜੇ, ਪਰ ਲੱਗਦੀ ਹੈ ਕਿਤੇ? ਹੁਣ ਅੱਛਾ ਜੀ, ਮੈਂ ਬੇਨਤੀ ਫਿਰ ਅੱਗੇ ਲੈ ਕੇ ਜਾਂਦਾ ਵੀ ਧਿਆਨ ਲਾਓ, ਫਿਰ ਕਹੋ ਵਾਹਿਗੁਰੂ ਹਰੀ ਰਾਮ, ਪਰਮਾਤਮਾ ਦਾ ਗੁਣ ਗਾਓ। ਜੀਵ ਕਵੇ, ਜੀਵ ਕਵੇ ਧਿਆਨ ਪਰਮਾਤਮਾ 'ਚ ਲਾਓ। ਧਿਆਨ ਲਾਉਣ ਲਈ ਕੀ ਕਰਨਾ ਪੈਣਾ ਹੈ? ਗਿਆਨ ਲੈਣਾ ਪੈਣਾ ਹੈ, ਤੇ ਗਿਆਨ ਪ੍ਰਾਪਤ ਕਰਨ ਲਈ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਤਾਂ ਸਤਸੰਗ ਜ਼ਰੂਰੀ ਹੈ। ਸਤਸੰਗਤ ਵਿੱਚ ਆਉਂਦਾ ਜਿਹੜਾ, ਉਹਦਾ ਗਿਆਨ ਗੁਰਬਾਣੀ ਨਾਲ ਪਿਆਰ ਪੈਂਦਾ ਹੈ, ਗੁਰਗਿਆਨ ਜਿਹਨੂੰ ਮਿਲ ਗਿਆ ਉਹਦਾ ਧਿਆਨ ਲੱਗ ਗਿਆ। ਗਿਆਨ ਧਿਆਨ ਹੁੰਦਾ ਹੈ, ਧਿਆਨ ਗਿਆਨ ਨਹੀਂ ਹੁੰਦਾ। ਮੈਂ ਬੜੇ ਸਿੱਖ ਇੱਦਾਂ ਦੇ ਵੇਖੇ ਨੇ, ਬੜਿਆਂ ਨਾਲ ਗੱਲਬਾਤ ਕੀਤੀ ਹੈ, ਕਈ ਵਾਰੀ ਗੱਲ ਇਹੋ ਜਿਹੀ ਡੂੰਘੀ ਚੱਲਦੀ ਹੈ ਕਿ ਮੁੜਿਆ ਨਹੀਂ ਜਾਂਦਾ। ਕਈ ਵਾਰੀ ਐਸੇ ਵਿਚਾਰ ਸੁਣੇ ਨੇ, ਬਾਹਲਾ ਧਿਆਨ ਲਾਉਂਦਾ, ਮੈਂ ਇੱਦਾਂ ਕਰਦਾ, ਮੈਂ ਇੱਦਾਂ ਕਰਦਾ, ਪਰ ਇਹ ਗੱਲ ਕਲੀਅਰ ਹੈ, ਇਹ ਸ਼ਰਤੀਆ ਗੱਲ ਹੈ। ਧਿਆਨ ਲੱਗੇਗਾ, ਬਿਨਾਂ ਗਿਆਨ ਤੋਂ ਨਹੀਂ ਲੱਗਣਾ, ਤੂੰ ਜੋ ਮਰਜ਼ੀ ਕਰ ਲੈ। ਜਿੰਨਾ ਚਿਰ ਮਰਜ਼ੀ ਸਮਾਧੀਆਂ ਲਾ ਸਾਲ ਬੈਠਾ ਰਹੇ, ਭਾਵੇਂ 10 ਸਾਲ ਬੈਠਾ ਰਹੇ, ਬਿਨਾਂ ਗਿਆਨ ਤੋਂ ਧਿਆਨ ਨਹੀਂ ਲੱਗਦਾ। ਜ਼ੋਰ ਲਾ ਲੈ, ਬੈਠਾ ਰਹੇ, ਭਾਵੇਂ ਨਹਿਰ ਕੰਢੇ ਬਹਿ ਜਾ, ਭਾਵੇਂ ਖੂਹ ਤੇ ਬਹਿ ਜਾ, ਜੋ ਮਰਜ਼ੀ ਕਰ ਲੈ, ਬਿਨਾਂ ਗਿਆਨ ਲਿਆਂ ਧਿਆਨ ਨਹੀਂ ਲੱਗਣਾ। ਕਲੀਅਰ ਗੱਲ ਹੈ, ਧਿਆਨ ਪਰਮਾਤਮਾ ਤੇ ਗਿਆਨ ਗੁਰੂ, ਗੁਰੂ ਬਿਨਾਂ ਪਰਮਾਤਮਾ ਮਿਲ ਨਹੀਂ ਸਕਦਾ। ਆਖੋ ਸਤਨਾਮ, ਫਿਰ ਆਖੋ ਸਤਨਾਮ। ਗਿਆਨ ਬਿਨਾਂ ਧਿਆਨ ਨਹੀਂ ਲੱਗਦਾ, ਗੁਰੂ ਬਿਨਾਂ ਪਰਮਾਤਮਾ ਵਾਹਿਗੁਰੂ ਜੀ ਨਹੀਂ ਮਿਲਣੇ। ਗੁਰੂ ਬਿਨਾਂ ਪਰਮਾਤਮਾ ਕਿਵੇਂ ਮਿਲ ਜਾਏਗਾ? ਬਸ ਕਬੀਰਾ, ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਭਰਮ ਹੈ ਉਹ ਧਰਮ ਨਹੀਂ, ਗਿਆਨ ਤੋਂ ਬਿਨਾਂ ਸਾਰਾ ਕੁਝ ਹੀ ਭਰਮ ਹੈ। ਗਿਆਨ ਲੈ ਕੇ ਕਰਾਂਗੇ ਤਾਂ ਧਰਮ ਹੈ ਭਾਈ, ਤਾਂ ਧਰਮ ਹੈ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ। ਮੋਹਰ ਲਵਾਉਣੀ ਹੈ ਸਤਿਗੁਰ ਦੀ, ਸਾਡੇ ਸੱਚੇ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ, ਤੇ ਸਤਸੰਗਤ ਵਿੱਚ ਆ ਕੇ ਫਿਰ ਸੋਝੀ ਹੁੰਦੀ ਹੈ। ਜਿਵੇਂ ਹੁਣ ਆਪਾਂ ਆਏ ਹਾਂ, ਵੇਖੋ ਹੁਣ ਆਪਾਂ 10 ਮਿੰਟ ਹੋ ਗਏ ਸ਼ੁਰੂ ਕੀਤੇ ਨੂੰ, 10 ਮਿੰਟ ਵਿੱਚ ਇੱਦਾਂ ਸਾਡੇ 'ਚ ਵਾਧਾ ਹੋਵੇ, ਡਿਵੈਲਪ ਹੋਵੇ ਵੀ ਗਏ ਹਾਂ ਸਤਸੰਗ 'ਚ, ਕੀ ਮਿਲਿਆ? ਮੈਨੂੰ ਅੱਜ ਇੱਕ ਫੋਨ ਆਇਆ, ਮੈਂ ਗੱਲ ਕਰਦਾ ਸੀ 3-4 ਦਿਨ ਪਹਿਲਾਂ, ਕਹਿੰਦੇ ਜੀ ਅਸੀਂ ਸਮਾਗਮ 'ਚ ਗਏ ਸੀ। ਮੈਂ ਕਿਹਾ ਵਧੀਆ ਕੀਤਾ ਭਾਈ ਜਾ ਆਏ। ਕਿੰਨੇ ਜੱਥੇ ਆਏ? ਕਹਿੰਦੇ 10 ਮਹਾਂਪੁਰਸ਼ ਹੋਣਗੇ। ਨਾਂ ਲੈ ਕੇ ਦੱਸੇ, ਚਲੋ ਆਪਾਂ ਦੱਸ ਨਹੀਂ ਸਕਦੇ, ਹੁਣ ਸਟੇਜ ਤੇ ਚੰਗਾ ਨਹੀਂ ਲੱਗਦਾ। ਫਿਰ ਕਹਿੰਦੇ ਜੀ 5 ਰਾਗੀ ਜਿੱਥੇ ਆਏ, 4-5, ਅੱਛਾ 4-5 ਲੀਟਰ ਵੀ ਆਏ, ਬਾਹਲਾ ਵੱਡਾ ਸਮਾਗਮ ਹੈ, ਦੁਨੀਆ ਹੀ ਬਾਹਲੀ। ਮੈਂ ਕਿਹਾ ਅੱਛਾ। ਫਿਰ ਮੈਂ ਇਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਬਹੁਤ ਸਿਆਣੇ ਹੋ ਤੁਸੀਂ, ਪੜ੍ਹੇ ਲਿਖੇ ਵੀ ਹੋ, ਬਾਕੀ ਫੋਰਨਰ ਹੋ, ਬਾਹਰ ਰਹਿੰਦੇ ਹੋ, ਜੰਮੇ ਹੀ ਗਿਆਨਵਾਨ ਵੀ ਨੇ, ਸੋਝੀ ਵਾਲੇ ਨੇ। ਮੈਂ ਕਿਹਾ ਵੀ ਅੱਛਾ ਚਲੋ, ਫਿਰ ਮੈਨੂੰ ਕੋਈ ਸੋਹਣਾ ਜਿਹਾ ਬਚਨ ਸੁਣਾਓ ਜਿਹੜਾ ਤੁਸੀਂ ਅੱਜ ਸਿੱਖ ਕੇ ਆਏ, ਜਿਹੜਾ ਤੁਸੀਂ ਸਿੱਖਿਆ ਉਹਦੇ 'ਚ 4 ਘੰਟਿਆਂ 'ਚ ਕੀ ਸਿੱਖਿਆ? ਉੱਥੇ ਤੇ ਗਾਹੀ ਵਾਲਾ ਸਮਝ ਹੀ ਨਹੀਂ ਪਈ। ਕਹਿੰਦੇ ਕੋਈ, ਮੈਂ ਕਿਹਾ ਕੋਈ ਇੱਕ ਗੱਲ? ਕਹਿੰਦੇ ਨਾ, ਜਿੱਦਾਂ ਗਏ ਉਦਾਂ ਹੀ ਮੁੜ, ਜਿਵੇਂ ਦੇ ਅਸੀਂ ਜਾਂਦੇ ਹਾਂ ਉਵੇਂ ਹੀ ਅਸੀਂ ਮੁੜ ਆਉਂਦੇ ਹਾਂ, ਤੇ ਘਰ ਜਾ ਕੇ ਗੱਲਾਂ ਕੀ ਕਰਾਂਗੇ? ਦਾਲ ਬਾਹਲੀ ਸਵਾਦ ਸੀ ਓਏ, ਖੀਰ ਬਹੁਤ ਸੋਹਣੀ ਬਣੀ ਸੀ ਅੱਜ, ਆਹ ਗੱਲਾਂ ਕਰਾਂਗੇ, ਜਾਂ ਜਲੇਬੀਆਂ ਬਣੀਆਂ ਸੀ ਜੀ ਉੱਥੇ। ਤੇ ਇਸ਼ਤਿਹਾਰਾਂ 'ਚ ਵੀ ਅੱਜ ਕੱਲ੍ਹ ਰਾਗੀਆਂ ਦੇ ਨਾਂ ਛੋਟੇ ਮੋਟੇ ਅੱਖਰਾਂ 'ਚ ਲਿਖਣ, ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ। ਕਿਉਂ? ਕਹਿੰਦੇ ਇਹਦੇ ਕਰਕੇ ਆ ਜਾਣਗੇ, ਰਾਗੀਆਂ ਕਰਕੇ ਘੱਟ ਆਉਣਗੇ। ਜਥੇ ਵਾਲੇ ਜਿਹੜਾ ਕੀਰਤਨ ਕਰੇਗਾ ਉਹਦਾ ਨਾਂ ਛੋਟਾ, ਜਲੇਬੀਆਂ ਲਾਲ ਅੱਖਰਾਂ 'ਚ ਲਿਖੋ, ਵੀ ਬਾਹਲੇ ਆਉਣਗੇ ਭੱਜੇ। ਲੈ ਦੱਸੋ ਵੀ ਅਸੀਂ ਖਾਣ ਵਾਲੇ ਹੀ ਹਾਂ ਬਸ, ਬਸ ਸਿਸਟਮ ਹੀ ਇਹ ਬਣਿਆ ਪਿਆ। ਹੁਣ ਗੱਲ ਹੀ ਕੋਈ ਨਹੀਂ ਹੋ, ਤੇ ਕਿੰਨੀ ਵਾਰੀ ਮੈਂ ਚਲੋ ਇਹ ਬੇਨਤੀਆਂ ਕਰੀਦੀਆਂ ਨੇ ਆਪਾਂ ਸਭਾ ਤੇ ਜਾਏ ਕਰੋੜਾਂ ਰੁਪਇਆ ਲੱਗ ਗਿਆ ਲੰਗਰਾਂ ਦੀਆਂ ਗੱਲਾਂ ਨੇ ਲੰਗਰ ਹੀ ਤੂੰ ਦੋ ਚਾਰ ਘੰਟੇ ਬਹਿ ਕੇ ਸਿੱਖ ਕੁਝ ਬਹਿ ਸਮਝ ਕਲਾਸ ਲਾ ਦੇ ਮਨ ਦੀ ਪੂਰੀ ਪੜ੍ਹਾਈ ਕਰ ਲੈ ਤੇ ਵੇਖੋ ਨਾ ਬੱਚਾ ਜੰਮ ਰਿਹਾ ਹੈ ਬਹਾਨਾ ਕਿਸੇ ਦੇ ਪੁੱਤ ਜੰਮਣ ਦਾ ਚਾਹੇ ਆਪਣੇ ਜੰਮੇ ਭਾਵੇਂ ਪਰਿਵਾਰ ਚ ਜੰਮੇ ਤੇ ਭਾਵੇਂ ਰਿਸ਼ਤੇਦਾਰੀ ਚ ਭਾਵੇਂ ਪਿੰਡ ਚ ਸਾਨੂੰ ਜੰਮੇ ਤੇ ਸੱਦ ਲਿਆ ਲੈ ਪਾਠ ਚੱਲਦਾ ਕਮਾਲ ਹੋ ਗਈ ਸ਼ੁਕਰ ਹੈ ਇਹਦੇ ਚ ਵੀ ਸਾਡੇ ਮਨ ਦੀ ਕਲਾਸ ਲੱਗ ਗਈ ਕੀਰਤਨ ਹੋ ਰਿਹਾ ਤੇ ਸਾਨੂੰ ਜਾਣਾ ਹੀ ਪੈਣਾ ਕਿਸੇ ਦੇ ਵਿਆਹ ਚ ਸਾਡੀ ਮਜਬੂਰੀਆਂ ਨੇ ਵਿਆਹਾਂ ਚ ਵੀ ਤੁਹਾਨੂੰ ਜਾਣਾ ਹੀ ਪਊ ਤੇ ਵਿਆਹ ਚ ਗਏ ਕਮਾਲ ਹੋ ਗਈ ਵਿਆਹ ਰਿਸ਼ਤੇਦਾਰੀ ਚ ਪਿੰਡ ਚ ਕਿਸੇ ਨੇ ਸੱਦਿਆ ਕਾਰਡ ਆਇਆ ਹੀ ਰਹਿੰਦਾ ਕੋਈ ਨਾ ਕੋਈ ਕਮਾਲ ਹੋਈ ਪਈ ਹੈ ਲੈ ਇੱਥੇ ਵੀ ਇੱਥੇ ਵੀ ਆਪਾਂ ਗਏ ਸਾਡੇ ਮਨ ਦੀ ਕਲਾਸ ਲੱਗ ਗਈ ਆਨੰਦ ਕਾਰਜ ਹੋ ਰਿਹਾ ਲਾਵਾਂ ਦਾ ਪਾਠ ਹੋਇਆ ਹੁਕਮਨਾਮਾ ਹੋਇਆ ਇੱਥੇ ਵੀ ਸਾਨੂੰ ਸਮਝ ਆ ਰਹੀ ਹੈ ਤੇ ਮਜਬੂਰੀਆਂ ਨੇ ਸਾਡੀਆਂ ਬੱਚਾ ਜੰਮੇ ਤੇ ਗਏ ਆਪਾਂ ਮਰੇ ਤੇ ਚਲੇ ਗਏ ਗਾਂ ਗਏ ਭੋਗ ਪੈ ਰਿਹਾ ਕਮਾਲ ਹੋ ਗਈ ਜਾਣਾ ਤੇ ਸਾਨੂੰ ਪੈਣਾ ਹੀ ਸੀ ਪਰ ਉੱਥੇ ਵੀ ਸਾਡੇ ਮਨ ਦੀ ਕਲਾਸ ਲੱਗ ਗਈ ਗਿਆਨ ਉੱਥੇ ਵੀ ਮਿਲ ਰਿਹਾ ਸਾਨੂੰ ਬਹਾਨੇ ਸੀ ਦੇਖੋ ਸਹੀ ਰਿਸ਼ਤੇਦਾਰੀਆਂ ਨਿਭਾਉਂਦੇ ਫਿਰਦੇ ਹਾਂ ਆਪਾਂ ਵਿਆਹਾਂ ਚ ਗਏ ਮਰਿਆਂ ਤੇ ਗਏ ਪਰ ਸਾਡੇ ਮਨ ਨੇ ਕਲਾਸ ਪੂਰੀ ਕਲਾਸ ਲੱਗੀ ਸਾਡੀ ਪਰ ਹੁਣ ਜੇ ਜਾਈਏ ਤੇ ਤਾਂ ਆਪਾਂ ਤੇ ਪੈਲਸ ਵਿੱਚੋਂ ਹੀ ਪਕੌੜੇ ਖਾ ਕੇ ਮੁੜ ਆਉਣਾ ਹੈ ਉੱਥੇ ਤੇ ਜਾਂਦਾ ਹੀ ਕੋਈ ਨਹੀਂ ਆਨੰਦ ਕਾਰਜਾਂ ਚ ਉੱਥੇ ਤੇ ਭਾਈ ਜੀ ਨੂੰ ਇੱਦਾਂ ਚੁਟਕੀ ਮਾਰਦੇ ਜਾਣਗੇ ਬਾਬਾ ਮਿੰਟ ਪੰਜ ਲਾਈ ਬਾ ਬਾਹਲਾ ਟਾਈਮ ਹੈ ਨਹੀਂ ਹੈਗੇ ਪੰਜ ਮਿੰਟ ਲਾ ਬਸ ਇੱਦਾਂ ਹੀ ਕਰਦੇ ਜਾਂਦੇ ਹਾਂ ਆਪਾਂ ਕਲਾਸ ਕੌਣ ਲਵਾਉਂਦਾ ਵੀ ਗੁਰਦੁਆਰੇ ਚੱਲੋ ਮੈਂ ਇਸ ਵਾਰੀ ਇੱਕ ਵਿਆਹ ਚ ਗਿਆ ਸੀ ਮੈਂ ਬਹੁਤ ਵਾਰ ਸਟੇਜ ਤੇ ਕਿਹਾ ਉਹ ਮੈਨੂੰ ਲੈ ਤੇ ਗਏ ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਜੇ ਕਿਸੇ ਦੇ ਭੋਗ ਤੇ ਕਦੇ ਚਲੇ ਜਾਈਏ ਵੈਸੇ ਜਾਇਆ ਨਹੀਂ ਟਾਈਮ ਇੰਨਾ ਨਹੀਂ ਹੁੰਦਾ ਜਾਂ ਆਨੰਦ ਕਾਰਜਾਂ ਤੇ ਕਈ ਚੀਜ਼ਾਂ ਜਦੋਂ ਲੋਕਾਂ ਚ ਵਿਚਰ ਕੇ ਵੇਖੀਏ ਫੇਰ ਪਤਾ ਲੱਗਦਾ ਤੇ ਉਦਣ ਉਹ ਬੀਬੀ ਮੈਨੂੰ ਫਤਿਹ ਬੁਲਾਉਣੀ ਕਹਿੰਦੀ ਬਾਬਾ ਜੀ ਫਤਿਹ ਮੈਂ ਕਿਹਾ ਬੀਬੀ ਜੀ ਕਿੱਥੋਂ ਆਏ ਹੋ ਕਹਿੰਦੀ ਮੈਂ ਹੀ ਤਾਂ ਹਾਂ ਬਾਬਾ ਜੀ ਸਾਡੇ ਘਰ ਕਿੰਨੀ ਵਾਰੀ ਤੁਸੀਂ ਮੈਂ ਕਿਹਾ ਤੂੰ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਵਿਆਹ ਤੇਰਾ ਹੈ ਕਿ ਤੇਰੇ ਮੁੰਡੇ ਦਾ ਐਡੀ ਨਥਨੀ ਪਾਈ ਫਿਰਿਓ ਇੰਨਾ ਮੈਂ ਕਿਹਾ ਇਹ ਉਹੀ ਬੀਬੀ ਹੈ ਮੈਨੂੰ ਪਛਾਣ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਵੀ ਇਹ ਤੇ ਗੁਰਸਿੱਖੀ ਬਹੁਤ ਲੱਗਦੀ ਸੀ ਮੈਨੂੰ ਕੇਸਕੀ ਇਹਦੇ ਸਿਰ ਤੇ ਹੁੰਦੀ ਸੀ ਉੱਤੇ ਚੁੰਨੀ ਹੈ ਵੀ ਅੱਜ ਕੀ ਬਣੀ ਫਿਰਦੀ ਹੈ ਪਛਾਣ ਅੱਛਾ ਫਿਰ ਮੈਂ ਉੱਥੇ ਏਦਾਂ ਹੀ ਪੁੱਛਿਆ ਮੈਂ ਇਹਨੂੰ ਸੱਦ ਲਿਆ ਭਾਈ ਨੂੰ ਮੈਂ ਕਿਹਾ ਏਦਾਂ ਬੈਠਾ ਵਾਜੇ ਤੇ ਮੈਂ ਕਿਹਾ ਕਿੰਨੇ ਬਰਾਤ ਆਈ ਹੈ ਕਹਿੰਦੇ 400 300-400 ਲੜਕੀ ਵਾਲਿਆਂ ਵੱਲੋਂ ਨੇ ਪੈਲਸ ਵਿੱਚ 800 ਬੰਦਾ ਤੇ ਗੁਰਦੁਆਰੇ ਵਿੱਚ 35 ਬੰਦੇ ਨੇ ਗੁਰਦੁਆਰੇ 'ਚ 35 ਨੇ ਬਰਾਤ ਕਿੰਨੀ ਹੈ 400 ਬੰਦਾ 400 ਚੋਂ ਮੁੰਡੇ ਵਾਲਿਆਂ ਵੱਲੋਂ 20 ਆਏ ਨੇ ਉਹਨਾਂ ਨੂੰ ਵੀ ਆਉਣਾ ਪਿਆ ਆਉਣਾ ਪੈਣਾ ਹੈ ਬਾਕੀ ਨਿਯਮ ਦੇ ਉਹ ਇੱਥੋਂ ਹੀ ਠੀਕ ਹੈ ਗੁਰਦੁਆਰੇ ਛੱਡ ਪਰੇ ਉੱਥੇ ਜੋੜੇ ਲਾਵਾਂਗੇ ਜਰਾਬਾਂ ਲਾਉਣੀਆਂ ਪੈਣਗੀਆਂ ਛੱਡ ਪਰੇ ਇੱਥੇ ਬੈਠੇ ਹਾਂ ਆਨੰਦ ਨਾਲ ਆ ਸਾਹਮਣੇ ਚੱਲਦਾ ਰੰਗਾ ਰੰਗ ਪ੍ਰੋਗਰਾਮ ਬਸ ਵੇਖੋ ਨਾ ਜੀ ਕਸੂਰ ਕਿਹਦਾ ਹੈ ਮੈਨੂੰ ਇਹ ਦੱਸ ਤੇ ਦਿਓ ਘਾਟ ਕਿਹਦੇ ਚ ਹੈ ਮੰਨਣੀ ਪੈਣੀ ਹੈ ਅਸੀਂ ਦੂਰ ਹੋ ਗਏ ਗੁਰੂ ਸਾਥੋਂ ਦੂਰ ਨਹੀਂ ਹੋਇਆ ਅਸੀਂ ਦੂਰ ਹੋ ਗਏ ਨਲਾਇਕ ਸਟੂਡੈਂਟ ਆਪਾਂ ਕਦੇ ਨੀ ਚਾਹ ਨਾਲ ਦਿਲ ਕਰਦਾ ਵੀ ਬਹਿ ਜਾਈਏ ਆ ਤੁਹਾਡੇ ਚ ਗੁਰਮੁਖ ਸੱਜਣ ਹੈ ਨੇ ਜਦੋਂ ਸਹਿਜ ਪਾਠ ਕਿਤੇ ਜਾਂ ਗੁਰ ਅਖੰਡ ਪਾਠ ਚੱਲਦਾ ਹੈ ਜਿਨ੍ਹਾਂ ਨੂੰ ਸਮਝ ਹੈ ਏਦਾਂ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ ਸ਼ਬਦ ਸ਼ੁਰੂ ਹੁੰਦਾ ਰਹਾਉ ਦੀ ਪੰਗਤੀ ਸੈਂਟਰਲ ਆਈਡੀ ਆ ਕੇਂਦਰੀ ਭਾਵ ਅੱਗੇ ਪਿੱਛੇ ਪੰਗਤੀਆਂ ਨੂੰ ਹਿਸਾਬ ਜਿਹਾ ਲਾ ਕੇ ਵੀ ਹਾਂ ਇਹਦਾ ਮਤਲਬ ਆ ਬਣ ਅਗਲਾ ਸ਼ਬਦ ਚੱਲ ਪੈਂਦਾ ਫਿਰ ਦੂਜਾ ਫਿਰ ਤੀਜਾ ਸਹੀ ਗੱਲ ਹੈ ਕਈ ਸੱਜਣ ਏਦਾਂ ਦੇ ਖੰਡ ਪਾਠ ਪਾਠੀ ਚੰਗਾ ਹੋਵੇ ਰੋਲ ਲਾ ਲਿਆ ਹੋਵੇ ਜਿਹੜਾ ਪਾਠ ਕਰਦਾ ਤੇ ਦਿਲ ਨਹੀਂ ਕਰਦਾ ਉੱਠਣ ਨੂੰ ਇੰਨਾ ਰਸ ਆ ਰਿਹਾ ਹੁੰਦਾ ਵੀ ਹੋਰ ਪੜ੍ਹੀ ਚੱਲੋ ਹੋਰ ਪੜ੍ਹੀ ਚੱਲੋ ਆਨੰਦ ਇੰਨਾ ਹੁੰਦਾ ਹੈ ਜੇ ਸਮਝੀਏ ਪਰ ਜੇ ਅਸੀਂ ਨਿਬੇੜੇ ਕਰਾਂਗੇ ਗੇੜੇ ਦੇ ਕੇ ਮੁੜ ਆਉਣਾ ਪਿਆਰ ਕੋਈ ਨਹੀਂ ਫਿਰ ਕੋਈ ਲਾਭ ਨਹੀਂ ਭਾਈ ਤੇ ਫਿਰ ਹੁਣ ਵੇਖੋ ਨਾ ਜੀ ਤਰਾਸ ਦੀ ਕੀ ਹੈ ਸਾਡੀ ਕੌਮ ਦਾ ਹਾਲ ਤੇ ਵੇਖੋ ਫਿਰ ਅੱਜ ਆਪਾਂ ਭਟਕਦੇ ਫਿਰਦੇ ਹਾਂ ਅੱਜ ਸਾਡੇ ਘਰਾਂ ਚੋਂ ਸੁੱਖ ਸ਼ਾਂਤੀ ਉੱਡ ਗਈ ਮਨ ਸਾਡਾ ਸ਼ਾਂਤ ਨਹੀਂ ਹਰ ਵੇਲੇ ਅਸੀਂ ਦੁਖੀ ਰਹਿੰਦੇ ਹਾਂ ਉਹਦਾ ਕਾਰਨ ਕੀ ਹੋ ਗਿਆ ਕਿਉਂਕਿ ਸਤਿਗੁਰਾਂ ਨਾਲੋਂ ਟੁੱਟ ਗਏ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾ ਹੀ ਛੁਟਕਾਰਾ। ਛੁਟਕਾਰਾ ਨਹੀਂ ਹੋ ਸਕਦਾ, ਸਾਡੇ ਮਨ ਨੂੰ ਸ਼ਾਂਤੀ ਨਹੀਂ ਜੀ ਆ ਸਕਦੀ। ਸਾਡੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤੁਸੀਂ ਬਾਹਰੋਂ ਨਾ ਵੇਖੋ ਕਿ ਬੰਦੇ ਦੀ ਚਮਕਦਮ। ਕੱਲ ਮਹਿੰਗੀ ਗੱਲ ਚੱਲ ਪਈ ਸੀ ਵੀ ਕੱਲ ਇਹ ਬੇਨਤੀ ਆਪਾਂ ਕੀਤੀ ਸੀ ਨਾ ਵੀ ਬੰਦਾ ਬਾਹਰੋਂ ਮਹਿੰਗਾ ਅੰਦਰੋਂ ਸਸਤੇ ਨੇ, ਬਾਹਰੋਂ ਮਹਿੰਗੇ ਬਣ ਕੇ ਵਿਖਾਉਂਦੇ ਨੇ, ਜਿਹੜੇ ਅੰਦਰੋਂ ਮਹਿੰਗੇ ਨੇ ਉਹ ਮਹਿੰਗੇ ਹੀ ਨੇ, ਬਸ ਉਹਨਾਂ ਦੀ ਕਦਰ ਹੈ ਗੁਣੀਆਂ ਦੀ, ਸੋਹਣੇ ਲੱਗਦੇ ਨੇ। ਬਾਹਰ ਰੰਗ ਤਮਾਸ਼ੇ ਬਹੁਤ ਨੇ, ਅੰਦਰੋਂ ਬੁਰਾ ਹਾਲ ਹੈ ਅੱਜ ਬੰਦਿਆਂ ਦਾ। ਕਿਉਂਕਿ ਸਾਡੇ ਵੀਰ ਭਰਾ ਚ ਬਹੁਤੇ ਸਵਾਲ ਇਹੀ ਕਰਦੇ ਨਾ, ਬੰਦਾ ਮਾਰਦਾ ਠੱਗੀਆਂ ਕਰਦਾ ਮੌਜਾਂ, ਅਸੀਂ ਮਰ ਗਏ ਭੁੱਖੇ, ਸਾਰੀ ਜ਼ਿੰਦਗੀ ਮਿਹਨਤਾਂ ਕਰਦੇ ਰਹੇ ਅਸੀਂ ਮਰ ਗਏ ਭੁੱਖੇ। ਲੈ ਇਹ ਬੰਦਾ ਨਜ਼ਾਰੇ ਲੈਂਦਾ ਯਾਰ, ਕਿੱਧਰ ਗਿਆ ਧਰਮ? ਇਹ ਸਵਾਲ ਆਉਂਦਾ ਕਈ ਵਾਰੀ ਸਾਡੇ ਮਨ ਚ ਵੀ ਯਾਰ ਇਹ ਬੰਦਾ ਤੇ ਦੋ ਨੰਬਰੀ ਹੈ, ਇਹ ਕਰਦਾ ਮੌਜਾਂ, ਅਸੀਂ ਮਰਦੇ ਹਾਂ ਭੁੱਖੇ। ਧੋਖਾ ਨੀ, ਕੋਈ ਠੱਗੀ ਨੀ, ਬੇਈਮਾਨੀ ਨੀ, ਸਾਡੀ ਜ਼ਿੰਦਗੀ ਏਦਾਂ ਕਿਉਂ ਤੇ ਆਹ ਨਜ਼ਾਰੇ ਕਿਉਂ ਲੈਂਦਾ? ਕਾਰਨ ਦੱਸੋ ਕੀ, ਇਹਦਾ ਕਾਰਨ ਕੀ ਹੈ? ਤੇ ਬਹੁਤ ਵਾਰ ਮੈਂ ਜਿਹੜੇ ਸੱਜਣ ਸੁਣਦੇ ਨੇ ਉਹਨਾਂ ਨੂੰ ਪਤਾ ਬੇਨਤੀ ਕੀਤੀ ਹੈ, ਭਾਈ ਇਹ ਸਾਡਾ ਭੁਲੇਖ ਹੈ, ਤੂੰ ਬਾਹਰੋਂ ਵੇਖਿਆ, ਗੁਰੂ ਜੀ ਅੰਦਰੋਂ ਵੇਖਦੇ, ਇਹ ਬਾਹਰੋਂ ਨੀ ਵੇਖਦੇ। ਬਾਹਰੀ ਤੇ ਛੱਡ ਦਿਓ, ਡੰਗ ਗੋਰਾ ਹੈ, ਸੋਹਣਾ ਹੈ, ਜਾਤਾਂ ਉੱਚੀਆਂ ਨੇ, ਲੈ ਘਰ ਵੱਡਾ ਹੈ, ਬੈੱਡ ਸੋਹਣਾ ਹੈ, ਨਾ ਮਹਾਰਾਜ ਕਹਿੰਦੇ ਨੇ ਵੇਖਣਾ ਬੰਦੇ ਨੂੰ ਅੰਦਰੋਂ ਵੇਖੋ, ਹਿਰਦੇ ਦੇ ਤਲ ਤੇ ਅੰਦਰੋਂ ਵੇਖਣਾ ਪੈਣਾ ਵੀ ਅੰਦਰੋਂ ਬੰਦਾ ਕਿਵੇਂ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਸੱਚ ਨਾਲੋਂ ਟੁੱਟਿਆ ਹੁੰਦਾ ਹੈ ਉਹਦੀ ਜਾਨ ਤੇ ਬਹੁਤੀ ਔਖੀ ਹੁੰਦੀ। ਸੱਚ ਨਾਲੋਂ ਟੁੱਟਿਆ ਬੰਦਾ ਅੰਦਰੋਂ ਬਹੁਤ ਔਖਾ ਹੈ ਜੀ, ਉਹਦਾ ਤੇ ਬ੍ਰੇਕਫਾਸਟ ਜਿਹੜਾ ਹੈ ਨਾ ਗੋਲੀਆਂ ਨਾਲ ਹੀ ਸ਼ੁਰੂ ਹੁੰਦਾ ਹੈ। ਡਾਕਟਰ ਕਹਿੰਦੇ ਨੇ ਨਿਰਣੇ ਕਾਲ ਜੇ ਲਈ ਖਾਲੀ ਪੇਟ, ਪੰਜ ਗੋਲੀਆਂ ਸਵੇਰੇ ਸੌਣ ਲੱਗਿਆਂ ਵੀ ਸਭ ਤੋਂ ਪਹਿਲਾਂ ਪੰਜ ਗੋਲੀ, ਐਂਡ ਚ ਵੀ ਉਹੀ ਹੈ, ਭੁਲੇਖਾ ਹੀ ਹੈ ਤੈਨੂੰ। ਗਰੀਬ ਆ ਜੀ, ਦੇਸੀ ਘਿਓ ਕਿੱਥੇ ਜੀ, ਆ ਦਾਲ ਦਾ ਹੀ ਠੀਕ ਹੈ, ਉਹਦੇ ਘਰ ਦੇਸੀ ਘਿਓ ਦੇ ਅੰਬਾਰ ਲੱਗੇ ਪਏ ਨੇ। ਡਾਕਟਰ ਕਹਿੰਦੇ ਚਮਚਾ ਨਾ ਪਾ ਜੀ ਕਿਤੇ, ਵੇਖੀ ਕਿਤੇ ਵੱਧ ਜੂ ਤੇਰਾ ਕੋਲੈਸਟਰੋਲ, ਵੇਖੀ ਭਾਈ ਗਠੀਆ ਹੋ ਜੂ ਗਠੀਆ, ਏਦਾਂ ਹੀ ਕਹਿੰਦੇ ਨਾ। ਵੇਖੋ ਫਿਰ ਕਿਹੜੀਆਂ ਮੌਜਾਂ ਦੀ ਗੱਲ ਕਰਨਾ ਹੈ। ਪੜ੍ਹੋ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਚੜਾਓ।
ਹਾਂਜੀ, ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਚੜਾਓ, ਦਿਸੇ ਦਾਤੇ ਕਾਨ ਜਿਉ ਜਿਨ ਮਨ ਨਾਹੀ ਨਾਉ।
ਕਹਿੰਦੇ ਸੋਨੇ ਦੇ ਕੁੰਡਲ ਵਾਲੇ ਪਾਦੇ ਕੰਨਾਂ ਚ, ਵਾਲੇ ਕੰਨਾਂ ਚ ਪਾਏ ਨੇ ਸੋਨੇ ਦੇ, ਉੱਤੇ ਜੜੇ ਨੇ ਲਾਲ, ਬੇਸ਼ ਕੀਮਤੀ ਕੀਮਤੀ ਇੰਨੇ ਮਹਿੰਗੇ ਨੇ ਕਹਿ ਲਓ, ਕੀਮਤੀ ਕੋਈ ਨੀ, ਲਾਲ ਜੜੇ ਨੇ, ਬਾਲਾ ਸੋਹਣਾ ਲੱਗਦਾ ਹੈ। ਕਹਿੰਦੇ ਜੇ ਸੱਚੇ ਦੇ ਪੱਲੇ ਨਾ ਹੋਏਗਾ ਭਾਈ ਤੈਨੂੰ ਭੁਲੇਖਾ ਪੈ ਗਿਆ, ਸਾਰਿਆਂ ਦੇ ਸਵਾਲ ਦਾ ਜਵਾਬ ਹੈ ਫਲਾਣਾ ਮੌਜਾਂ ਕਰਦਾ ਹੈ, ਵੱਡੀ ਕੋਠੀ ਬਣਾ ਲਈ ਉਹਨੇ, ਉਹਦੇ ਕੋਲ ਤੇ ਅਰਬਾਂ ਰੁਪਈਆ ਬਣ ਗਿਆ, ਦੋ ਨੰਬਰੀ ਹੈ, ਅਸੀਂ ਮਰ ਗਏ ਭੁੱਖੇ। ਉਹਨਾਂ ਦਾ ਸਵਾਲ ਦਾ ਜਵਾਬ ਦਿੰਦੇ ਨੇ ਕਬੀਰ ਸਾਹਿਬ, ਕਹਿੰਦੇ ਚਮਕਦਮ ਕੁੱਤੋਂ ਹੀ ਹੈ ਸੜਿਆ ਹੋਇਆ ਕਾਨਾ, ਕਾਨਾ ਜਦੋਂ ਸੜ ਜੇ ਸੁਨਹਿਰੀ ਹੋ ਜਾਂਦਾ ਹੈ, ਉਹ ਅੰਦਰੋਂ ਤੇ ਸੁੱਕਾ ਹੀ ਸੜਿਆ ਹੀ ਹੈ, ਸੁਨਹਿਰੀ ਭਾ ਮਾਰਦਾ ਹੈ, ਸੜੇ ਹੋਏ ਕਾਨੇ ਉੱਤੋਂ ਉੱਤੋਂ ਸੁਨਹਿਰੀ ਹੁੰਦੇ ਨੇ। ਇਹ ਤੂੰ ਸੁਨਹਿਰੀ ਉੱਪਰੋਂ ਨਾ ਵੇਖ ਵੀ ਲਾਲ ਜੜੀ ਫਿਰਦਾ, ਕੰਨਾਂ ਚ ਕੁੰਡਲ ਪਾਈ ਫਿਰਦਾ ਤੇ ਬੜਾ ਸੋਹਣਾ ਹੈ, ਕਹਿੰਦੇ ਉੱਤੋਂ ਹੀ ਸੋਹਣਾ ਹੈ, ਇਹਦੇ ਅੰਦਰ ਵੜ ਕੇ ਵੇਖ, ਤੇਰੇ ਤੋਂ ਇੱਕ ਮਿੰਟ ਨਹੀਂ ਰੁਕਿਆ ਜਾਣਾ, ਤੂੰ ਕਹੇਂਗਾ ਝੁੱਗੀ ਜੀ ਚੰਗੇ ਆ ਖੁ ਸਤਨਾਮ, ਓਏ ਆਪਣੇ ਵਾਲੀ ਜੀ ਮੌਜਾਂ ਕਰਦੇ ਹਾਂ, ਠੀਕ ਹੈ ਬਸ ਮੌਜ ਕਰਦੇ ਹਾਂ, ਅਸੀਂ ਸੌਖੇ ਹਾਂ, ਬੜੇ ਸੌਖੇ ਹਾਂ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਬਾਹਰੋਂ ਨਾ ਵੇਖੋ, ਬਾਹਰੋਂ ਤੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਅਧਰੋ ਧਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਨਾਮ ਮਨ ਵਿੱਚ ਵਸਿਆ ਰਾਜਾ ਹੈ, ਬਾਹਰ ਪਤ ਕੋਈ ਨੀ, ਕੋਈ ਨੀ, ਚਾਰ ਬੰਦੇ ਪੁੱਛਦੇ, ਇੱਜ਼ਤ ਕੋਈ ਨੀ ਕਰਦਾ, ਲੋਕਾਂ ਦੀਆਂ ਬਣਾਈਆਂ ਜਾਤਾਂ ਸਮਾਜ ਦੇ ਵਿਗੜੇ ਸਮਾਜ ਦਾ ਢਾਂਚਾ ਹੈ, ਜਾਤ ਨੀਵੀਂ ਰੰਗ ਕਾਲਾ, ਪੱਤ ਕੋਈ ਨੀ, ਸਾਖ ਸੰਬੰਧੀ ਕੋਈ ਨਹੀਂ ਨੇੜੇ ਖਲੋਂਦਾ, ਮਿੱਤਰ ਦੋਸਤ ਕੋਈ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਸੱਚਾ ਹੈ ਨਾ ਮੈਨੂੰ ਪੁੱਛ ਕੇ ਵੇਖ, ਹੋਏ ਰਾਜਾ ਹੈ ਰਾਜਾ, ਮੈਨੂੰ ਪੁੱਛ ਕੇ ਵੇਖੋ ਰਾਜਾ ਹੈ, ਅੰਦਰੋਂ ਰੱਜਿਆ ਹੋਇਆ ਹੈ। ਜਿਹੜੀ ਨੀਂਦ ਇਹ ਸੌਂ ਜਾਂਦਾ ਨਾ ਸੁੱਖ ਦੀ, ਦੂਜਾ ਨਹੀਂ ਸੌਂਦਾ। ਹੁਣ ਦੂਜੇ ਪਾਸੇ ਵੇਖ ਲਿਓ, ਰੋਜ਼ ਪੜ੍ਹਦੇ ਆ ਕਹਿੰਦੇ ਮੌਜਾਂ ਕਰਦੇ ਨੇ, ਲੈ ਹੁਣ ਇਹ ਰੋਜ਼ ਪੜ੍ਹਦਾ, ਲੈ ਜਪਜੀ ਸਾਹਿਬ ਚ ਸਮਝ ਕੇ ਪੜ੍ਹੀ, ਜੇ ਜੁਗ ਚਾਰੇ ਹੋਰ ਦਸੂਣੀ, ਨਵਾਂ ਖੰਡਾਂ ਵਿੱਚ ਨਾਲ ਚੱਲੇ ਸਭ ਚੰਗਾ ਨਾਓ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ। ਅਰਥ ਟੀਕਾਕਾਰਾਂ ਨੇ ਇੱਦਾਂ ਕੀਤੇ ਨੇ ਕਈਆਂ ਨੇ, ਚਾਰ ਯੁੱਗਾਂ ਦੀ ਉਮਰ ਹੋ ਜੇ ਦਸ ਚੌਂਕਾ ਚਾਲੀ, ਦਸ ਗੁਣਾ ਹੋਰ ਵਧਾ ਦਿਓ, ਚਾਲੀ ਯੁੱਗ ਦੀ ਕਿਸੇ ਦੀ ਉਮਰ ਹੋ ਜੇ ਯੁੱਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣਿਆ ਜਾਂਦਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ, ਚੰਗਾ ਨਾਂ ਰਖਾਏ ਕਿ ਨਾਂ ਵੀ ਚੰਗਾ ਰੱਖ ਲਵੇ, ਮਹਾਰਾਜਾ ਬਣ ਜੇ ਚਾਹੇ ਬ੍ਰਹਮ ਗਿਆਨੀ ਬਣ ਜੇ, ਚੰਗਾ ਨਾਂ ਰਖਾਏ ਕਿ ਜਸ ਕੀਰਤ ਜਗ ਲੇ, ਨਵਾਂ ਖੰਡਾਂ 'ਚ ਦੁਨੀਆ ਜਾਣਦੀ ਹੋਵੇ, ਪਰ ਪਰਮਾਤਮਾ ਜੇ ਤੇਰੀ ਨਜ਼ਰ ਵਿੱਚ ਨਾ ਆਵੇ ਉਹਦੀ ਕੋਈ ਬਾਤ ਨਹੀਂ ਪੁੱਛਦਾ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ। ਪਰ ਪਿੱਛੇ ਤੇ ਆਪਾਂ ਪੜ੍ਹ ਕੇ ਆਏ ਹਾਂ ਵੀ ਉਹਦੇ ਮਗਰੀ ਤੁਰਦੇ ਨੇ ਸਾਰੇ, ਪਿਛਲੀਆਂ ਪੰਕਤੀਆਂ 'ਚ ਆਪਾਂ ਪੜ੍ਹਿਆ ਨਹੀਂ ਨਾਲ ਚੱਲੇ, ਲਾਸਟ ਪੰਕਤੀ ਹੈ, ਲਾਸਟ ਪੰਕਤੀ ਵਿੱਚ ਆਉਂਦਾ ਹੈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ। ਦੋ ਹੋ ਗਈਆਂ ਨਾ ਗੱਲਾਂ, ਬਾਤ ਨਾ ਪੁੱਛੇ ਕਿ ਇੱਕ ਪਾਸੇ ਕਹਿੰਦੇ ਨੇ ਨਾਲ ਚੱਲੇ ਸਭ ਕੋਏ, ਇਹ ਦੋ ਹੋ ਗਈ ਗੱਲ, ਫਿਰ ਦੋ ਗੱਲਾਂ ਹੋ ਗਈਆਂ ਨਾ ਵੀ ਇੱਕ ਪਿੱਛੇ ਇੱਕ ਤੇ ਲਿਖਿਆ ਵੀ ਨਾਲ ਹੀ ਚੱਲਦੇ ਨੇ ਸਾਰੇ, ਇੱਕ ਪਾਸੇ ਲਿਖਿਆ ਉਹਦੀ ਕੋਈ ਬਾਤ ਨਹੀਂ ਪੁੱਛਦਾ, ਦੋ ਹੋ ਗਈਆਂ ਨਹੀਂ, ਨਾਲ ਦੁਨੀਆ ਚੱਲੇਗੀ, ਜੈ ਜੈਕਾਰ ਹੋਏਗੀ, ਹਾਰ ਪੈਣਗੇ, ਹੱਥ ਜੋੜੇਗੀ ਦੁਨੀਆ, ਪਰ ਕਹਿੰਦੇ ਅੰਦਰੋਂ ਉਸ ਬੰਦੇ ਦੀ ਹਾਲਤ ਇਹ ਹੋਏਗੀ ਜਿਵੇਂ ਕੋਈ ਬਾਤ ਨਹੀਂ ਪੁੱਛਦਾ। ਅੰਦਰੋਂ ਕਹਿੰਦੇ ਉਹ ਐਂ ਹੋਊ ਜਿਵੇਂ ਭਿੱਖ ਮੰਗਾ ਪਿਆ ਹੁੰਦਾ ਨਾ ਫੁੱਟਪਾਥ ਤੇ, ਅੰਦਰੋਂ ਕਹਿੰਦੇ ਸੜਿਆ ਪਿਆ, ਬਾਹਰੋਂ ਨਾ ਵੇਖੋ, ਗੁਰੂ ਸਾਹਿਬ ਕਹਿੰਦੇ ਨੇ। ਤੇ ਜੇ ਅੱਛਾ ਜੀ ਬਾਹਰੋਂ ਵੇਖੋ ਬੰਦਾ ਕਾਲਾ ਰੰਗ ਨੀਵੀਂ ਛੱਪਰੀ ਚ ਰਹਿੰਦਾ, ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਅੰਦਰੋਂ ਸ਼ਾਂਤ ਹੈ ਤੇ ਰਾਜਾ ਹੈ, ਅੰਦਰੋਂ ਠੀਕ ਨਹੀਂ ਤੇ ਮਹਾਰਾਜ ਕਹਿੰਦੇ ਕੋਈ ਬਾਤ ਹੀ ਨਹੀਂ ਪੁੱਛਦਾ, ਖੋ ਸਤਨਾਮ। ਅੱਛਾ ਜੀ ਹੁਣ ਇਹ ਗੱਲ ਤੇ ਸਮਝ ਚ ਆ ਗਈ, ਹੁਣ ਆਪਾਂ ਇਹਨੂੰ ਸਮਝੋ ਇਹਦਾ ਮਤਲਬ ਫਿਰ ਕੀ ਕਰੀਏ, ਜ਼ੋਰ ਲਾ ਦਿਓ ਸਿੰਘੋ ਅੰਦਰ ਠੀਕ ਹੋ ਜਾਏ, ਬਾਹਰ ਨਾ ਜ਼ੋਰ ਲਾ ਵੀ ਕੋਠੀ ਠੀਕ ਹੈ ਉਹ ਤੇ ਚਾਹੀਦੀ ਹੈ ਬਣਾ ਲਓ ਬਣੇਗੀ, ਪਰ ਉਸ ਜ਼ੋਰ ਲਾਉਣ ਨਾਲੋਂ ਅੰਦਰ ਵਾਸਤੇ ਜ਼ੋਰ ਜ਼ਿਆਦਾ ਲਾ, ਅੰਦਰ ਦੀ ਸ਼ਾਂਤੀ ਜ਼ਰੂਰੀ ਹੈ, ਅੰਦਰ ਦਾ ਮਨ ਦਾ ਟਿਕਾ ਜ਼ਰੂਰੀ ਹੈ ਭਾਈ, ਹੁਣ ਜ਼ੋਰ ਲਾ ਦੇ, ਮਨ ਦਾ ਟਿਕਾ ਹੋਣਾ ਚਾਹੀਦਾ, ਬਾਹਰ ਦੀ ਡਿਵੈਲਪਮੈਂਟ ਤੇ ਜਦੋਂ ਮਨ ਅੰਦਰਲਾ ਡਿਵੈਲਪ ਹੁੰਦਾ ਨਾ ਬਾਹਰ ਤੇ ਆਪੇ ਹੀ ਤਰੱਕੀ ਹੋ ਜਾਂਦੀ ਹੈ ਬੰਦੇ ਦੀ, ਜਦੋਂ ਅੰਦਰੋਂ ਆਤਮਕ ਤਰੱਕੀ ਕਰਦਾ ਹੈ ਬਾਹਰਲੀ ਤਰੱਕੀ ਕੁਦਰਤੀ ਹੈ, ਕੰਸਨਟ੍ਰੇਟ ਹੋ ਜਾਂਦਾ ਨਾ ਧਿਆਨੀ ਜਦੋਂ ਹੁੰਦਾ ਉਹ ਜਿਹੜਾ ਕੰਮ ਕਰਦਾ ਪਰਫੈਕਟ ਕਰਦਾ, ਬਾਹਰ ਵੀ ਤਰੱਕੀ ਉਹਦੀ ਹੁੰਦੀ ਹੈ, ਜਿਹਦਾ ਅੰਦਰੋਂ ਧਿਆਨ ਪਰਪੱਕ ਹੁੰਦਾ ਨਾ ਉਹਦੀ ਬਾਹਰ ਵੀ ਤਰੱਕੀ ਹੁੰਦੀ ਹੈ, ਤਾਂ ਕਰਕੇ ਬੇਨਤੀ ਕਰ ਰਿਹਾ ਕਿ ਅੰਦਰ ਵੇਖੀਏ, ਸੱਚੇ ਪਾਤਸ਼ਾਹ ਹਰਜੂ ਰਾਖ ਲਿਹੋ ਪੱਤ ਮੇਰੀ, ਮੇਰੀ ਪੱਤ ਰੱਖ ਅੰਦਰਲੀ ਪੱਤ, ਬਾਹਰਲੀ ਪੱਤ ਤੇ ਮਾਫ ਕਰਨਾ ਜੀ, ਤੁਸੀਂ ਬਾਹਰਲੀ ਪੱਤ ਦੀ ਗੱਲ ਵੇਖੋ, ਤੁਸੀਂ ਨਾ ਦਿੱਲੀ ਏਅਰਪੋਰਟ ਤੇ ਉਤਰੋ, ਜਦੋਂ ਆਪਾਂ ਜਹਾਜ਼ ਚ ਉਤਰਾਂਗੇ ਉੱਥੇ ਕਹਿਣਗੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਰ ਆਪਕਾ ਸਵਾਗਤ ਹੈ, ਹਰੇਕ ਏਅਰਲਾਈਨ ਚ ਬੋਲਿਆ ਜਾਂਦਾ, ਚਾਹੇ ਕੋਈ ਬੰਦਾ ਅਮਰੀਕਾ ਤੋਂ ਆਵੇ, ਚਾਹੇ ਕੈਨੇਡਾ ਤੋਂ ਆਵੇ, ਚਾਹੇ ਕਿਤੋਂ ਆਵੇ, ਠੀਕ ਹੈ, ਤੁਸੀਂ ਨਾ ਬਾਹਰ ਖੜ ਜਾਓ ਏਅਰਪੋਰਟ ਤੇ ਪੁੱਛੋ ਭਾਈ ਬੀਬੀ ਇੰਦਰਾ ਗਾਂਧੀ ਕੌਣ ਸੀ, ਸਾਰੇ ਦੱਸਣਗੇ ਪ੍ਰਧਾਨ ਮੰਤਰੀ ਸੀ, ਇਦਾਂ ਬੋਲਣਗੇ, ਹਰੇਕ ਨੂੰ ਪੁੱਛੋ, ਤੁਹਾਨੂੰ 80% ਲੋਕ ਉਹਦਾ ਨਾਂ ਦੱਸਣਗੇ, ਨਾਲ ਹੀ ਪੁੱਛੀ ਜਾਈ ਵੀ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ, ਸਿੱਖ ਸਾਰੇ ਦੱਸਣਗੇ ਜਿੰਨੇ ਉਤਰਨਗੇ, ਪਰ ਬਹੁਤ ਘੱਟ ਦੂਜੇ ਲੋਕ ਗੋਰੇ ਜਾਂ ਦੂਸਰੇ ਜਿਹੜੇ ਆਉਣਗੇ ਬਹੁਤ ਘੱਟ ਹੋਣਗੇ, जेड़े दस सकनगे भी गुरु गोबिंद सिंह जी कौन सन, कोई कोई दस सकेगा। मैं माफी मांग के बेनती करदा, मैं कोई सतगुरां दे सेवक सिख हां आपां, मेरे कहण दा भाव समझ लियो। मैं कहना की चाहुंदा कि उस वेले जे आपां सोचिए ना, ते नाम ते दुनिया बीबी दा ज्यादा जानदे ने, गोरे भी जाननगे क्योंकि एयरपोर्ट ही उहदे नां ते बणिया। पर उस हिसाब नाल 10-15% होणगे जिहड़े दस सकणगे भी गुरु गोबिंद सिंह कौन सन। नाम ते बथेरा है पर कम किहो जिहे कीते ने, गल इत्थे निबड़दी है। जिहड़ी पत गुरु गोबिंद सिंह कोल सी ना अंदरली, ओ इन्हां कोल नहीं सी। आखो सतनाम, जिहड़ी पत भगत कोल हुंदी है ओ इन्हां कोल नहीं हो सकती। कबीर साहब का नाम दुनिया ही जानती। हुण आपां जिवें पंक्ति कबीर साहब जी वचन करते ने, लो वेखो उस वेले जिहड़े भगत ने अपनी होंद खत्म कर ली, अज उहदी होंद सदा लई स्थापित हो गई। अपनी होंद ही खत्म कर ली सी, ते जिन्हां ने अपनी होंद बनाउण दी कोशिश कीती भी मैं हैगा, उहनां वेलिआं दे राजिआं दा सानूं ना ही नहीं पता, ना ही नहीं पता। पत अंदर दी है, घर बार चलिया गया, बच्चे शहीद हो गए, आनंदपुर छड़िया गया, पर धन गुरु गोबिंद सिंह जी माछीवाड़ के जंगल विच भी पए ने, कहिंदे पत मेरे कोल है, वह नहीं किधरे गई अंदरली पत। मेरी बेनती नूं समझो, प्रेम पटोला तैसै दिता ढक्कण कू पत मेरी, तेरे नाल प्यार पै गया मेरी पत ढकी गई। पत बाहरली नहीं हुंदी, पत अंदरली हुंदी है। अंदरली प्रेम दा कपड़ा केड़ी पत ते पैंदा, बाहर नहीं पैना, यह अंदर पैना हिरदे ते। सच्चे पातशाह मेरे वकारां नूं ढक लो, मेरे औगणां नूं ढक लो। जेड़े बंदे दे औगण ढके गए, सतगुरां ने अपना प्यार देता, बस उहदे ते औगणां ते पड़दा पै गया, ढके गए, उस गुरसिख दी पत है। माफ करना जी, भैड़े ख्याल ते भैड़े फुरने जिहदे अंदर चलदे रहिंदे ने, माफी मंग के बेनती करदा, भावें बत्तियां च तुरिया फिरे ओह बेपत है। आखो सतनाम, बेपत कहिंदी है बाणी। बेपत बंदा है, सानू लगदा है सरदार जी हुंदी है, बेपत है ओह। चाहे मेरे वर्गा बथेरी दुनिया जी बथेरे लोग सुनदे ने, पर बेपत तां मैं जे मेरे अंदर माड़े फुरने ने। बेपत कोई पत नहीं, पर जे बाणी नाल प्यार पै गया, प्रेम पटोला कपड़ा प्यार बन गया, बस कपड़ा पै गया, औगण ढके गए। प्रेम पटोला तैसै दिता ढक्कण कू पत मेरी, पत ढकी गई, भैड़े ख्याल भैड़े फुरने बंद हो गए, भैड़े विचार ही खत्म हो गए। हुण आपां पत वाले बणीए भाई। अच्छा जी, ए पत ढकी जाएगी जदों बाणी नाल प्यार पैंदा, सतगुरां दे बचनां नूं पढ़ांगे सुणांगे समझांगे। बाहरी नहीं वेखणा, असीं वेखदे हां बाहरों बाहरों बंदा बड़े नजारे लैंदा, बाहरले छड्डदे नजारे, बाहरलियां मौजां छड्डदे, भाई अंदर वेख अंदरों कितना। ते माफ करना, छपरी वाला पत वाला हो सकदा है, कच्चे कोठे वाला पत वाला हो सकता है, अरबां खरबां पति भी बेपत ने हुंदे ने। अच्छा, सोने ते सुहागे वाली गल है, ठीक है, बाहरों भी इज्जत होवे, बंदा अंदरों भी शांत हो, अंदर पड़काहट। वेखो जी, जदों बंदे दे अंदर कुरूपता आ जाए, फिर बाहर भी कुरूपता आनी सुभाविक गल है। जदों बंदे दा मन कुरूप हो जांदा है ना जी, उहदी अंदर दी कुरूपता बाहर आ जांदी है। तुसीं बच्चा कोई वेख लो, बच्चे दा चेहरा प्यारा ही लगदा, भावें काला कोझा ही हो, बच्चा बहुत प्यारा प्यारा लगदा उहदा चेहरा। क्यों भला प्यारा हुंदा है? उहदे अंदर फीलिंग बड़ी चंगी हुंदी है, उहदे अंदर दीआं वेव्स जिहड़ीआं ने बड़ियां चंगीआं हुंदीआं, उहदीआं तरंगां बड़ियां चंगीआं हुंदीआं ने, उहदे भाव बड़े चंगे हुंदे ने। जिहदे अंदर विचार चंगे ने बच्चे दे, उहदा चेहरा भी भोला भोला है। बस आपां हौली हौली कम विगाड़दे ने, इहदे नाल ना बोली, ਇਹ ਦੁਸ਼ਮਣ ਹੈ ਆਪਣਾ, ਇਹਨਾਂ ਦੇ ਨਹੀਂ ਜਾਣਾ ਆਪਾਂ, ਇਹ ਵੈਰੀ ਨੇ ਆਪਣੇ। ਬਸ ਤੁਸੀਂ ਨਿਆਣਿਆਂ ਨੂੰ ਏਦਾਂ ਦੀਆਂ ਗੱਲਾਂ ਕਰ ਕਰਕੇ ਉਹ ਅੰਦਰੋਂ ਵਿਚਾਰਾ ਕਰੂਪ ਬਣੀ ਜਾਂਦਾ, ਹੌਲੀ ਹੌਲੀ ਉਹਦਾ ਚਿਹਰਾ ਵੀ ਡਰਾਵਣਾ ਜੀ, ਸਾਡੇ ਵਰਗਾ ਹੀ ਹੋ ਜਾਣਾ, ਤਿਉੜੀਆਂ ਪਈਆਂ ਨੇ, ਬੁਰਾ ਹਾਲ, ਸਾਡੇ ਵਾਲਾ ਹੀ ਉਹਦੇ ਤੇ ਆਜੂ, ਸਾਡੇ ਵਾਲਾ ਹੀ ਉਹਦੇ ਤੇ ਆ ਜਾਣਾ। ਪਰ ਜਿਵੇਂ ਜਿਵੇਂ ਤੁਸੀਂ ਵੇਖੋ ਨਾ ਜੀ, ਜਿਵੇਂ ਜਿਵੇਂ ਅਸੀਂ ਅੰਦਰਲੀ ਅੰਦਰਲੀ ਕਰੂਪਤਾ ਖਤਮ ਕੀਤੀ, ਚਿਹਰੇ ਦੇ ਭਾਵ ਜਿਹੜੇ ਨੇ ਇਹ ਵੀ ਆਪਣੇ ਆਪ ਚੰਗੇ ਬਣ ਜਾਂਦੇ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ, ਬਸ ਦੱਸਿਆ ਹੀ ਨਹੀਂ ਜਾ ਸਕਦਾ। ਤਿੱਥੈ ਸੀਤੋ ਸੀਤਾ, ਸੀਤਾ ਗਿਆ ਨਾ ਉਹਦੇ ਰੰਗ ਵਿੱਚ ਹੋ ਗਿਆ, ਉਹਦੇ ਨਾਲ ਇੱਕ ਮਿਕਤਾ ਹੋ ਗਈ, ਪਰਮਾਤਮਾ ਵਾਹਿਗੁਰੂ ਜੀ ਨਾਲ ਐਸੀ ਸਾਂਝ ਬਣੀ ਤਾਂ ਕਿ ਰੂਪ ਨਾ ਕਥਨੇ ਜਾਹੇ। ਪੜੋ ਪੜਦੇ ਹੀ ਆਪਾਂ, ਉਹਦਾ ਤੇਜ ਚੱਲਿਆ ਨਾ ਜਾਵੇ ਹੋਵੇ ਕੋਈ, ਬੋਲਿਆ ਕਰੋ ਨਾਲ ਗੁਰਮੁਖੋ, ਇਹਦੇ ਅਰਥੀ ਨੇ ਜਿਹੜੀ ਰੂ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂ ਪੜੋ ਜੀ ਤੇਜ ਚੱਲਿਆ ਗੱਜ ਕੇ, ਉਹਦਾ ਤੇਜ ਚੱਲਿਆ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂ ਨਾਮ ਜਪਦੀ ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂ ਗੱਜ ਕੇ ਬੋਲੋ ਸਾਰੇ ਤੇਜ ਚੱਲਿਆ। ਵਾ ਬਾਬਾ ਜਿਹੜੀ ਰੂ ਨਾਮ ਜਪਦੀ, ਵਾਵਾ ਬਾਬਾ ਜਿਹੜੀ ਰੂ ਨਾਮ ਜਪਦੀ, ਵਾਵਾ ਬਾਬਾ ਜਿਹੜੀ ਰੂ ਨਾਮ ਜਪਦੀ, ਵਾਵਾ ਬਾਬਾ ਜਿਹੜੀ ਰੂ ਨਾਮ ਜਪਦੀ, ਜਿਹੜੀ ਰੂ ਨਾਮ ਜਪਦੀ, ਵਾਵਾ ਵਾਵਾ 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 ਜਿਹੜੀ ਰੂ ਨਾਮ ਜਪਦੀ, ਸੰਗਤੇ ਜਿਹੜੀ ਰੂ ਨਾਮ ਜਪਦੀ, ਸੰਗਤੇ ਜਿਹੜੀ ਰੂ ਨਾਮ ਜਪਦੀ, ਤੇਜ ਚੱਲਿਆ ਤੇਜ ਚੱਲਿਆ ਜਾਵੇ, ਜਿਹੜੀ ਰੂ ਨਾਮ ਜਪਦੀ ਉਹਦਾ ਤੇਜ ਕਰੋੜ ਹੀਰਾ ਕਿਸ ਕਾ ਬਾਪਰਾ ਪੁਜੇ ਨਰਤਨ ਕਰੋੜ ਜਿਵੇਂ ਜੰਮਦਾ ਹੈ ਉਵੇਂ ਜ਼ਿੰਦਗੀ ਲੰਘਾ ਦੇਵੇ ਸਾਰੀ ਬਹੁਤ ਵਾਰ ਐਗਜੈਂਪਲ ਦਈ ਦੀ ਹੈ ਵੀ ਸਾਰਾ ਕੁ ਫੁੱਟਦੀ ਹੈ ਟਾਹਣੀ ਫੁੱਟਦੀ ਹੈ ਉਵੇਂ ਜਿਵੇਂ ਸਿੱਧੀ ਸਿੱਧੀ ਜਾਏ ਹਰੇਕ ਹੀ ਕਾਰੀਗਰ ਕਹੇਗਾ ਆਹ ਲੱਕੜ ਕੰਮ ਦੀ ਹੈ ਇਹਦੇ 'ਚ ਵਲ ਨਹੀਂ ਪਿਆ ਕੋਈ ਜੇ ਵਲ ਵਿੰਗ ਪੈ ਗਏ ਬਸ ਫਿਰ ਬਾਲਣ ਦੇ ਕੰਮ ਹੀ ਆਉਂਦੀ ਹੈ ਤੇ ਜਿਹੜੀ ਲੱਕੜੀ ਸਿੱਧੀ 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 ਜਾਵੇ ਜਿਵੇਂ ਜੰਮੀ ਉਵੇਂ ਹੀ ਜਾਵੇ ਬਸ ਉਹ ਫਿਰ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ ਫਰਨੀਚਰ ਬਣ ਜੂ ਉਹਦੇ ਦਰਵਾਜ਼ੇ ਬਣ ਜਾਣਗੇ ਟੇਬਲ ਬਣ ਜਾਣਗੇ ਉਹ ਕੰਮ ਆਏਗੀ ਜਿਵੇਂ ਜੰਮੇ ਆ ਨਾਮ ਵਲ ਛਲ ਸਾਡੇ ਅੰਦਰ ਪੈਦਾ ਹੋਣ ਸੰਗਤ ਮਾੜੀ ਨਾ ਮਿਲੇ ਸਹੀ ਤੁਰੇ ਜਾਈਏ ਅਸੀਂ ਵੀ ਪੰਥ ਦਾ ਸ਼ਿੰਗਾਰ ਬਣ ਸਕਦੇ ਹਾਂ ਜੀ ਕੱਲ ਵਾਲੀ ਬੇਨਤੀ ਕੌਮ ਦੇ ਹੀਰੇ ਮਾਪਿਆਂ ਦੇ ਹੀਰੇ ਬਣ ਸਕਦੇ ਹਾਂ ਆਪਾਂ ਜੇ ਸਿੱਧੇ ਸਿੱਧੇ ਜਾਈਏ ਅੱਛਾ ਜੀ ਕਾਰੀਗਰ ਨਾ ਠੀਕ ਹੈ ਉਹਨੂੰ ਕੱਟ ਵੱਢ ਕੇ ਕੰਮ ਲੈ ਲੈਣ ਇੱਦਾਂ ਦਾ ਕੋਈ ਨਹੀਂ ਜੰਮਿਆ ਨਾ ਮਸ਼ੀਨ ਬਣੀ ਇੱਦਾਂ ਦੀ ਵੀ ਲੱਕੜ ਨੂੰ ਇੱਧਰੋਂ ਫੜੇ ਤੇ ਇੱਧਰੋਂ ਫੜੇ ਐਂ ਖਿੱਚ ਕੇ ਸਿੱਧੀ ਕਰਦੇ ਇਹ ਨਹੀਂ ਜੰਮਿਆ ਕੋਈ ਬਣਿਆ ਨਹੀਂ ਅਜੇ ਪਰ ਸਤਿਗੁਰੂ ਐਸੇ ਸੱਚੇ ਪਾਤਸ਼ਾਹ ਹੈ ਨੇ ਇਹਨਾਂ ਨੇ ਬੜੀਆਂ ਟੇਢੀਆਂ ਸਿੱਧੀਆਂ ਕੀਤੀਆਂ ਨੇ ਆਖੋ ਸਤਨਾਮ ਵਿਗੜੇ ਮਨ ਪਹਿਲਾਂ ਠੀਕ ਸੀ ਫਿਰ ਵਿਗੜ ਗਏ ਸਤਿਗੁਰਾਂ ਦੀ ਬਾਣੀ ਨੇ ਕਈ ਖਿੱਚ ਕੇ ਸਿੱਧੇ ਕਰਤੇ ਤੁਹਾਡੇ 'ਚ ਬੜੇ ਬੈਠੇ ਨਾ ਬਹੁਤੇ ਆਪਾਂ ਇੱਦਾਂ ਦੇ ਹੀ ਹਾਂ ਪਹਿਲਾਂ ਇੱਦਾਂ ਸੀ ਜੀ ਹੁਣ ਠੀਕ ਹੈ ਜੀਵਨ ਬਦਲ ਗਿਆ ਮਾੜਾ ਕਰਮ ਕੀ ਕਰਨਾ ਹੈ ਹੁਣ ਤੇ ਮਾੜਾ ਫੁਰਨਾ ਵੀ ਨਹੀਂ ਆਉਂਦਾ ਕਰਮ ਤੇ ਬਾਅਦ ਦੀ ਗੱਲ ਹੈ ਫੁਰਨਾ ਵੀ ਨਹੀਂ ਆਉਂਦਾ ਫੁਰਨਾ ਵਿਚਾਰ ਵੀ ਨਹੀਂ ਆਉਂਦਾ ਮਾੜਾ ਕੋਈ ਪਰ ਸਤਿਗੁਰੂ ਸਿੱਧੇ ਕਰ ਦਿੰਦੇ ਨੇ ਸਿੱਧੇ ਇੱਕ ਥੋੜਾ ਕੀਤਾ ਇੱਥੇ ਭਰਿਆ ਪਿਆ ਇਤਿਹਾਸ ਕਿੰਨਿਆਂ ਨੂੰ ਗੁਰੂ ਸਾਹਿਬ ਨੇ ਸਿੱਧੇ ਕੀਤਾ ਹੈ ਗੁਰੂ ਸਾਹਿਬ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ ਕਿਤੇ ਇੱਕ ਕੀਤਾ ਹੈ ਭੂਮੀਏ ਵਰਗੇ ਠੱਗ ਕੈਸੇ ਸਾਧ ਬਣੇ ਸੱਜਣ ਵਰਗੇ ਠੱਗ ਕਿਹੋ ਜਿਹੇ ਸਾਧ ਬਣੇ ਕੌਡੇ ਰਾਕਸ਼ ਵਰਗੇ ਜਦੋਂ ਭੂਮੀਏ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਲੇ ਸੀ ਨਾ ਕਹਿੰਦੇ ਕੰਮ ਕੀ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਕੰਮ ਕੀ ਕਰਨਾ ਹੈ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਕੰਮ ਤੇ ਤੁਸੀਂ ਨਾ ਹੀ ਪੁੱਛੋ ਆਹ ਗੱਲ ਮੇਰੀ ਧਿਆਨ ਚ ਰੱਖਿਓ ਮੈਂ ਨਾ ਕਈ ਵਾਰੀ ਸੁਣਿਆ ਹੈ ਕਿਸੇ ਨੇ ਪੁੱਛਾ ਤੇਰਾ ਕਾਰੋਬਾਰ ਕਿਤਨਾ ਕਿਸੇ ਨੇ ਪੁੱਛਾ ਤੇਰਾ ਪਰਿਵਾਰ ਕਿਤਨਾ ਏਦਾਂ ਦੀਆਂ ਆਪਾਂ ਸੁਣਦੇ ਆ ਨਾ ਕਿਸੇ ਨੇ ਨਾ ਪੁੱਛਾ ਤੇਰਾ ਸਤਿਗੁਰ ਸੇ ਪਿਆਰ ਕਿਤਨਾ ਵੀ ਸਤਿਗੁਰੂ ਨਾਲ ਪਿਆਰ ਪੁੱਛੋ ਕਾਰੋਬਾਰ ਪਰਿਵਾਰ ਇਹ ਨਾ ਪੁੱਛੋ ਪਰ ਚੇਤਾ ਰੱਖਿਓ ਕੰਮ ਸਾਰਾ ਖੜਾ ਹੀ ਕਾਰੋਬਾਰ ਤੇ ਸਭ ਤੋਂ ਪਹਿਲਾਂ ਪੁੱਛਣਾ ਹੀ ਕਾਰੋਬਾਰ ਪੈਂਦਾ ਹੈ ਬਾਕੀ ਦੀਆਂ ਗੱਲਾਂ ਬਾਅਦ ਚ ਨੇ ਕਾਰੋਬਾਰ ਇੱਕ ਨੰਬਰ ਤੇ ਪੁੱਛਣਾ ਪੈਂਦਾ ਹੈ ਤੁਸੀਂ ਪੁੱਛੋ ਵੀ ਕੰਮ ਕੀ ਕਰਦਾ ਹੈ ਅਗਲਾ ਕਹਿੰਦਾ ਖੇਤੀਬਾੜੀ ਕਰਦੇ ਹਾਂ ਜੀ ਠੀਕ ਹੈ ਤੇਰੇ ਸੱਚੇ ਪਾਤਸ਼ਾਹ ਪ੍ਰਸ਼ਾਦਾ ਪਾਣੀ ਛਕਿਆ ਇਹਦੇ ਕਾਰੋਬਾਰ ਚ ਵਾਧਾ ਹੋਵੇ ਕਾਰੋਬਾਰ ਪੁੱਛੋ ਹੀ ਨਾ ਅਰਦਾਸ ਕਰ ਦਿਓ ਵਾਧਾ ਹੋਵੇ ਬਾਅਦ ਚ ਪਤਾ ਲੱਗਿਆ ਵੀ ਇਹ ਤੇ ਭੁੱਕੀ ਵੇਚਦਾ ਹੈਂਜੀ ਪੈ ਗਿਆ ਚੱਕਰ ਵੱਡੀ ਹੈ ਹੱਥ ਲੱਭਣ ਜਾ ਦਲਾਲ ਕਰ ਲੈ ਅਰਦਾਸਾਂ ਪਹਿਲਾਂ ਪੁੱਛਣਾ ਹੀ ਕਾਰੋਬਾਰ ਚਾਹੀਦਾ ਕੰਮ ਕੀ ਕਰਨਾ ਕੰਮ ਪੁੱਛੋ ਫਿਰ ਧਰਮ ਦੀ ਗੱਲ ਚੱਲੇ ਵੀ ਧਰਮ ਵਾਲੇ ਪਾਸੇ ਹੈ ਤੁਰ ਹੈ ਕਿ ਨਹੀਂ ਕਿਰਤ ਕਰੋ ਇੱਕ ਨੰਬਰ ਤੇ ਤਾਂ ਹੀ ਹੈ ਕਿਰਤ ਸਹੀ ਨਾ ਹੋਵੇ ਤੇ ਕਾਹਦਾ ਧਰਮ ਕਾਹਦਾ ਰੱਬ ਰੱਬ ਕਰੇਗਾ ਤੂੰ ਕਾਹਦਾ ਭਜਨ ਕਰੇਗਾ ਤਾਂ ਹੀ ਸਾਡੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਪੁੱਛਦੇ ਹੀ ਇਹ ਰਹੇ ਨੇ ਉਹ ਭਾਈ ਜਾਂ ਪਹਿਲੇ ਨੰਬਰ ਤੇ ਨਾਮ ਪੁੱਛ ਲਓ ਦੂਜੇ ਨੰਬਰ ਤੇ ਹੀ ਪੁੱਛ ਲਓ ਦੂਜਾ ਸਵਾਲ ਇਹ ਕਰਨਾ ਕੰਮ ਕੀ ਕਰਦਾ ਆਖੋ ਸਤਨਾਮ ਇਹ ਦੋ ਨੰਬਰ ਤੇ ਹੈ ਪੁੱਛਣਾ ਜ਼ਰੂਰੀ ਇਹਦੇ ਬਿਨਾਂ ਛੁਟਕਾਰਾ ਨਹੀਂ ਪੁੱਛਣਾ ਹੈ ਵੀ ਕੰਮ ਕੀ ਕਰਦਾ ਹੈ ਆਹ ਚੰਡੀਗੜ੍ਹ ਵਿੱਚ ਦੀਵਾਨ ਸੀ ਸਾਡੇ ਮਨੌਲੀ ਪਿੰਡ ਉੱਥੇ ਸੱਜਣ ਆਏ ਉਹ ਮੇਰੇ ਕੋਲ ਫੋਟੋਆਂ ਲੈ ਕੇ ਆਏ ਵਿਖਾਉਣ ਲਈ ਉੱਥੇ ਕਿਸੇ ਨੇ ਕੇਸ ਵਾਲ ਵਗੈਰਾ ਕੱਟਣ ਦੀ ਆ ਸਾਰੀ ਇੱਕ ਬਣਾਈ ਬਹੁਤ ਵੱਡੀ ਦੁਕਾਨ ਬਣਾਈ ਸ਼ੋਪ ਬਹੁਤ ਵੱਡੀ ਬਣਾਈ ਉੱਥੇ ਗੁਰਦੁਆਰੇ ਵਾਲੇ ਮਹਾਰਾਜ ਦਾ ਸਰੂਪ ਲੈ ਗਏ ਗ੍ਰੰਥੀ ਗਿਆ ਅਰਦਾਸ ਕੀਤੀ ਉਹ ਸੱਜਣ ਕਹਿੰਦੇ ਵੀ ਬਾਬਾ ਸਿਆਣਾ ਬਣ ਜਾ ਵੀ ਇਹ ਕੀ ਕਰਦਾ ਤੂੰ ਤੂੰ ਅਰਦਾਸ ਕਰਦਾ ਦੁਕਾਨ ਚ ਖੜ ਕੇ ਵੀ ਇਹਦਾ ਕਾਰੋਬਾਰ ਵਧੀਆ ਚੱਲੇ, ਵੀ ਇਹਦਾ ਮਤਲਬ ਵੱਧ ਤੋਂ ਵੱਧ ਬੱਚੇ ਕੇਸ ਕਟਾਣ, ਵੀ ਅਰਦਾਸ ਕੀ ਕਰਦਾ ਤੂੰ? ਇਹ ਤੇ ਸਿਧਾਂਤਾਂ ਤੋਂ ਹੀ ਉਲਟ ਹੈ। ਉਹਨੇ ਰੌਲਾ ਪਾ ਲਿਆ, ਲੈ ਕਹਿੰਦੇ ਇਹਦੀ ਸ਼ਰਧਾ ਨੀ ਕਿਤੇ, ਇਹਦੀ ਸ਼ਰਧਾ ਹੈ ਅਗਲਾ ਜਿਹੜਾ ਮਰਜ਼ੀ ਗੁਰੂ ਸਾਹਿਬ ਦਾ ਸਰੂਪ ਲਿਜਾਵੇ, ਜਿਹੜਾ ਮਰਜ਼ੀ ਲਿਜਾ ਸਕਦਾ, ਗੱਲ ਹੀ ਕੋਈ ਨੀ। ਉਹਨੂੰ ਕਹਿੰਦੇ ਉਹਦੀਆਂ ਫੋਟੋਆਂ ਖਿੱਚੀਆਂ, ਮੈਨੂੰ ਵੀ ਵਿਖਾਈਆਂ ਫੋਟੋਆਂ, ਵੀ ਆਹ ਵੇਖੋ ਜੀ, ਆਹ ਅੰਦਰ ਸਰੂਪ ਪ੍ਰਕਾਸ਼ ਹੈ, ਬਾਹਰ ਬੋਰਡ ਲੱਗਾ ਵੇਖੋ। ਉਹਨਾਂ ਗੁਰਮੁਖਾਂ ਨੇ ਰੌਲਾ ਪਾਇਆ ਵੀ ਕਮੇਟੀ ਵਾਲਿਆਂ ਨੂੰ ਵੀ ਸਿਆਣੇ ਬਣ ਜਾਓ, ਗੁਰਦੁਆਰੇ ਆਹ ਕੰਮ ਕੀ ਕਰਦੇ ਹੋ ਤੁਸੀਂ? ਉਹਨਾਂ ਜਿਹੜੇ ਪੰਜ ਸੱਤ ਜਣੇ ਗੁਰਦੁਆਰੇ ਕੀਰਤਨ ਕਰਨ ਜਾਂਦੇ ਸੀ ਨਾ, ਉਹ ਬਹਿ ਕੇ ਸਿਮਰਨ ਕਰਦੇ ਹੁੰਦੇ ਸੀ, ਕਹਿੰਦੇ ਤੁਸੀਂ ਵੀ ਗੁਰਦੁਆਰੇ ਨਹੀਂ ਵੜਨਾ, ਉਹਨਾਂ ਨੂੰ ਹੀ ਗੁਰਦੁਆਰੇ ਚ ਬੰਦ ਕਰਤਾ ਹੁਣ ਤੋਂ। ਮਰਦ ਸਰੂਪ ਤੇ ਜਾਣਗੇ, ਸਾਮੀ ਤਕੜੀ ਹੈ, ਆਏ ਸਾਲ ਅਗਲੇ ਲੱਖ ਰੁਪਈਆ ਡੋਨੇਸ਼ਨ ਦਿੰਦੇ ਨੇ, ਸਾਲ ਬਾਅਦ ਲੱਖ ਰੁਪਈਆ ਦਿੰਦੇ ਨੇ ਤੇ ਲੱਖ ਵੇਖਣਾ, ਤੁਸੀਂ ਚੱਲੋ ਆਪਣਾ ਕੰਮ ਕਰੋ। ਅਰਦਾਸ ਕੀ ਹੋ ਰਹੀ ਹੈ? ਵੀ ਕਾਰੋਬਾਰ ਚ ਵਾਧਾ ਹੋਵੇ। ਇੱਕ ਸੱਜਣ ਅਰਦਾਸ ਲੱਗੇ ਡਾਕਟਰ ਦੀ ਦੁਕਾਨ ਚ ਜਾ ਕੇ ਕਰਨ, ਮਹਾਂਪੁਰਖ ਨਾਲ ਸਨ, ਉਹ ਕਹਿੰਦੇ ਸੇਵਾਦਾਰ ਕਹਿੰਦਾ ਸੱਚੇ ਪਾਤਸ਼ਾਹ ਕਾਰੋਬਾਰ ਚ ਵਾਧਾ ਹੋਵੇ। ਕਹਿੰਦੇ ਭਾਈ ਇਹਦੇ ਤੇ ਵਾਧਾ ਤਾਂ ਹੋਊ ਜੇ ਲੋਕੀ ਬਿਮਾਰ ਹੋਣਗੇ, ਡਾਕਟਰ ਤੇ ਤਾਂ ਹੀ ਚੱਲੂ ਵੀ ਜੇ ਲੋਕੀ ਬਿਮਾਰ ਹੋਣਗੇ। ਕਹਿੰਦਾ ਬਾਬਾ ਜੀ ਫਿਰ ਕਿਵੇਂ ਅਰਦਾਸ ਕਰਾਂ? ਕਹਿੰਦੇ ਐਂ ਕਹਿ ਵੀ ਜਿਹੜਾ ਇਹਦੀ ਦੁਕਾਨ ਚ ਆ ਜੇ ਰਾਜੀ ਹੋ ਕੇ ਜਾਵੇ, ਜਿਹੜਾ ਡਾਕਟਰ ਦੇ ਹੋਸਪਿਟਲ ਜਾਵੇ ਰਾਜੀ ਹੋ ਕੇ ਜਾਵੇ। ਹੁਣ ਕਰਨੀ ਆ ਠੀਕ ਹੈ, ਹੁਣ ਡਾਕਟਰ ਤੇ ਠੀਕ ਤਰੀਕਾ ਹੈ ਨਾ, ਵੇਖੋ ਇੱਕ ਸਮਤ ਦੇ ਦਿੱਤੀ, ਅਕਲ ਦੇ ਦਿੱਤੀ, ਢੰਗ ਆ ਗਿਆ, ਇਹ ਜੁਗਤ ਹੈ। ਹੁਣ ਜੇ ਇਹੋ ਜਿਹੀਆਂ ਦੁਕਾਨਾਂ ਤੇ ਵੇਖੋ ਗੁਰੂ ਸਾਹਿਬ ਦੇ ਸਰੂਪ ਜਾਣਗੇ, ਅਰਦਾਸਾਂ ਵੀ ਹੋ ਰਹੀਆਂ ਨੇ, ਚਰਨ ਵੀ ਪੈ ਰਹੇ ਨੇ, ਮਹਾਰਾਜ ਨੂੰ ਬੇਨਤੀ ਕਰਕੇ ਲੈ ਆਓ ਬਈ, ਤੇ ਜੇ ਤੁਸੀਂ ਮਾੜੀ ਜਿਹੀ ਆਵਾਜ਼ ਉਠਾਓਗੇ ਤੁਹਾਡੇ ਵਿਰੁੱਧ ਹੋ ਕੇ ਖੜ ਜਾਣਗੇ। ਸਿਆਣੇ ਪ੍ਰਬੰਧਕ ਤੇ ਕਿਤੇ ਕਿਤੇ ਹੀ ਨਹੀਂ, ਤੇ ਪ੍ਰਬੰਧਕਾਂ ਨੂੰ ਪ੍ਰਬੰਧਕਾਂ ਵਾਲੇ ਫਰਜ਼ ਨਿਭਾਉਣੇ ਚਾਹੀਦੇ ਨੇ, ਗੁਰੂ ਕੇ ਵਜ਼ੀਰਾਂ ਨੂੰ ਗ੍ਰੰਥੀਆਂ ਨੂੰ ਗ੍ਰੰਥੀਆਂ ਵਾਲੇ ਫਰਜ਼ ਨਿਭਾਉਣੇ ਚਾਹੀਦੇ ਨੇ। ਪ੍ਰਚਾਰਕ ਨੂੰ ਨਾ ਗ੍ਰੰਥੀ ਨਹੀਂ ਕਹਿ ਸਕਦਾ, ਪ੍ਰਚਾਰਕ ਹੈ ਜਿਹੜਾ ਗ੍ਰੰਥੀ, ਵਜ਼ੀਰ ਪ੍ਰਚਾਰਕ ਹੈ, ਉਹਨੂੰ ਕਮੇਟੀ ਕਵੇ ਵੀ ਤੂੰ ਗੁਰਮਤ ਅਨੁਸਾਰ ਕੰਮ ਕਰ, ਅਸੀਂ ਤੇ ਮੈਨੇਜ ਕਰਨ ਵਾਲੇ ਹਾਂ ਨਾ, ਇਹਨੂੰ ਚਲਾਉਣ ਵਾਲੇ ਹਾਂ। ਹੁਣ ਮੈਨੇਜਰ ਡਾਕਟਰ ਨੂੰ ਆ ਕੇ ਦੱਸੇ ਵੀ ਆਹ ਟੀਕਾ ਲਾ, ਫਿਰ ਤੇ ਉਹਦਾ ਭੋਗ ਪਿਆ ਹੀ ਪਿਆ, ਆਖੋ ਸਤਨਾਮ। ਨਹੀਂ ਦੇਖੋ ਵੀ ਜੇ ਮਰੀਜ਼ ਕੋਲ ਆ, ਮਰੀਜ਼ ਹੈ ਜਿਹੜਾ, ਹੁਣ ਆਪਾਂ ਹੋਸਪਿਟਲ ਚ ਮੈਨੇਜਰ ਰੱਖ ਲਿਆ ਵੀ ਮੈਨੇਜਰ ਤੂੰ ਸਾਹਿਬ ਜਿਹੜਾ ਸਾਡਾ ਅਕਾਊਂਟ ਹੈ ਇਹਨੂੰ ਠੀਕ ਰੱਖਣਾ ਹੈ, ਕੀ ਆਇਆ ਕੀ ਗਿਆ, ਸਾਫ ਸਫਾਈ ਹੈ ਹੋਸਪਿਟਲ ਚ, ਦਵਾਈ ਠੀਕ ਹੈ, ਡਾਕਟਰ ਟਾਈਮ ਤੇ ਆ ਗਿਆ, ਮਰੀਜ਼ ਬਹਿ ਗਏ, ਸਭ ਕੁਝ ਇਹੀ ਹੈ ਨਾ। ਇਹ ਤੇ ਮੈਨੇਜਰ ਰੱਖਿਆ। ਅੱਛਾ ਜੇ ਮੈਨੇਜਰ ਆਖੇ ਵੀ ਮੇਰੀ ਮਰਜ਼ੀ ਨਾਲ ਟੀਕਾ ਲੱਗੇਗਾ, ਫਿਰ ਤੇ ਬਹਿ ਗਿਆ ਭੱਠਾ, ਡਾਕਟਰ ਆਪਣਾ ਕੰਮ ਕਰੇ ਤੇ ਜਿਹੜਾ ਮੈਨੇਜਰ ਹੈ ਉਹ ਆਪਣਾ ਕੰਮ ਕਰੇ। ਕਮੇਟੀ ਕੀ ਹੁੰਦੀ ਹੈ? ਕਮੇਟੀ ਹੁੰਦੀ ਹੈ ਜਿਹਨੇ ਸਾਰੇ ਸਿਸਟਮ ਨੂੰ ਵੇਖਣਾ ਹੁੰਦਾ। ਪ੍ਰਚਾਰ ਕਮੇਟੀ ਮੁਤਾਬਕ ਨਹੀਂ ਹੁੰਦਾ, ਡਾਕਟਰ ਨੇ ਆਪਣੇ ਹਿਸਾਬ ਨਾਲ ਟੀਕਾ ਲਾਉਣਾ ਹੈ, ਆਖੋ ਸਤਨਾਮ। ਕਮੇਟੀ ਨੇ ਤੇ ਵੇਖਣਾ ਹੈ ਵੀ ਠੀਕ ਪ੍ਰਬੰਧ ਚੱਲਦਾ, ਸਾਰਾ ਕੁਝ ਠੀਕ ਹੈ। ਪ੍ਰਚਾਰਕ ਨੇ ਗੁਰਬਾਣੀ ਦੇ ਮੁਤਾਬਕ ਸਹੀ ਪ੍ਰਚਾਰ ਕਰਨਾ ਹੈ, ਗ੍ਰੰਥੀ ਨੇ ਲੋਕਾਂ ਨੂੰ ਉਹ ਦੱਸਣਾ ਹੈ ਜੋ ਗੁਰਬਾਣੀ ਦੱਸੇ। ਮੈਨੇਜਰ ਨਹੀਂ ਦੱਸ ਸਕਦਾ ਵੀ ਟੀਕਾ ਕਿਹੜਾ ਲੱਗੂ, ਦਵਾਈ ਕਿਹੜੀ ਮਿਲੇਗੀ, ਮੈਨੇਜਰ ਨਹੀਂ ਦੱਸ ਸਕਦਾ। ਹੁਣ ਸਾਡੇ ਕੰਮ ਇਹੀ ਹੈ, ਹੋਸਪਿਟਲ ਚੱਲਦਾ, ਡਾਕਟਰ ਨੂੰ ਕਹਿੰਦੇ ਤੂੰ ਚੁੱਪ ਕਰ ਜਾ, ਸਾਡੇ ਮੁਤਾਬਕ ਦਵਾਈ ਦੇ, ਤਾਂ ਹੀ ਸਾਡੀ ਕੌਮ ਸਾਰੀ ਬਿਮਾਰ ਕਰਤੀ। ਆਖੋ ਸਤਨਾਮ। ਸਾਡੀ ਕੌਮ ਸਾਰੀ ਬਿਮਾਰ ਕਰਤੀ ਇਹਨਾਂ ਲੋਕਾਂ ਨੇ। ਮੈਨੇਜਰ ਦਵਾਈਆਂ, ਮੈਨੇਜਰਾਂ ਦੀ ਡਾਇਰੈਕਸ਼ਨ ਮਿਲਦੀ ਹੈ ਤਾਂ ਦਵਾਈ ਦਿੰਦੇ ਨੇ, ਤਾਂ ਸਾਡੀ ਕੌਮ ਬਿਮਾਰ ਕੀਤੀ। ਅੱਜ ਕੰਮ ਚਾਹੀਦਾ ਸੀ ਗੁਰੂ ਨੂੰ ਪੁੱਛੋ ਗੁਰਬਾਣੀ ਕੀ ਕਹਿੰਦੀ ਹੈ, ਸਤਿਗੁਰਾਂ ਦੇ ਕਹਿਣ ਮੁਤਾਬਕ ਫਿਰ ਦੇ ਦਿਓ ਦਵਾਈ, ਫਿਰ ਲੋਕਾਂ ਦਾ ਭਲਾ ਹੋ ਸਕਦਾ ਹੈ। ਪਰ ਕਈਆਂ ਨੂੰ ਬਚਨ ਚੁੱਭਣੇ ਵੀ ਨੇ, ਕਈਆਂ ਨੂੰ ਤਿੱਖੇ ਤਿੱਖੇ ਵੀ ਲੱਗਣਗੇ, ਪਰ ਚੇਤਾ ਰੱਖਿਓ ਜੀ ਹੋਸਪਿਟਲ 'ਚ ਜਾਣ ਦਾ ਕੀ ਫਾਇਦਾ ਜੇ ਟੀਕਾ ਹੀ ਨਹੀਂ ਲਵਾਉਣਾ। ਆਖੋ ਸਤਨਾਮ। ਫਿਰ ਸੀ ਸੀ ਨਾ ਕਰ, ਸਿੱਧਾ ਹੋ ਜਾ, ਫਿਰ ਤੇ ਲਵਾ ਲੈ ਜੇ ਠੀਕ ਜਾਣਾ। ਆਪਾਂ ਵੀ ਔਖੇ ਨਾ ਹੋਇਆ ਕਰੀਏ, ਮੈਂ ਬੇਨਤੀ ਕਰਦਾ ਵੀਰੋ ਭਰਾਵੋ, ਸਾਡਾ ਸਭ ਤੋਂ ਵਧੀਆ ਮਿੱਤਰ ਹੁੰਦਾ ਜਿਹੜਾ ਸਾਨੂੰ ਸਾਡੀਆਂ ਗਲਤੀਆਂ ਦੱਸਦਾ। ਇਹੀ ਗੱਲ ਹੈ ਨਾ ਜਿਹੜਾ ਸਾਨੂੰ ਸਾਡੀਆਂ ਗਲਤੀਆਂ ਦੱਸਦਾ ਹੈ ਉਹ ਸਾਡਾ ਬਹੁਤਾ ਚੰਗਾ ਮਿੱਤਰ ਹੈ ਜਿਹੜਾ ਸਿਰਫ ਸਾਡੀ ਖੁਸ਼ਾਮਦ ਕਰਦਾ ਕੱਲ ਵਾਲੀ ਬੇਨਤੀ ਵੀ ਸਾਨੂੰ ਫੂਕ ਛਕਾਉਂਦਾ ਜਿਹੜਾ ਕੱਲ ਵਾਲੀ ਬੇਨਤੀ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਠੰਮੀ ਵਾਲੀ ਗੱਲ ਹੈ ਵੀ ਉਹ ਤੇ ਸਾਡਾ ਦੁਸ਼ਮਣ ਹੈ ਦੁਸ਼ਮਣ ਹੈ ਸਾਡਾ ਸਾਨੂੰ ਬਸ ਪੰਪ ਹੀ ਮਾਰੀ ਜਾਂਦਾ ਗੱਲਾਂ ਹੀ ਹੋਰ ਕਰਦਾ ਉਹ ਤੇ ਦੁਸ਼ਮਣ ਹੈ ਸਾਡਾ ਜਿਹੜਾ ਗਲਤੀਆਂ ਕੱਢਦਾ ਹੈ ਉਹ ਸਾਡਾ ਮਿੱਤਰ ਹੁੰਦਾ ਭਾਈ ਤਾਂ ਕਰਕੇ ਕਹੀਦਾ ਕਿ ਗੁਰੂ ਵਰਗਾ ਮਿੱਤਰ ਕਿਹੜਾ ਜਿਹੜਾ ਮਾਰ ਮਾਰ ਕੇ ਚਿੱਬ ਕੱਢ ਦੇ ਆਖੋ ਸਤਨਾਮ ਗੁਰੂ ਵਰਗਾ ਮਿੱਤਰ ਕਿਹੜਾ ਸਤਿਗੁਰਾਂ ਵਰਗਾ ਮਿੱਤਰ ਕਿਹੜਾ ਭਾਈ ਸਤਿਗੁਰੂ ਤੇ ਐਸੇ ਹਥੌੜੇ ਗਿਆਨ ਦੇ ਸਤਿਗੁਰਾਂ ਦੇ ਹਥੌੜੇ ਜੱਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਵੇਦ ਮਤਲਬ ਗਿਆਨ ਹੋਰ ਦੂਜੇ ਵੇਦਾਂ ਦੀ ਗੱਲ ਨਹੀਂ ਤੇ ਵੇਦ ਦਾ ਭਾਵ ਗਿਆਨ ਗਿਆਨ ਦੇ ਹਥੌੜੇ ਮਾਰ ਮਾਰ ਕੇ ਚਿੱਪ ਕੱਢ ਦਿੰਦੇ ਨੇ ਸੱਚੇ ਪਾਤਸ਼ਾਹ ਸਿੱਧੇ ਕਰ ਦਿੰਦੇ ਤੇ ਸਭ ਨਾਲੋਂ ਸਾਡਾ ਵਧੀਆ ਮਿੱਤਰ ਹੈ ਜਿਹੜਾ ਸਾਡੇ ਨੁਕਸ ਕੱਢੇ ਸਾਡੀਆਂ ਕਮੀਆਂ ਕੱਢੇ ਸਾਡੀਆਂ ਘਾਟਾਂ ਕੱਢੇ ਤੇ ਗੁਰੂ ਵਰਗਾ ਮਿੱਤਰ ਫਿਰ ਕਿਹੜਾ ਹੋਣਾ ਅੱਛਾ ਹੁਣ ਅੱਜ ਸਾਡੇ ਨੌਜਵਾਨਾਂ ਦਾ ਬੱਚਿਆਂ ਦਾ ਮੇਰੇ ਵੀਰਾਂ ਦਾ ਹਾਲ ਕੀ ਹੈ ਇਹ ਕਹਿੰਦੇ ਨੇ ਯਾਰ ਪਿਆਰੇ ਲੱਗਦੇ ਨੇ ਯਾਰ ਫਿਰ ਉਹ ਗੱਲਾਂ ਹੀ ਏਦਾਂ ਦੀਆਂ ਕਰਦੇ ਨੇ ਯਾਰ ਤੇਰੇ ਵਰਗਾ ਬੰਦਾ ਨੀ ਤੇਰੇ ਵਰਗਾ ਦਿਲ ਨੀ ਕਿਸੇ ਦਾ ਵੇਖਿਆ ਯਾਰ ਤੂੰ ਨੀ ਪਰਵਾਹ ਕਰਦਾ ਜੇਬ ਚ ਹਜ਼ਾਰ ਹੋਵੇ 1500 ਹੋਵੇ ਤੂੰ ਠੇਕੇ ਤੇ ਲਾ ਹੀ ਦਿੰਦਾ ਬਸ ਯਾਰ ਵਧੀਆ ਲੱਗਦਾ ਹੈ ਬੇਬੇ ਕਹਿੰਦੀ ਕਿੱਧਰ ਗਿਆ ਸੀ ਕਿਉਂ ਫਿਰਦਾ ਭਟਕਦਾ ਵੇਲੇ ਨਾਲ ਆ ਕੇ ਸੋਇਆ ਮਾਂ ਪਿਓ ਏਦਾਂ ਸਿੱਖਿਆ ਦਿੰਦੇ ਨੇ ਫਿਰ ਮਾਂ ਪਿਓ ਭੇੜੇ ਲੱਗਦੇ ਨੇ ਮਾਂ ਪਿਓ ਜ਼ਹਿਰ ਵਰਗੇ ਲੱਗਦੇ ਨੇ ਤੇ ਜਿਹੜੇ ਫੂਕ ਛਕਾਉਂਦੇ ਨੇ ਹਾਂਜੀ ਉਹ ਚੰਗੇ ਲੱਗਦੇ ਨੇ ਆਖੋ ਸਤਨਾਮ ਇਹ ਲੱਗਦਾ ਵੀ ਇਹਦੇ ਵਰਗਾ ਮਿੱਤਰ ਹੀ ਕੋਈ ਨਹੀਂ ਪਰ ਚੇਤਾ ਰੱਖਿਓ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹ ਇਹਨਾਂ ਨੇ ਸਾਨੂੰ ਸਿੱਧੇ ਰਸਤੇ ਪਾਉਣਾ ਇਹਨਾਂ ਨੇ ਜਿਹੜਾ ਬਚਨ ਕਰਨਾ ਨਾ ਉਹ ਐ ਨਹੀਂ ਘੁੰਮ ਘੁਮਾ ਕੇ ਨਹੀਂ ਸਿੱਧਾ ਅੱਛਾ ਜੀ ਬੇਨਤੀ ਮੈਂ ਕਰ ਰਿਹਾ ਕਿ ਗੁਰੂ ਸਾਹਿਬ ਨੇ ਕਮਾਲ ਕੀਤੀ ਗੁਰੂ ਸਾਹਿਬ ਨੇ ਲਾਏ ਪੂਰੇ ਕਰੜੇ ਟੀਕੇ ਮਨੁੱਖਤਾ ਦਾ ਭਲਾ ਕਰਨ ਲਈ ਭਾਵੇਂ ਉਹ ਕਾਜੀ ਹੋਵੇ ਲੈ ਕਾਜੀ ਦੇ ਵੀ ਟੀਕਾ ਲਾ ਤਾ ਉਸ ਵੇਲੇ ਦਾ ਜੱਜ ਸੀ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਜਾੜੇ ਕਾ ਬੰਧ ਕਹਿੰਦੇ ਬੰਨਣੀ ਇਹ ਬੰਨਦੇ ਨੇ ਉਜਾੜਾ ਪਾਉਣ ਵਾਲੀ ਇਹ ਲੋਕ ਨੇ ਕਾਜੀ ਜਿਹੜਾ ਝੂਠ ਬੋਲ ਕੇ ਰਿਸ਼ਵਤਾਂ ਲੈਂਦਾ ਜੱਜ ਹੈ ਉਹਨਾਂ ਵੇਲਿਆਂ ਦਾ ਕਮਾਲ ਹੋ ਗਈ ਉਹਨਾਂ ਵੇਲਿਆਂ ਦੇ ਜੱਜ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਾਜੀ ਕੂੜ ਕਾਦੀ ਕੂੜ ਬੋਲ ਮਲ ਖਾਏ ਮਲ ਗੰਦ ਖਾਣਾ ਜੱਜ ਨੂੰ ਗੰਦ ਖਾਣਾ ਕਹਿਣਾ ਇਹ ਗੁਰੂ ਨਾਨਕ ਹੀ ਕਹਿ ਸਕਦੇ ਨੇ ਆਖੋ ਸਤਨਾਮ ਜੱਜ ਨੂੰ ਗੰਦ ਖਾਣਾ ਕਹਿਣਾ ਕਿਤੇ ਖੇਡ ਪਈ ਹੈ ਕਾਦੀ ਉਸ ਵੇਲੇ ਕਾਜੀ ਵੀ ਫੈਸਲੇ ਕਰਦੇ ਸੀ ਹੋਰ ਕੌਣ ਕਰਦਾ ਸੀ ਤੇ ਕਹਿੰਦੇ ਕਾਜੀ ਆ ਪੈਸੇ ਲੈ ਕੇ ਫੈਸਲੇ ਕਰਦਾ ਹੈ ਜਿਵੇਂ ਫੈਸਲਾ ਸਹੀ ਤੇ ਨਹੀਂ ਕੀਤਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਸੂਬੇ ਨੇ ਕਹਿ ਦਿੱਤਾ ਕਾਜੀ ਸਾਹਿਬ ਜਾਗੀਰਾਂ ਮਿਲਣਗੀਆਂ ਫੈਸਲਾ ਸਾਹਬਜ਼ੇ ਨਾਲ ਕਰੀ ਉਦੋਂ ਉਹਨੇ ਫਿਰ ਫੈਸਲਾ ਕੀਤਾ ਕਹਿੰਦੇ ਨੀਹਾਂ 'ਚ ਚਿਣ ਦਿਓ ਕਿਤਾਬ ਤੇ ਨਹੀਂ ਕਹਿੰਦੀ ਸ਼ਰ੍ਹਾਂ ਦੀ ਸ਼ਰ੍ਹਾਂ ਦੀ ਕਿਤਾਬ ਤੇ ਨਹੀਂ ਕਹਿੰਦੀ ਧੰਨ ਗੁਰੂ ਨਾਨਕ ਸਾਹਿਬ ਤੇ ਇੱਕ ਗੱਲ ਚੇਤਾ ਰੱਖਿਓ ਬਲਿਹਾਰੇ ਜਾਓ ਗੁਰੂ ਗ੍ਰੰਥ ਸਾਹਿਬ ਤੋਂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਅੱਜ ਵੀ ਅੱਜ ਦਿਆਂ ਜੱਜਾਂ ਨੂੰ ਵੀ ਕਹਿੰਦੇ ਉਹ ਰਿਸ਼ਵਤਾਂ ਲੈ ਕੇ ਜੇ ਫੈਸਲੇ ਕਰੋਗੇ ਤੁਸੀਂ ਅੱਜ ਵੀ ਗੰਦ ਖਾਣੇ ਹੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਇਹੀ ਕਹਿੰਦੇ ਨੇ ਅੱਜ ਦੇ ਸਮੇਂ 'ਚ ਵੀ ਅੱਜ ਵੀ ਇਹੀ ਕਹਿੰਦੇ ਨੇ ਅੱਜ ਵੀ ਉਹ ਗਿਆਨ ਤੇ ਸਾਡੇ ਕੋਲ ਹੀ ਹੈ ਗੁਰੂ ਕਿੱਥੇ ਗਿਆ ਗੁਰੂ ਨਾਨਕ ਸਾਡੇ ਕੋਲ ਹੀ ਇਹਨਾਂ ਪੰਕਤੀਆਂ ਲਈ ਅੱਗੇ ਪੜ੍ਹ ਜਰਾ ਇਹ ਇੱਥੋਂ ਪੜ ਕਾਦੀ ਕੂੜ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਕਾਏ
ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਹ ਜਾਣੇ ਤਾਂ ਬੰਦ
ਕਹਿੰਦੇ ਬੰਨਣੀ ਇਹ ਬੰਨਦੇ ਨੇ ਸਾਰਾ ਉਜਾੜਾ ਪਾਉਂਦੇ ਨੇ ਕਹਿੰਦੇ ਮਨੁੱਖਤਾ ਦਾ ਨੁਕਸਾਨ ਕਰਦੇ ਨੇ ਗਲਤ ਪਾਸੇ ਤੋਰਦੇ ਨੇ ਲੋਕਾਂ ਨੂੰ ਸਾਰਿਆਂ ਨੂੰ ਪੁੱਠੇ ਪਾਸੇ ਪਾਉਂਦੇ ਨੇ ਚਾਹੇ ਉਹ ਕਾਜੀ ਹੋਵੇ ਚਾਹੇ ਉਹ ਜੋਗੀ ਹੋਵੇ ਚਾਹੇ ਬ੍ਰਾਹਮਣ ਹੋਵੇ ब्रह्मण नावे जिया घाए ब्राह्मण है जेड़ा ये कहिंदे जीवां नूं घा के नहाउंदा है भाव के लोकां दे ते दिल दिखाउंदा है दिखावे दे इशनान करदा है उदा कहिंदा परे हट जो तू छोटी जात ना तू परे चल तू छूदर है तू मेरा चौंका पिटता तेरा परछावा पै गया कहिंदे उदा लोकां दा दिल तोड़दा है ले उदा नहाउंदा फिरदा है कहिंदे काहदा ब्राह्मण है तू आखो सतनाम
श्री वाह
वी लोकां नूं जातां परखदा तू तू कादा ब्राह्मण है भाई ते चेता रखो अगे गुरु साहब कहिंदे ने नकली ए ने पर असली भी हो सकता है ए अवस्था है किसे दी भी बन सकती है लोकां ने वेख्या भी जम्मिया शूदरां घर है पर ब्रह्म दी विचार करे महाराज कहिंदे ब्राह्मण तां है असली जम्मिया वेखो जी जम्मिया है शूदरां दे घर है लोकी कहिंदे शूदर है पर गुरु साहब कहिंदे ने ना ओए ए ते साडा ब्राह्मण ही है ਇਹ ਹੈ ਇਹਨੂੰ ਕਿਹਾ ਕਰੋ ਬ੍ਰਹਮਣ ਬ੍ਰਹਮ ਦੀ ਵਿਚਾਰ ਕਰਦਾ ਗੱਲ ਹੀ ਪਰਮਾਤਮਾ ਦੀ ਕਰਦਾ ਪਰਮਾਤਮਾ ਇਹਨੂੰ ਸੋਝੀ ਹੈ ਇਹਨੂੰ ਅਕਲ ਹੈ ਬ੍ਰਹਮ ਦਾ ਗਿਆਨ ਹੈ ਇਹ ਹੈ ਜੀ ਬ੍ਰਹਮਣ ਆਹ ਦੂਜਾ ਤੇ ਐਵੇਂ ਬਣਿਆ ਫਿਰਦਾ ਆਪਣੇ ਆਪ ਨੂੰ ਆਹ ਬ੍ਰਹਮਣ ਹੈ ਇਹਨੂੰ ਛੋਟੀ ਜਾਤ ਦਾ ਨਾ ਕਹੀਂ ਹਾਂਜੀ
ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਕੋ ਜਾਣੇ
ਜੋਗੀ ਅਸਲੀ ਉਹ ਹੈ ਜਿਹਨੂੰ ਅਸਲੀ ਜੁਗਤ ਦਾ ਪਤਾ ਲੱਗ ਜੇ ਅਸਲੀ ਜੁਗਤ ਮੈਥਡ ਜ਼ਿੰਦਗੀ ਜਿਉਣ ਦਾ ਢੰਗ ਆ ਜੇ ਉਦਾਂ ਤੇ ਬਥੇਰੇ ਜੋਗੀ ਨੇ ਇੱਕ ਪਰਮਾਤਮਾ ਨੂੰ ਗੁਰ ਪ੍ਰਸਾਦੀ ਗੁਰੂ ਤੋਂ ਗਿਆਨ ਲੈ ਕੇ ਇੱਕ ਨਾਲ ਜੁੜ ਜੇ ਇਹੋ ਜਿਹੇ ਜੋਗੀ ਸਾਰੇ ਬਣੇ ਬਣੋ ਭਾਈ ਗ੍ਰਿਸ਼ਤੀ ਗੁਰਸਿੱਖੋ ਗੁਰਮੁਖੋ ਸਾਰੇ ਜੋਗੀ ਇੱਦਾਂ ਦੇ ਬਣੋ ਵੀ ਇੱਕ ਪਰਮਾਤਮਾ ਨਾਲ ਸਾਂਝ ਬਣਾ ਲਓ ਗੁਰੂ ਨਾਨਕ ਸਾਹਿਬ ਕਹਿੰਦੇ ਆਹ ਸਾਡਾ ਜੋਗੀ ਆਹ ਸਾਡਾ ਜੋਗੀ ਜੋਗੀ ਜੀ ਕਹਿੰਦੇ ਹੁੰਦੇ ਸੀ ਮਾਤਾ ਸਾਹਿਬ ਮਾਤਾ ਜੀਤਾਂ ਜੀ ਨੂੰ ਸਾਰੀ ਸੰਗਤ ਮਾਤਾ ਜੀਤਾਂ ਜੀ ਨੂੰ ਜੋਗੀ ਜੀ ਇਹ ਭਾਈ ਵੀਰ ਸਿੰਘ ਨੇ ਲਿਖਿਆ ਜੋਗੀ ਜੀ ਜੁਗਤ ਅਸਲੀ ਆਉਂਦੀ ਹੈ ਉਹ ਜੋਗੀ ਨੇ ਤੁਹਾਡੇ ਚ ਜਿੰਨੇ ਵੀਰ ਨੇ ਅਸਲੀ ਜੋਗੀ ਪੂਜਣ ਵਾਲੇ ਭਾਵ ਪਿੱਛੇ ਲੱਗਿਆ ਜਾ ਸਕਦਾ ਜਿਨ੍ਹਾਂ ਦੇ ਆਹ ਦੂਜੇ ਨੀ ਆ ਜਿਹੜੇ ਗਿੱਦੜ ਸਿੰਘੀਆਂ ਜਾਂ ਚੁੱਕੀ ਫਿਰਦੇ ਨੇ ਗਿੱਦੜ ਸਿੰਘੀ ਤੇਰੇ ਭਗਤਾ ਆ ਗਏ ਭਗਤਾ ਜਿਹੜੇ ਆਹ ਫਿਰਦੇ ਨੇ ਇਹ ਨੀ ਹੱਥ ਵੇਖਦੇ ਫਿਰਦੇ ਨੇ ਲੈ ਕੇ ਸੱਪ ਤੁਰੇ ਫਿਰਦੇ ਨੇ ਇਹ ਨੀ ਜੋਗੀ ਫਿਰਦੇ ਨੇ ਨਾ ਪਿੰਡਾਂ ਲੈ ਹੋਰ ਆਪਾਂ 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 ਵੱਡੇ ਸਿਆਣੇ ਲੈ ਸਾਨੂੰ ਤੇ ਇਹੀ ਲੁੱਟ ਕੇ ਲੈ ਜਾਂਦੇ ਨੇ ਕਰਕੇ ਪੰਜ ਚਾਰ ਗੱਲਾਂ ਜਿਹੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਚਲੋ ਗਿੱਦੜ ਸਿੰਘੀ ਦੇ ਕੇ 500 ਲੈ ਜਾਂਦੇ ਹੈ ਕੀ ਚੀਜ਼ ਹੈ ਪਤਾ ਨਹੀਂ ਵੀ ਇਹ ਕੀ ਚੀਜ਼ ਹੈ ਕਹਿਣਗੇ ਬਿੱਲੀ ਦੀ ਜੇਰ ਹੈ ਲੈ ਦੱਸ ਵੀ ਤੂੰ ਕੀ ਕਰੇਂਗਾ ਇਹੋ ਜਿਹੀਆਂ ਚੀਜ਼ਾਂ ਉਹਨਾਂ ਦੀਆਂ ਡੱਬੀਆਂ ਪੋਟਲੀਆਂ ਤੇ ਤੁਸੀਂ ਖੁਲਾ ਕੇ ਵੇਖਿਓ ਤੇ ਸ਼ਰਮ ਆਉਂਦੀ ਹੈ ਸ਼ਰਮ ਜਦੋਂ ਕਿਸੇ ਸਿੱਖ ਨੂੰ ਇਹੋ ਜਿਹੀਆਂ ਜੋਗੀਆਂ ਦੇ ਅੱਗੇ ਬੈਠਿਆਂ ਵੇਖੀਦਾ ਵੀ ਓਹੋ ਹੱਦ ਹੋ ਸਾਡਾ ਤੇ ਦੁਆਲਾ ਨਿਕਲ ਗਿਆ ਪੂਰੀ ਤਰ੍ਹਾਂ ਦੁਆਲਾ ਹੀ ਨਿਕਲ ਗਿਆ ਆਹ ਕੀ ਹੋ ਰਿਹਾ ਸਾਡੇ ਨਾਲ ਵੀ ਆਹ ਕਿੱਥੇ ਬੈਠਾ ਜਦੋਂ ਸਿੱਖ ਨੂੰ ਏਦਾਂ ਬੈਠੇ ਹਾਂ ਹੱਥ ਹੱਥ ਵਿਖਾਉਂਦੇ ਹਾਂ ਏਦਾਂ ਵੇਖਦੇ ਹਾਂ ਤੇ ਫਿਰ ਸ਼ਰਮ ਆਉਂਦੀ ਹੋਈ ਹੈ ਹੱਥੋਂ ਕੀ ਲਕੀਰੋਂ ਪੇ ਮਤ ਜਾਓ ਤਕਦੀਰੇ ਤੁਹਾਨੂੰ ਕੀ ਵੀ ਹੋਤੀ ਹੈ ਜਿਨਕੇ ਹੱਥ ਨਹੀਂ ਹੋਤੇ ਤੂੰ ਕਿਹੜੇ ਹੱਥਾਂ ਦੇ ਚੱਕਰਾਂ ਚ ਪਿਆ ਤੂੰ ਕਿਹੜੀਆਂ ਜਨਮ ਪੱਤਰੀਆਂ ਬਣਾਉਂਦਾ ਫਿਰਦਾ ਸਿੱਖਾਂ ਵਿਆਹ ਹੋ ਗਿਆ ਪੱਕਾ ਮੁੰਡਾ ਪਸੰਦ ਹੈ ਲੜਕੀ ਪਸੰਦ ਹੈ ਬਾਅਦ ਚ ਕਹਿਣਗੇ ਇਹਦੇ ਜਨਮ ਪੱਤਰੀ ਲਿਆਓ ਮਿਲਾ ਕੇ ਵੇਖਾਂਗੇ ਫਿਰ ਗੱਲ ਪੱਕੀ ਹੋਊ ਅੱਜ ਵੀ ਇੱਦਾਂ ਕਰਦੇ ਨੇ ਤੇ ਮੈਂ ਬੇਨਤੀ ਬਹੁਤ ਸਟੇਜਾਂ ਤੇ ਕਰਦਾ ਭਾਈ ਜਿੰਨੇ ਆ ਜਨਮ ਪੱਤਰੀਆਂ ਦੇ ਚੱਕਰਾਂ ਚ ਪਏ ਹੋ ਓਨੇ ਹੀ ਸਾਡੇ ਰਿਸ਼ਤੇ ਜਿਹੜੇ ਨੇ ਨਿਭ ਨਹੀਂ ਰਹੇ ਆ ਪੁਰਾਣੇ ਬੁੱਢੇ ਬੁੱਢੀਆਂ ਲੰਘ ਗਈ ਉਮਰਾਂ ਸਾਰੀ ਪੰਜ ਪੰਜ ਸੱਤ ਸੱਤ ਕਈਆਂ ਦੇ ਹਮ ਦੋ ਹਮਾਰੇ ਬਾਰਾਂ ਵੀ ਨੇ ਇਹ ਸੱਚੀ ਹੈ ਨਾ ਗੱਲ ਵੀ ਹਮ ਦੋ ਹਮਾਰੇ ਦੋ ਵਾਲੀ ਗੱਲ ਨਹੀਂ ਕਈਆਂ ਦੇ ਬਾਰਾਂ ਬਾਰਾਂ ਨਿਆਣੇ ਨੇ ਪੁਰਾਣਿਆਂ ਦੇ ਲੈ ਅੱਜ ਤੱਕ ਜਨਮ ਪੱਤਰੀਆਂ ਦਾ ਪਤਾ ਹੀ ਨਹੀਂ ਸਾਰੀ ਉਮਰ ਲੰਘਾ ਦਿੱਤੀ ਨਾਲੇ ਪੋਤਿਆਂ ਪੜੋਤਿਆਂ ਵਾਲੇ ਹੋ ਗਏ ਅੱਜ ਵਾਲਿਆਂ ਦੇ ਜਿੰਨੇ ਮਲੰਬਣੇ ਆਪਾਂ ਆ ਦਿਨ ਆਪਾਂ ਨੂੰ ਪਤਾ ਹੀ ਹੈ ਵੀ 6 ਮਹੀਨੇ ਨਹੀਂ ਲੰਘਦੇ ਇੱਕ ਸਾਡੇ ਕੋਲ ਆਈ ਮੈਂ ਬੀਬੀ ਵਿਆਹ ਹੋ ਗਿਆ ਕਾਹਦਾ ਵਿਆਹ ਹੋਇਆ ਕਹਿੰਦੀ ਬਾਬਾ ਜੀ ਨੂੰ ਆਈ ਅੰਦਰ ਹੀ ਬੜੀ ਰਹੀ ਨਿਕਲੇ ਹੀ ਨਾ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਤਿੰਨ ਕੁ ਦਿਨ ਤੇ ਵਧੀਆ ਰਹੀ ਖੁਸ਼ ਖੁਸ਼ ਫਿਰ ਬੁਰਾ ਜਿਹਾ ਹਾਲ ਅੰਦਰ ਹੀ ਬੜੀ ਰਿਹਾ ਕਹਿੰਦੇ ਬੀਬੀ ਇਹ ਬਾਹਰ ਨੀ ਕਹਿੰਦੀ ਪੰਜ ਚਾਰ ਦਿਨਾਂ ਬਾਅਦ ਸਿੱਧੀ ਹੋ ਕੇ ਆ ਗਈ ਕਹਿੰਦੀ ਮੈਂ ਰਹੀ ਹਾਂ ਕਾਲਜਾਂ ਚ ਮੈਂ ਪੀਣ ਲੱਗ ਗਈ ਸਮੈਕ ਮੈਨੂੰ ਸਮੈਕ ਲਿਆ ਕੇ ਦਿਓ ਮੇਰਾ ਗੁਜ਼ਾਰਾ ਨਹੀਂ ਹੁੰਦਾ ਕਹਿੰਦੀ ਬਾਬਾ ਜੀ ਮਰ ਗਏ ਸਮੈਕਣ ਆ ਗਈ ਨੂੰ ਸਮੈਕਣ ਸਮੈਕ ਪੀਣਾ ਮੁੰਡੇ ਨੂੰ ਸਮੈਕਣ ਆ ਗਈ ਏਦਾਂ ਕਿਹਾ ਮੈਨੂੰ ਉਹਨੇ ਬਾਬਾ ਜੀ ਮਾਰੇ ਗਏ ਸਮੈਕਣ ਆ ਗਈ ਸਾਡੇ ਘਰ ਲੈ ਕਰ ਲਓ ਗੱਲ ਆਹ ਹਾਲ ਹੈ ਸਾਡਾ ਕਿਉਂ ਫਲਾਏ ਹੋਇਆ ਆ ਗਿਆਨ ਨਹੀਂ ਨਾ ਫੈਲਿਆ ਸਾਡੇ ਬੱਚੇ ਬੱਚੀਆਂ ਨੂੰ ਸਮਝ ਨਹੀਂ ਪਈ ਤਾਂ ਨਿਆਣੇ ਵਿਗੜੇ ਕਸੂਰ ਸਾਡੇ ਵਰਗਿਆਂ ਦਾ ਚੌਧਰੀਆਂ ਦਾ ਸਾਡੇ ਵਰਗਿਆਂ ਚੌਧਰੀਆਂ ਦਾ ਕਸੂਰ ਹੈ ਜਿਨ੍ਹਾਂ ਨੇ ਸਹੀ ਗੱਲ ਦੱਸੀ ਹੋਈ ਨਹੀਂ ਸਹੀ ਗੱਲ ਦੱਸੀ ਹੋਈ ਨਹੀਂ ਇੰਨਾ ਹੀ ਕਹਿਦਾ ਮੇਰੇ ਪੈਰਾਂ ਤੇ ਮੱਥਾ ਟੇਕ ਲਓ ਬਸ ਤੁਹਾਨੂੰ ਇੱਥੋਂ ਹੀ ਮਿਲ ਜੂ ਸਾਰਾ ਕੁਝ ਸਹੀ ਗੱਲ ਬ੍ਰੇਨ ਵਾਸ਼ ਹੀ ਨਹੀਂ ਕੀਤਾ ਕਲਾਸ ਲਾਈ ਨਹੀਂ ਮੰਨਦੀ ਜੋ ਗੁਰੂ ਸਾਹਿਬ ਕਲਾਸ ਲਾਉਂਦੇ ਨੇ ਬਸ ਆਪਾਂ ਤੇ ਅੱਗੇ ਦੱਸਣਾ ਹੈ ਸਾਡਾ ਵਿੱਚ ਵਿਚਾਲੇ ਕੀ ਵੀ ਤੂੰ ਇੱਥੋਂ ਚੁੱਕ ਅੱਗੇ ਦੱਸ ਦੇ ਫਿਰ ਅਗਲਾ ਜਾਣੇ ਅਗਲੇ ਦਾ ਗੁਰੂ ਜਾਣੇ ਆਖੋ ਸਤਨਾਮ ਅਸੀਂ ਆਪਣਾ ਫਰਜ਼ ਨਿਭਾ ਦਿਓ ਕਮਾਲ ਹੋ ਗਈ ਉਹਨਾਂ ਨੇ ਤੇ ਫਰਜ਼ ਨਿਭਾਏ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਕਹਿੰਦੇ ਮਿਲਾਵਟ ਨਹੀਂ ਕਰਨੀ ਇਹ ਗਿਆਨ ਸਿਰੇ ਦਾ ਦੇਣਾ ਸਮਝਿਓ ਜੀ ਸਮਝਿਓ ਭਾਈ ਤੱਤੀ ਤਵੀ ਤੇ ਬਹਿ ਗਏ ਗੁਰੂ ਅਰਜਨ ਦੇਵ ਜੀ ਕਹਿੰਦੇ ਮਹਾਰਾਜ ਸੜ ਜਾਣਾ ਸਰੀਰ ਕਹਿੰਦੇ ਸੜ ਜੇ ਪਰ ਇਹਨਾਂ ਨੂੰ ਨਹੀਂ ਸੜਨ ਦੇਣਾ ਮੇਰੇ ਸਿੱਖਾਂ ਨੂੰ ਗਿਆਨ ਸਿਰੇ ਦਾ ਦੇਣਾ ਹੈ ਮੈਂ ਨਹੀਂ ਮਿਲਾਵਟ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਨਹੀਂ ਕੀਤੀ ਅਸੀਂ ਕਸਰ ਨਹੀਂ ਛੱਡੀ ਕੋਈ ਅਸੀਂ ਕਸਰ ਨਹੀਂ ਛੱਡੀ ਉਹ ਸਿਰੇ ਦਾ ਗਿਆਨ ਦੇ ਗਏ ਸਾਨੂੰ ਪਰ ਅਸੀਂ ਅੱਗੇ ਨਹੀਂ ਵੰਡ ਸਕੇ ਐਡਾ ਖਜ਼ਾਨਾ ਆਹ ਵੇਖੋ ਨਾ ਹੁਣ ਏਦਾਂ ਆਪਾਂ ਜਿਵੇਂ ਅੱਜ ਆਪਾਂ ਮਨ ਦੀ ਕਲਾਸ ਲਾਈਏ ਆਪਣੇ ਦੀ ਮੈਂ ਵੀ ਸਿੱਖਾਂ ਤੁਸੀਂ ਵੀ ਸਿੱਖੀਏ ਲੈ ਆਪਾਂ ਹਿੱਲਣਾ ਹੀ ਨਹੀਂ ਮਨ ਕਿਤੇ ਜੇ ਰੋਜ਼ ਕਲਾਸ ਲੱਗ ਜੇ ਪੰਜ ਸੱਤ ਦਿਨ ਲੱਗ ਜੇ ਤਾਂ ਬੰਦਾ ਵਿਗੜ ਹੀ ਨਹੀਂ ਸਕਦਾ ਸਵੇਰੇ ਸ਼ਾਮ ਸਮਝ ਆ ਜੇ ਦਿਮਾਗ ਚੱਕਰੀ ਘੁੰਮ ਜਾਂਦੀ ਐਂ ਵੱਜਦੇ ਨੇ ਤੀਰ ਸਿੱਧੇ ਅਣੀ ਆਲੇ ਬਾਣੀ ਦੇ ਬਾਣੀ ਏਦਾਂ ਦੇ ਨੇ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਪਰ ਜੇ ਹੁਣ ਸੁਣਾਈਏ ਹੀ ਨਾ ਪੜਦੇ ਹੀ ਪਾਈ ਚੱਲੋ ਲੁਕੋਈ ਰੱਖੋ ਐਂ ਕਹੀ ਜਾਓ ਓਏ ਤੁਸੀਂ ਤੇ ਬਾਹਲੇ ਤਕੜੇ ਗੁਰਸਿੱਖੋ ਸਰੋਤੇ ਹੀ ਬਹੁਤੇ ਵਧੀਆ ਨੇ ਲੋੜ ਹੀ ਨਹੀਂ ਪਰ ਫਿਰ ਨਹੀਂ ਇਲਾਜ ਹੋ ਸਕਦਾ ਫਿਰ ਤੁਸੀਂ ਮੇਰੀ ਸੋਭਾ ਤੇ ਕਰੀ ਜਾਓਗੇ ਵੀ ਬਾਬੇ ਬਾਹਲੇ ਮਿੱਠੇ ਨੇ ਬਸ ਐਂ ਬਾਹਲਾ ਹੌਲੀ ਹੌਲੀ ਤੁਰਦੇ ਨੇ ਐਂ ਸਲੋ ਸਲੋ ਗੱਲ ਵੀ ਬਹੁਤ ਆਰਾਮ ਨਾਲ ਠੰਡੀ ਠੰਡੀ ਜਿਵੇਂ ਹੁਣ ਕਰਦੇ ਨੇ ਕਿ ਭਾਈ ਏਦਾਂ ਭਾਈ ਕਹਿਣ ਤੇ ਪੰਜ ਮਿੰਟ ਲਾ ਲੈਣਾ ਸਾਧ ਸੰਗਤ ਇੰਨਾ ਟਾਈਮ ਸਾਧ ਸੰਗਤ ਕਹਿਣ ਦੀ ਲਾ ਫਿਰ ਕਹਿਣਗੇ ਬ੍ਰਹਮ ਗਿਆਨੀ ਤੇ ਇਹ ਨੇ ਮੈਂ ਕਹਿੰਦਾ ਹੁੰਦਾ ਓਏ ਇਹੋ ਜਿਹੇ ਬਾਬੇ ਦਾ ਚੇਲਾ ਨਾ ਬਣ ਜੀ ਸਿੱਧੀ ਜੀ ਗੱਲ ਕਹਿੰਦਾ ਹੁੰਦਾ ਤੇਰੇ ਘਰ ਵਾਲੇ ਨਹੀਂ ਛੱਡ ਕੇ ਭੱਜਣ ਤੈਨੂੰ ਵੀ ਇਹ ਤੇ ਬਾਹਲਾ ਹੀ ਸਲੋ ਹੈ ਇਹਨੂੰ ਢਿੱਲੜਪੁਣਾ ਕਹਿੰਦੇ ਨੇ ਇਹਨੂੰ ਸਹਿਜ ਅਵਸਥਾ ਨਹੀਂ ਕਹਿੰਦੇ ਸਹਿਜ ਅਵਸਥਾ ਇਹ ਨਹੀਂ ਹੁੰਦੀ ਸਹਿਜ ਤੇ ਮੰਨਦਾ ਹੈ ਉਦਾਂ ਤੇ ਤੂੰ ਇੱਕ ਤੇ ਵੀ ਰਹੇਗਾ ਫਿਰ ਸਮਝੋ ਵੇਖੋ ਨਾ ਜੀ ਸਹਿਜ ਮਨ ਦੀ ਅਵਸਥਾ ਹੈ ਮਨ ਸਹਿਜ ਚ ਰਵੇ ਸ਼ਾਂਤ ਰਵੇ ਐਕਟਿਵ ਰਹਿਣਾ ਹੈ ਭੱਜ ਭੱਜ ਕੰਮ ਕਰਨੇ ਨੇ ਖੇਤੀਬਾੜੀ ਕਰਨੀ ਹੈ ਨੌਕਰੀ ਕਰਨੀ ਹੈ ਸਰੀਰ ਸਪਿਰਿਟ ਲਾਜ਼ਮੀ ਹੈ ਸਹਿਜ ਮਨ ਦੀ ਅਵਸਥਾ ਹੈ ਮਨ ਸਹਿਜ ਵਿੱਚ ਸ਼ਾਂਤ ਭਟਕਦਾ ਨਹੀਂ ਮਨ ਮਨ ਦੀ ਅਵਸਥਾ ਸਹਿਜ ਸਹਿਜ ਤੇ ਅੰਦਰ ਹੁੰਦਾ ਭਾਈ ਬਾਹਰੋਂ ਤੇ ਆਪਾਂ ਭੱਜ ਨੱਠ ਕਰਕੇ ਹੀ ਕਰਾਂਗੇ ਨਾ ਉਹ ਤੇ ਹਿੰਮਤ ਚਾਹੀਦੀ ਹੋਈ ਚਾਹੀਦੀ ਇਹਨੂੰ ਢਿੱਲੜਪੁਣਾ ਕਹਿੰਦੇ ਨੇ ਲੈ ਸਾਡੇ ਭੁਲੇਖਾ ਏਡਾ ਕਹਿਣਗੇ ਬਾਹਲਾ ਸਹਿਜ ਹੈ ਇਹਨੂੰ ਸਹਿਜ ਨਹੀਂ ਕਹਿੰਦੇ ਇਹ ਸਹਿਜ ਨਾ ਲੈ ਆਈ ਆਪਣੇ ਆਪ ਵਿੱਚ ਤੂੰ ਸਹਿਜ ਏਦਾਂ ਦੇ ਸਹਿਜ ਚ ਤੂੰ ਦੱਸ ਵੀ ਕਿਵੇਂ ਟਰੈਕਟਰ ਚਲਾਏਗਾ ਕਿਵੇਂ ਖੇਤੀ ਕਰੇਗਾ ਧਾਰ ਕੱਢ ਲਏਗਾ ਮੱਝ ਦੁੱਧ ਚੜਾ ਜਾਏਗੀ ਤੂੰ ਹੌਲੀ ਹੌਲੀ ਲੱਗ ਜੀ ਸਹਿਜ ਇਹ ਨਹੀਂ ਚੱਲਣਾ ਤੇਰਾ ਇਹਦੇ ਵਿੱਚ ਐਕਟਿਵ ਹੋਵੋ ਵੇਖੋ ਨਾ ਜੀ ਐਕਟਿਵ ਹੋਣਾ ਹੈ ਚੜ੍ਹਦੀ ਕਲਾ ਚ ਰਹਿਣਾ ਹੈ ਕੌਨਫੀਡੈਂਸ ਵਿੱਚ ਰਹਿਣਾ ਹੈ ਸਹਿਜ ਮਨ ਦੀ ਅਵਸਥਾ ਮਨ ਸਹਿਜ ਚ ਹੁਣ ਵੇਖੋ ਮੈਂ ਜਿੰਨਾ ਮਰਜ਼ੀ ਉੱਚੀ ਬੋਲਾਂ ਪਰ ਮੇਰਾ ਮਨ ਨਹੀਂ ਹਿੱਲਣਾ ਚਾਹੀਦਾ ਇਹ ਵੱਖਰਾ ਚੈਪਟਰ ਇਹ ਤੇ ਠੀਕ ਹੈ ਸਮੇਂ ਦੇ ਹੁਣ ਜੇ ਸੰਗਤ ਜ਼ਿਆਦਾ ਆਪਾਂ ਨੂੰ ਉੱਚੀ ਬੋਲਣਾ ਹੀ ਪੈਣਾ ਜ਼ਿਆਦਾ ਦੂਰ ਤੱਕ ਆਵਾਜ਼ ਸੁਣਦੀ ਹੈ ਉੱਚੀ ਗੱਲ ਕਰਨੀ ਪੈਣੀ ਸਹਿਜ ਵਿੱਚ ਮੇਰਾ ਮਨ ਰਹਿਣਾ ਚਾਹੀਦਾ ਬਸ ਮਨ ਨਾ ਮੇਰਾ ਭਟਕੇ ਫਿਰ ਸਹਿਜ ਚ ਰਹਿਣਾ ਇਹ ਬਸ ਅਵਸਥਾ ਹੈ ਤਾਂ ਬੇਨਤੀ ਕਰਦਾ ਭਾਈ ਵੀ ਸਤਿਗੁਰਾਂ ਨੇ ਤੇ ਸਿਰੇ ਲਾਤੀ ਗੱਲ ਆ ਜੀ ਮੇਰਾ ਜੋਗੀ ਆ ਜੋਗੀ ਪੁੱਤ ਮੇਰਾ ਜੋਗੀ ਆ ਗੁਰਸਿੱਖ ਮੇਰਾ ਜੋਗੀ, ਆ ਮੇਰਾ ਗੁਰਸਿੱਖ ਬ੍ਰਹਮਣ, ਇੱਕ ਪਰਮਾਤਮਾ ਨੂੰ ਮੰਨਦਾ। ਹੁਣ ਮੇਰੀ ਬੇਨਤੀ ਸਮਝ ਲਿਓ, ਆਪਾਂ ਉਹਨਾਂ ਜੋਗੀਆਂ ਦੇ ਆਸ਼ਕ ਨਹੀਂ। ਬਸ ਜਿਹੜਾ ਤੁਹਾਡੇ ਤੇ ਮੇਰਾ ਵੀਰ ਭਰਾ ਬੱਚਾ ਭੈਣ ਕੋਈ ਵੀ ਹੈ ਮਾਤਾ, ਜਿਹੜੇ ਵੀ ਇੱਕ ਪਰਮਾਤਮਾ ਨੂੰ ਮੰਨਦੇ ਨੇ, ਹੋਰ ਦੂਜੇ ਤੀਜੇ ਨੂੰ ਸਮਝਦੇ ਹੀ ਕੁਛ ਨਹੀਂ, ਬਸ ਉਹ ਅਸਲੀ ਜੋਗੀ ਨੇ ਗੁਰੂ ਨਾਨਕ ਜੀ ਦੀਆਂ ਨਜ਼ਰਾਂ ਵਿੱਚ। ਉਹ ਭਗਵੇਂ ਪਾਉਣ ਤੇ ਭਾਵੇਂ ਨਾ ਪਾਉਣ, ਭਗਵਿਆਂ ਦੀ ਗੱਲ ਨਹੀਂ, ਕੱਪੜਿਆਂ ਭੇਖ ਦੀ ਗੱਲ ਨਹੀਂ, ਅਸਲੀ ਜੋਗੀ ਨੇ ਉਹ। ਅੱਗੇ ਵੇਖੋ ਕਹਿੰਦੇ ਅਸਲੀ ਬ੍ਰਾਹਮਣ ਵੀ ਹੁੰਦੇ ਨੇ ਭਾਈ। ਹਾਂਜੀ,
ਕਾਜੀ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵਤ ਮਰੇ।
ਮਨ ਮਾਰੇ ਆਪਣਾ ਗੁਰੂ ਦੀ ਕਿਰਪਾ ਨਾਲ ਤੇ ਉਲਟ ਚੱਲੇ। ਉਲਟ ਕੀ, ਪਹਿਲਾਂ ਵੱਢੀ ਲੈਂਦਾ ਸੀ ਗਿਆਨ ਲੈ ਕੇ, ਬਸ ਫਿਰ ਹੁਣ ਵੱਢੀ ਲੈਣੀ ਛੱਡੇ, ਭਾਵ ਉਲਟ ਚੱਲੇ ਆਪਣੇ ਭੈੜੇ ਸੁਭਾਅ ਤੋਂ। ਕਾਜੀ ਕਾਜੀ ਸੋ ਜੋ ਉਲਟੀ ਕਰੇ, ਉਲਟ ਚੱਲੇ। ਪਹਿਲਾਂ ਚੱਲਦਾ ਸੀ ਇੱਧਰ ਨੂੰ ਪੁੱਠੇ ਪਾਸੇ, ਹੁਣ ਸਿੱਧੇ ਪਾਸੇ ਚੱਲੇ। ਮਨ ਮਾਰਨਾ ਪੈਣਾ ਇਹਦੇ ਲਈ, ਪਰ ਗੁਰੂ ਤੋਂ ਗਿਆਨ ਲੈ ਕੇ ਆਪਣਾ ਮਨ ਮਾਰੇ, ਕਾਜੀਆ ਸਹੀ ਫੈਸਲੇ ਦਿਆ ਕਰ, ਜੱਜ ਨੂੰ ਸੰਬੋਧਨ ਨੇ ਸੱਚੇ ਪਾਤਸ਼ਾਹ। ਹਾਂਜੀ,
ਸੋ ਬ੍ਰਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ।
ਅਸਲੀ ਬ੍ਰਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਆਪ ਵੀ ਤਰੇਗਾ, ਉਹਦੇ ਪਿੱਛੇ ਲੱਗੇ ਵੀ ਤਰ ਜਾਣਗੇ, ਅੰਦਰਲੀ ਕੁੱਲ ਵੀ ਤਰ ਗਈ, ਵਿਚਾਰ ਜਿਹੜੇ ਅੰਦਰੋਂ ਆਉਣੇ ਨੇ ਬਾਹਰ ਵੀ ਤਰ ਗਿਆ ਬਸ। ਹਾਂਜੀ,
ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ।
ਦਾਨ ਸੰਬੰਧ ਸੋਈ ਦਿਲ ਧੋਵੈ, ਉਹ ਹੈ ਸਿਆਣਾ, ਦਿਲ ਸਾਫ਼ ਹੈ ਜਿਹਦਾ। ਦਾਨਾ ਉਹ ਹੈ ਜੀ, ਆਪਾਂ ਕਹਿੰਦੇ ਨਾ ਬੰਦਾ ਬੜਾ ਦਾਨਾ ਹੈ, ਬਸ ਦਾਨਾ ਉਹ ਹੈ ਜਿਹਨੇ ਦਿਲ ਧੋ ਲਿਆ, ਮੈਲ ਨਿਕਲ ਗਈ ਜਿਹਦੀ। ਇੱਥੇ ਵੇਖੇ ਨੇ ਦਾੜੀ ਨੂੰ ਹੱਥ ਲਾ ਕੇ ਕਹਿਣਗੇ ਲੈ ਧੁੱਪ ਚ ਚਿੱਟੀ ਨਹੀਂ ਹੋਈ, ਬੜੇ ਵੇਖੇ ਲੈ ਤੁਹਾਨੂੰ ਬਾਹਲਾ ਪਤਾ, ਏਦਾਂ ਦਾੜੀ ਧੁੱਪ ਚ ਚਿੱਟੀ ਨਹੀਂ ਹੋਈ, 60 ਸਾਲ ਦਾ ਹੋ ਕੇ ਪਊਆ ਭਾਲਦਾ ਬਾਪੂ ਧੁੱਪ ਚ ਚਿੱਟੀ ਹੋਈ, ਤੈਨੂੰ 60 ਸਾਲ ਦੇ ਨੂੰ ਹੋ ਕੇ ਅਜੇ ਵੀ ਨਹੀਂ ਪਤਾ ਲੱਗਾ ਵੀ ਗੁਰਬਾਣੀ ਵਾਲੇ ਪਾਸੇ ਚੱਲੀਏ, ਸਹੀ ਰਾਹ ਤੇ ਤੁਰੀਏ, ਅਜੇ ਵੀ ਮੜੀਆਂ ਤੇ ਦੀਵੇ ਚੁੱਕੀ ਫਿਰਦਾ ਹੈ, ਕਿਉਂ ਧੁੱਪ ਚ ਚਿੱਟੀ ਕਰ ਲਈ ਬਸ। ਦਾਨ ਸੰਬੰਧ ਸੋਈ ਦਿਲ ਤੋਂ, ਦਿਲ ਤੋਂ ਸਿਆਣੇ ਤੇ ਤਾਂ ਹੀ ਆ ਨਾ, ਆਪਾਂ ਤਾਂ ਹੀ ਅਕਲਮੰਦ ਮੰਨੀਏ ਵੀ ਅਕਲ ਵਾਲਾ। ਅਕਲ ਕਿੱਥੋਂ ਲੈਣੀ ਹੈ ਆਪਾਂ, ਅੱਜ ਤੱਕ ਸਾਰਿਆਂ ਨੇ ਅਕਲ ਕਿੱਥੋਂ ਲਈ ਹੈ, ਸਾਡੇ ਵੱਡਿਆਂ ਤੋਂ, ਸਾਡੇ ਬਾਬਿਆਂ ਤੋਂ। ਅਕਲ ਲੈਣੀ ਹੈ ਸਤਿਗੁਰਾਂ ਤੋਂ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਂ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀ ਚ ਦਾਨ, ਅਕਲ ਲੈਣੀ ਹੈ ਪਰ ਸਤਿਗੁਰਾਂ ਤੋਂ ਅਕਲ ਲੈਣੀ ਹੈ। ਹਾਂਜੀ, ਅੱਗੇ ਵੇਖੋ ਲਾਸਟ,
ਪੜਿਆ ਬੂਝੇ ਸੋ ਪਰਵਾਨ, ਜਿਸ ਸਿਰ ਦਰ ਗਹਿ ਕਾ ਨੀਸਾਨ।
ਉਹਨੂੰ ਪੜਿਆ ਮੰਨੀਏ ਜਿਹਦੇ ਤੇ ਦਰਗਾਹੀ ਨਿਸ਼ਾਨ ਲੱਗ ਜੇ, ਸਮਝ ਲਓ ਟਿੱਕੇ ਲਾਈ ਫਿਰਦੇ ਨਾ ਕਈ, ਪਰ ਜਿਹਦਾ ਮਨ ਟਿਕਿਆ ਹੋਇਆ ਹੈ, ਵਿਚਾਰ ਦਰਗਾਹੀ ਨੇ ਜਿਹਦੇ, ਸੱਚੇ ਸਹੀ ਵਿਚਾਰ ਨੇ, ਉਹ ਹੈ ਪੜਿਆ। ਇੱਥੇ ਵੀ ਵਿਚਾਰ ਚੰਗੇ ਚੱਲਦੇ ਨੇ ਜਿਹਦੇ, ਦਰਗਾਹੀ ਨਿਸ਼ਾਨ ਕਹਿ ਲਓ, ਆਸ਼ੀਰਵਾਦ ਮਿਲ ਗਿਆ ਜਿਹਨੂੰ, ਉਹ ਹੈ ਅਸਲੀ ਪੜਿਆ। ਸਮਝ ਲਓ ਜਿਹਨੇ ਪੜਿਆ ਕੁਛ, ਜਿਹਨੇ ਪਰਉਪਕਾਰ ਕੀਤਾ ਹੈ, ਉਹ ਹੈ ਸਿਆਣਾ। ਵੇਖੋ ਜੀ, ਹੈ ਚੋਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਪੁੱਛਦੇ ਨੇ, ਕਹਿੰਦੇ ਭੂਮੀਆ, ਕਹਿੰਦੇ ਹਾਂਜੀ, ਕੰਮ ਕੀ ਕਰਦਾ ਹੈ? ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੇਰਾ ਕੰਮ ਨਾ ਹੀ ਪੁੱਛੋ। ਮਹਾਰਾਜ ਕਹਿੰਦੇ ਨਾ, ਮੈਂ ਤੇ ਤੈਨੂੰ ਪਹਿਲੇ ਨੰਬਰ ਤੇ ਇਹੀ ਪੁੱਛਣਾ ਵੀ ਕੰਮ ਕੀ ਕਰਦਾ। ਧਰਮ ਦੀ ਗੱਲ ਬਾਅਦ ਚ ਚੱਲਣੀ ਹੈ, ਗੱਲ ਮੇਰੀ ਨੋਟ ਕਰਿਓ ਵੀਰੋ ਭਰਾਵੋ, ਪਹਿਲੇ ਨੰਬਰ ਤੇ ਪੁੱਛਣਾ ਪੈਂਦਾ ਕੰਮ ਕੀ ਕਰਦਾ, ਉਦੋਂ ਅੱਗੇ ਫਿਰ ਧਰਮ ਦੀ ਗੱਲ ਚੱਲਦੀ ਹੈ ਵੀ ਧਰਮੀ ਬਣ ਸਕਦਾ ਕਿ ਹੈ। ਕੰਮ ਹੀ ਜੇ ਪਹਿਲਾਂ ਸਾਡਾ ਕੰਮ ਹੀ ਸਹੀ ਨਹੀਂ, ਫਿਰ ਸਾਡਾ ਕਾਹਦਾ ਧਰਮ ਹੈ? ਕੰਮ ਕੀ ਕਰਨਾ ਹੈ? ਕਹਿੰਦੇ ਜੀ ਮੈਂ, ਮਹਾਰਾਜ ਜਿਹੜਾ ਮੈਂ ਕੰਮ ਕਰਦਾ ਨਾ ਉਹ ਸੱਚੇ ਪਾਤਸ਼ਾਹ ਨਾ ਹੀ ਪੁੱਛੋ। ਮਹਾਰਾਜ ਕਹਿੰਦੇ ਨਹੀਂ ਦੱਸ। ਕਹਿੰਦਾ ਜੀ ਮੈਂ ਚੋਰ ਹਾਂ, ਠਾਕਾਂ ਬੜੀ ਦੁਨੀਆ ਨੂੰ ਲੁੱਟਿਆ ਅੱਜ ਤੱਕ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮੈਂ ਚੋਰ ਹਾਂ, ਕਮਾਲ ਹੋ ਗਈ, ਲੁਕੋਇਆ ਨਹੀਂ। ਇਹ ਗੱਲ ਵੀ ਮੰਨਣ ਵਾਲੀ ਹੈ ਵੀ ਜਿਹੜਾ ਬੰਦਾ ਕੰਮ ਮਾੜਾ ਕਰਦਾ ਹੈ ਦੱਸਦਾ ਵੀ ਮੈਂ ਮਾੜਾ ਕਰਦਾ, ਉਹ ਬੰਦਾ ਦੋਸ਼ੀ ਦੋਸ਼ਤਰ ਹੈ। ਜਿਵੇਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ਤਰ ਹੈ। ਕੌਣ ਹੁੰਦੇ ਨੇ? ਜਿਹੜੇ ਕਰਦੇ ਨੇ ਮਾੜਾ, ਦੱਸਦੇ ਨੇ ਵੀ ਸਾਡੇ ਵਰਗਾ ਧਰਮੀ ਕੋਈ ਨੀ। ਆਖੋ ਸਤਨਾਮ, ਕੰਮ ਸਾਰੇ ਮਾੜੇ, ਕੰਮ ਸਾਰੇ ਮਾੜੇ। ਆਪਣੇ ਆਪ ਨੂੰ ਕਹਿਣਾ ਇਹ ਮੈਂ ਧਰਮੀ। ਵੇਖੋ ਨਾ ਜੀ, ਜਿਹੜੀ ਬੀਬੀ ਮਾਫ ਕਰਨਾ, ਜੇ ਕੋਈ ਵੇਸ਼ਵਾ ਹੋਵੇ ਉਹ ਆਪਣੇ ਨਾ ਚੰਗੇ ਬੰਦੇ ਨੂੰ ਕਹਿੰਦੀ ਹੈ ਵੀ ਬਦਨਾਮ ਹੋ ਜਾਏਗਾ, ਮੈਂ ਤੇ ਮਾੜੀ। ਚੰਗੇ ਬੰਦੇ ਨੂੰ ਕਹਿੰਦੀ ਹੈ ਵੀ ਮੈਂ ਮਾੜੀ ਹਾਂ, ਤੂੰ ਬਦਨਾਮ ਹੋ ਜਾਏਗਾ। ਵੇਸ਼ਵਾ, ਹਰੇਕ ਵੇਸ਼ਵਾ ਜਿਹੜਾ ਧੰਦਾ ਹੀ ਇਹ ਹੈ, ਤੂੰ ਬਦਨਾਮ ਨਾ ਹੋ ਜੀ, ਮੈਂ ਮਾੜੀ ਹਾਂ, ਮੇਰੇ ਨੇੜੇ ਨਾ ਲੱਗੋ, ਮੈਂ ਮਾੜੀ ਹਾਂ, ਮੈਂ ਜਿਹਦੇ ਕਰਕੇ ਤੁਸੀਂ ਬਦਨਾਮ ਹੋ ਜਾਓਗੇ। ਇੱਥੇ ਕਈ ਹੈ ਵੇਸ਼ਵਾ ਨਾਲੋਂ ਵੀ ਭੈੜੇ ਨੇ, ਕਹਿੰਦੇ ਇਹ ਨੇ ਵੀ ਸਾਡੇ ਵਰਗਾ ਚੰਗਾ ਹੀ ਕੋਈ ਹੈ, ਹੈ ਨਹੀਂ ਇੱਦਾਂ ਕੋਈ ਕੋਈ। ਅੱਜ ਕੱਲ੍ਹ ਜਿਵੇਂ ਹੁਣ ਆਪਾਂ ਵੇਖਦੇ ਹਾਂ ਕਈਆਂ ਦਾ ਚੱਕਰ ਚੱਲਦਾ, ਜਦੋਂ ਕਈ ਚੱਕਰੀਆਂ ਘੁੰਮਦੀਆਂ ਨੇ ਫਿਰ ਪਤਾ ਲੱਗਦਾ। ਆਸਾ ਰਾਮ ਵਰਗੇ ਕਈ ਏਦਾਂ ਦੇ ਹੈ ਨੇ, ਹੁਣ ਕਹਿੰਦੇ ਕੀ ਸੀ ਨਿਕਲਿਆ ਕੀ, ਆ ਜਿਹੜਾ ਰਾਮਪਾਲ ਗੋਲੀਆਂ ਚਲਾਈ ਜਾਂਦਾ ਸੀ ਬਾਬਾ, ਵੀ ਏਦਾਂ ਦੇ ਵੀ ਹੈ ਹੀ ਸੀ, ਏਦਾਂ ਦੇ ਲੋਕ ਵੀ ਤੇ ਹੈ ਹੀ ਸੀ। ਲੁੱਟਾ ਹੈ ਜਿਹਨਾਂ ਨੇ ਸ਼ਰੇਆਮ ਮੁਲਕ ਕੋ, ਕਹਿਣਾ ਪਏਗਾ ਇਸ ਲਫ਼ਜ਼ ਲਿਖਿਆ, ਉਹਨਾਂ ਲਫੰਡਰੋਂ ਕੀ ਕੋਈ ਤਲਾਸ਼ੀ ਨਹੀਂ ਲੇਤਾ। ਗਰੀਬ ਲਹਿਰੋਂ ਪਰ ਪਹਿਰੇ ਬਿਠਾਏ ਜਾਂਦੇ ਹੈ, ਸਮੁੰਦਰੋਂ ਕੀ ਕੋਈ ਤਲਾਸ਼ੀ ਨਹੀਂ ਲੇਤਾ। ਗਰੀਬ ਲਹਿਰਾਂ ਉੱਤੇ ਤੇ ਤੁਸੀਂ ਪਹਿਰੇ ਲਾ ਦੋਗੇ, ਪਰ ਜਿਹੜੇ ਸਮੁੰਦਰ ਨੇ ਉਹਦੇ ਵੱਲ ਵੀ ਤੇ ਵੇਖੋ, ਕਹਿਣਾ ਪਏਗਾ ਨਾ। ਹੁਣ ਹੁਣ ਵੇਖੋ, ਆ ਸਾਡੇ ਵੀਰ ਕਈ ਜਗ੍ਹਾ ਰੋਸ ਮਾਰਚ ਕਰਦੇ ਨੇ, ਕਹਿੰਦੇ ਉਹ ਗੁਰਬਖਸ਼ ਸਿੰਘ ਨੂੰ ਕੁਝ ਹੋ ਨਾ ਜਾਵੇ। ਇਸ਼ਾਰਾ ਹੀ ਹੈ, ਸਮਝ ਲਿਓ ਸਾਰੇ ਹੁਣ ਧਿਆਨ ਨਾਲ। ਭਾਈ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਾ ਹੈ, ਹਰੇਕ ਬੰਦਾ ਕਹਿੰਦਾ ਯਾਰ ਕੁਝ ਹੋ ਨਾ ਜਾਵੇ ਉਹਨੂੰ, ਵੀ ਰੋਜ਼ ਖਬਰਾਂ ਸੁਣਦੇ ਹਾਂ ਵੀ ਅੱਜ 60 ਦਿਨ ਹੋ ਗਏ, 2 ਮਹੀਨੇ ਕੋਈ ਬੰਦਾ ਭੁੱਖਾ ਰਹਿ ਜੇ ਔਖਾ ਹੈ, ਹੋ ਨਾ ਜਾਵੇ ਉਹਨੂੰ ਕੁਛ। ਆਪਾਂ ਸਾਰੇ ਸੋਚਦੇ ਕੁਝ ਹੋ ਨਾ ਜਾਵੇ, ਕੀ ਕਰਦੇ ਨੇ ਫਿਰ ਸਾਡੇ ਵੀਰ? ਦਰਦ ਹੈ ਨਾ, ਰੋਸ ਮਾਰਚ ਕਰੋ, ਪੰਜਾਬ ਬੰਦ ਕਰਾਓ, ਦਿਮਾਗ 'ਚ ਉਹੀ ਹੈ ਵੀ ਉਹਨੂੰ ਨਾ ਕੁਝ ਹੋ ਜਾਵੇ, ਵੀ ਉਹਨੇ ਇੱਕ ਆਵਾਜ਼ ਉਠਾਈ ਹੈ। ਤੇ ਇਹ ਵੀ ਮੇਰੇ ਦੇਖੋ ਪ੍ਰਸ਼ਾਸਨ ਵਾਲੇ ਬੈਠੇ ਸੁਣਦੇ ਹੋਣਗੇ, ਕਿਉਂਕਿ ਵਿੱਚ ਹੀ ਬੰਦੇ ਸਾਰੇ ਹੁੰਦੇ ਨੇ ਸਾਡੇ ਨਾਲ, ਤੇ ਖਾਸ ਹੀ ਪਹਿਰਾ ਇਹਨਾਂ ਦਾ ਸਖ਼ਤ, ਆ ਕਈ ਦਿਨਾਂ ਤੋਂ ਬਹੁਤ ਸਖ਼ਤ ਪਹਿਰਾ, ਸਾਨੂੰ ਤੇ ਬਾਹਰ ਵੀ ਨਹੀਂ ਨਿਕਲਣ ਦਿੰਦੇ। ਚਲੋ, ਪਰ ਨੋਟ ਕਰਿਓ, ਇਹ ਹੁਣ ਕਿਉਂ ਹੈ ਜੀ? ਪੰਜਾਬ ਦਾ ਫਿਕਰ ਵੀ ਤੇ ਹੈ। ਤੁਸੀਂ ਸਾਨੂੰ ਕਹੋਗੇ ਵੀ ਤੁਹਾਨੂੰ ਪੰਜਾਬ ਨੂੰ ਬੰਦ ਕਰਨ ਦੀ ਗੱਲ ਕਰਦੇ ਹੋ, ਰੋਸ ਮਾਰਚ ਕਰਦੇ ਨੇ, ਨੌਜਵਾਨ ਭੜਕੇ ਫਿਰਦੇ ਨੇ, ਇਹ ਫਿਕਰ ਹੈ ਪੰਜਾਬ ਦਾ ਵੀ ਹੁਣ ਤੇ ਉਹ ਭੁੱਖਾ ਹੈ। ਜੇ ਭਾਈ ਗੁਰਬਖਸ਼ ਸਿੰਘ ਨੂੰ ਹੋ ਗਿਆ ਕੁਛ, ਫਿਰ ਪੰਜਾਬ ਦੇ ਹਾਲਤ ਕਿਵੇਂ ਸਾਂਭਣਗੇ? ਫਿਰ ਪੰਜਾਬ ਨੂੰ ਕਿੱਦਾਂ ਸਾਂਭਾਂਗੇ? ਇਹ ਨਹੀਂ ਕਿ ਤੁਸੀਂ ਪੰਜਾਬ ਦੇ ਦਰਦੀ ਹੋ, ਤੁਹਾਨੂੰ ਪੰਜਾਬ ਦੀ ਨੌਜਵਾਨੀ ਦਾ ਫਿਕਰ ਹੈ। ਇਹ ਜਿਹੜੇ ਕਈ ਸੜਕਾਂ ਤੇ ਤੁਰੇ ਫਿਰਦੇ ਨੇ, ਇਹਨਾਂ ਨੂੰ ਇਹ ਹੈ ਕਿ ਸਰਕਾਰਾਂ ਕਿਵੇਂ ਨਾ ਕਿਵੇਂ ਸਾਡੀ ਸੁਣ ਲੈਣ, ਉਹਨੂੰ ਕੁਝ ਹੋਵੇ ਨਾ, ਉਹ ਠੀਕ ਰਵੇ, ਉਹ ਠੀਕ ਰਹੇਗਾ, ਪੰਜਾਬ ਦੀ ਹਾਲਤ ਵੀ ਠੀਕ ਰਹਿਣਗੇ, ਮਾਹੌਲ ਠੀਕ ਰਹੇਗਾ ਪੰਜਾਬ ਦਾ। ਇਹ ਪੰਜਾਬ ਦਾ ਦਰਦ ਹੈ ਵੀ ਹਾਲਾਤ ਖਰਾਬ ਨਾ ਹੋਣ। ਤੇ ਜੇ ਭਾਈ ਗੁਰਬਖਸ਼ ਸਿੰਘ ਨੂੰ ਕੱਲ੍ਹ ਨੂੰ ਕੁਝ ਹੋ ਗਿਆ, ਫਿਰ ਪੰਜਾਬ ਦੇ ਹਾਲਤ ਕਿਵੇਂ ਸੁਧਰਨਗੇ? ਤੇ ਹੁਣ ਵੇਖੋ ਹੋਇਆ ਕੀ ਹੈ, ਇੱਥੋਂ 4 ਬੰਦੇ ਚੁੱਕੋ ਸੁੱਟ ਦਿਓ ਜੇਲ੍ਹ 'ਚ, ਇੱਥੋਂ 10 ਜਣੇ ਚੁੱਕੋ ਸੁੱਟ ਦਿਓ ਥਾਣੇ 'ਚ, ਇੱਥੋਂ 50 ਜਣੇ ਚੁੱਕੋ ਸੁੱਟ ਦਿਓ ਥਾਣੇ ਵਿੱਚ। ਪਰ ਮਾਫ਼ੀ ਮੰਗ ਕੇ ਬੇਨਤੀ ਕਰਦਾ, ਇਹ ਤੇ ਉਸ ਭਰਾ ਨਾਲ ਸਾਡਾ ਪਿਆਰ ਹੈ, ਦਰਦ ਹੈ ਵੀ ਉਹ ਇੱਦਾਂ ਬੈਠਾ ਭੁੱਖਾ 2 ਮਹੀਨਿਆਂ ਤੋਂ, ਉਹਨੂੰ ਕੁਝ ਹੋ ਨਾ ਜਾਵੇ, ਪੰਜਾਬ ਦੇ ਹਾਲਤ ਨਾ ਵਿਗੜ ਜਾਣ। ਉਹਨਾਂ ਨੂੰ ਵੀਰਾਂ ਨੂੰ ਚੁੱਕਦੇ ਹੋ, ਸਿੱਟੀ ਜਾਂਦੇ ਹੋ, ਇੱਕ ਪੋਸਟਰ ਦੇ ਥੱਲੇ ਤੁਸੀਂ 15 ਜਣੇ ਬੈਠੇ ਹੋ, ਕਹਿੰਦੇ ਇਹਦਾ ਕੋਈ ਪੋਸਟਰ ਨਾ ਪਾੜ ਦੇ, ਇਸ਼ਤਿਹਾਰ ਨਾ ਪਾੜ ਦੇ ਕੋਈ। ਪੰਜਾਬ ਦੇ ਬੱਚੇ ਨੂੰ ਚੁੱਕਦਾ ਹੈ, ਜੇਲ੍ਹ 'ਚ ਸੁੱਟ ਦਿੰਦੇ ਹੋ, ਇਹਦੇ ਇਸ਼ਤਿਹਾਰ ਦੇ ਥੱਲੇ ਬੈਠੇ ਹੋ ਬਹਿ ਕੇ 15 ਜਣੇ ਕੁਰਸੀਆਂ ਡਾਹ ਕੇ, ਕਿਉਂ? ਕਹਿੰਦੇ ਇਹਦਾ ਇਸ਼ਤਿਹਾਰ ਵੀ ਨਾ ਪਾੜ ਜਾਵੇ ਕੋਈ। सुनियो गल इनू कोई एदा इश्तिहार ना पाड़ जाए फिर दुख नाल कहना ही पएगा कि असीं पंजाब च रहिंदे आ इह साडा पंजाब इह हालात असीं किदां दे पैदा कीते होए तां इह बेनतियां करनियां कई वारी पैंदियां ने अनाथ जे फील करदे आ राजनीतिक पक्ष तों अपने आप नूं कई वारी अनाथ धार्मिक पक्ष तों ते असीं अनाथ हो ही नहीं सकते क्योंकि सतगुरु साडे कौन ने धन गुरु ग्रंथ साहिब पर राजनीतिक पक्ष तों फिर अनाथ ही लगदा कम भी एक ते तुसीं पोस्टर दी राखी बैठे हो पंद्रह बंदे भी बंदे भी पोस्टर नूं पाड़ना कोई जावे ते दूजे पासे तुसीं कहिंदे हो भी जे माड़ा जिहा तुसीं बोले तुहाडियां लत्तां पाड़ देंगे थानूं इदां कर फिर की करिए फिर ਤਾਂ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਦਾ ਜਿੰਨਾ ਪ੍ਰਸ਼ਾਸਨ ਨੂੰ ਫਿਕਰ ਹੈ ਉਹਨਾਂ ਪੰਜਾਬੀਆਂ ਨੂੰ ਵੀ ਫਿਕਰ ਹੈ ਕੋਈ ਅਸੀਂ ਰੌਲੇ ਰੱਪੇ ਵਾਲੇ ਲੋਕ ਨਹੀਂ ਨਾ ਨਾ ਆਪਾਂ ਕੋਈ ਰੌਲੇ ਵਾਲੇ ਥੋੜ੍ਹਾ ਹੈ ਵੀ ਅੱਗਾਂ ਲਾ ਦਿਓ ਜਾਂ ਸਾੜ ਦਿਓ ਸਾਨੂੰ ਕੋਈ ਹਿੰਦੂ ਮਾੜੇ ਨੇ ਆਪਣੇ ਘਰ ਰਹਿੰਦੇ ਨੇ ਠੀਕ ਹੈ ਉਹਨਾਂ ਦੀਆਂ ਦੁਕਾਨਾਂ ਸ਼ੋਪਾਂ ਸਭ ਚੱਲੀ ਸਭ ਠੀਕ ਚੱਲ ਰਿਹਾ ਬਸ ਇਹ ਮਾਹੌਲ ਇੱਦਾਂ ਹੀ ਬਣਿਆ ਰਹੇ ਇਹਦੇ ਲਈ ਸਾਰੇ ਸਿਆਣੇ ਬਣੇ ਹੈ ਇਹਦੇ ਲਈ ਪੰਜਾਬ ਦੇ ਮਾਹੌਲ ਲਈ ਅਸੀਂ ਕਹਿੰਦੇ ਹਾਂ ਵੀ ਭਾਈ ਗੁਰਬਖਸ਼ ਸਿੰਘ ਦਾ ਫਿਕਰ ਕਰਿਓ ਉਹਨੂੰ ਕੁਝ ਹੋ ਨਾ ਜਾਵੇ ਉਹਦੀਆਂ ਮੰਗਾਂ ਵੱਲ ਧਿਆਨ ਦੇ ਦਿਓ ਤੇ ਜੇ ਵਿਗੜ ਗਿਆ ਕੰਮ ਫਿਰ ਕਹਿਣਗੇ ਜੀ ਤੁਸੀਂ ਗਰਮ ਬਿਆਨੀਆਂ ਕਰਦੇ ਤੁਸੀਂ ਤਾਂ ਇੱਦਾਂ ਵਿਗੜਦਾ ਲੈ ਹੁਣ ਤਾਂ ਇਹੀ ਬੇਨਤੀਆਂ ਕਰਦੇ ਹਾਂ ਤੇ ਦਰਦ ਤੇ ਸਾਰਿਆਂ ਦੇ ਮਨਾਂ ਵਿੱਚ ਹੀ ਹੈ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਹੈ ਵੀ ਵੇਖੋ ਵੀ 60 ਦਿਨ ਬਹੁਤ ਹੁੰਦੇ ਨੇ ਵੀ ਕੁਛ ਹੋਰ ਨਾ ਫਿਰ ਸਾਂਭਾਂਗੇ ਕਿਵੇਂ ਮਾਹੌਲ ਵਿਗੜਦਾ ਵਿਗੜਦਾ ਵਿਗੜ ਜਾਂਦਾ ਅੱਜ ਰਾਖੀ ਕਰਨ ਦੀ ਲੋੜ ਨਹੀਂ ਸਖਤੀ ਨਾਲ ਰੋਕਣ ਦੀ ਲੋੜ ਹੈ ਕਿ ਭਾਈ ਇਹੋ ਜਿਹੀਆਂ ਫਿਲਮਾਂ ਸਾਡੇ ਪੰਜਾਬ 'ਚ ਨਾ ਚਲਾਓ ਸਾਡੇ ਨਾ ਸਾਹਮਣੇ ਹੈ ਜਦੋਂ ਤੁਸੀਂ ਠੋਕਰਾਂ ਸਾਹਮਣੇ ਬੋਰਡ ਲਾ ਲਾ ਕੇ ਸਾਡਾ ਖੂਨ ਨਾ ਸਾੜੋ ਇਹ ਚੰਗਾ ਨਹੀਂ ਇਹ ਸਾਡੀ ਪੰਜਾਬ ਦੀ ਧਰਤੀ ਹੈ ਸਾਨੂੰ ਗਲਗੀਆਂ ਵਾਲੇ ਦੀ ਫੋਟੋ ਲੱਗੀ ਤੇ ਲੱਗੇ ਵੀ ਹਾਂ ਅਸੀਂ ਪੰਜਾਬ 'ਚ ਰਹਿੰਦੇ ਹਾਂ ਮਾਲੋ ਮਾਲ ਮਾਲਵਾ ਕਹਿਣ ਵਾਲੇ ਤੇ ਉਹੀ ਨੇ ਆਖੋ ਸਤਨਾਮ ਚਾਰ ਪੁੱਤ ਵਾਰਨ ਵਾਲੇ ਉਹੀ ਨੇ ਸੁਣਿਓ ਜੀ ਚਾਰ ਪੁੱਤ ਵਾਰਨ ਵਾਲੇ ਉਹੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਅਸੀਂ ਲੰਘਦੇ ਹਾਂ ਫਿਰ ਉਹ ਚਾਰ ਚਾਰ ਬੰਦੇ ਦਸ ਦਸ ਬੰਦੇ ਉਹਦੀ ਰਾਖੀ ਕਰਦੇ ਨੇ ਦੁੱਖ ਲੱਗਦਾ ਫਿਰ ਉਦੋਂ ਵੀ ਇੱਕੋ ਜਿਹਾ ਵਰਤਾਰਾ ਰੱਖੋ ਇੱਕੋ ਜਿਹਾ ਵਰਤਾਰਾ ਰੱਖੋ ਜੇ ਪੰਜਾਬ ਨੂੰ ਵੀ ਹਾਂ ਨੌਜਵਾਨ ਵੀ ਨੇ ਤੇ ਵੀ ਹਾਂ ਵੀ ਕੋਈ ਲੋੜ ਨਹੀਂ ਕੋਈ ਫਿਲਮਾਂ ਫੁਲਮਾਂ ਇੱਥੇ ਨਾ ਲਾਓ ਬੰਦ ਕਰੋ ਛੱਡੋ ਸਾਰਿਆਂ ਨਾਲ ਇੱਕੋ ਜਿਹਾ ਹੀ ਰੱਖ ਲਓ ਫਿਰ ਠੀਕ ਹੈ ਤਾਂ ਕਰਕੇ ਇਹ ਬੇਨਤੀਆਂ ਨੇ ਕਿ ਥੋੜ੍ਹਾ ਜਿਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਤੇ ਇਹਦੇ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਆਪ ਸਮਝ ਲਈਏ ਪਹਿਲਾਂ ਧਰਮ ਹੈ ਕੀ ਮਾਫ ਕਰਨਾ ਜੀ ਭਾਵੇਂ ਵਿਚਾਰਕ ਲੜਾਈ ਲੜਦੇ ਹਾਂ ਅਸੀਂ ਤਲਵਾਰਕ ਨਹੀਂ ਲੜਦੇ ਪਰ ਵਿਚਾਰਕ ਲੜਾਈ ਲੜਨ ਵਾਸਤੇ ਵੀ ਧਰਮ ਦੀ ਸੋਝੀ ਹੋਣੀ ਪਹਿਲਾਂ ਜ਼ਰੂਰੀ ਹੈ ਆਖੋ ਸਤਨਾਮ ਧਰਮ ਦੀ ਸੋਝੀ ਨਹੀਂ ਲੜਾਂਗੇ ਕਿਹੜੀ ਗੱਲ ਦਾ ਉੱਤੇ ਦਾ ਪਤਾ ਹੀ ਨਹੀਂ ਕਿਹਦੇ ਪਿੱਛੇ ਲੜਨਾ ਹੈ ਗੁਰੂ ਗ੍ਰੰਥ ਸਾਹਿਬ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਪਤਾ ਹੈ ਆਪ ਹੀ ਨਹੀਂ ਪਤਾ ਕਿਸੇ ਨਾਲ ਤੁਸੀਂ ਡਿਸਕਸ਼ਨ ਕਰਦੇ ਹੋ ਗੱਲ ਕਰਦੇ ਹੋ ਕਿਹਦੇ ਪਿੱਛੇ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੀ ਨਹੀਂ ਤੇ ਗੱਲ ਕੀ ਕਰਾਂਗੇ ਤਾਂ ਮੈਂ ਬੇਨਤੀ ਕਰਦਾ ਹੈ ਵੀ ਪਹਿਲਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਸੀਂ ਆਪ ਪਿਆਰ ਕਰੀਏ ਤੇ ਮੈਂ ਬੇਨਤੀ ਕਰਦਾ ਹੁੰਦਾ ਚੋਰ ਉਦੋਂ ਚੋਰੀ ਕਰਦਾ ਜਦੋਂ ਸਾਰਾ ਟੱਬਰ ਸੁੱਤਾ ਪਿਆ ਹੁੰਦਾ ਟੱਬਰ ਜਾਗੇ ਚੋਰ ਦੀ ਕੀ ਹਿੰਮਤ ਹੈ ਚੋਰੀ ਕਰ ਜਾਏਗਾ ਬਸ ਇਹ ਸੰਨ ਲਾ ਹੀ ਨਹੀਂ ਸਕਦੇ ਜੇ ਸਾਡੀ ਕੌਮ ਆਪ ਹੀ ਜਾਗੇ ਬਾਣੀ ਨਾਲ ਪਿਆਰ ਕਰੇ ਸਵੇਰੇ ਸ਼ਾਮ ਗੁਰਦੁਆਰਿਆਂ 'ਚ ਗੂੰਜਾਂ ਪੈਣ ਢੋਲਕੀਆਂ ਤੇ ਜੋੜੀਆਂ ਵੱਜਣ ਸਵੇਰੇ ਸਿੱਖ ਸਾਰਾ ਪਿੰਡ ਬਹਿ ਕੇ ਕੀਰਤਨ ਕਰਦਾ ਹੈ ਆਹ ਗੁਰਸਿੱਖ ਭਰਾ ਸਾਰੇ ਸਵੇਰੇ ਬਾਣੀ ਪੜ੍ਹਦੇ ਨੇ ਕਥਾ ਦਾ ਪ੍ਰਵਾਹ ਚੱਲਦਾ ਹੈ ਪੰਜਾਬ ਵੱਲ ਕੋਈ ਮੂੰਹ ਨਹੀਂ ਕਰ ਸਕਦਾ ਇਹਨਾਂ ਨੂੰ ਪਤਾ ਹੈ ਉਹ ਗੁਰਦੁਆਰੇ ਦਾ ਗ੍ਰੰਥੀ ਸਰੂਪ ਸਿਰ ਤੇ ਚੁੱਕੀ ਵਜਾਉਂਦਾ ਹੈ ਇੱਕ ਪਾਸੇ ਹੱਥ ਪਾਇਆ ਦੂਜੇ ਹੱਥ ਨਾਲ ਚੌਰ ਵੀ ਆਪ ਕਰਦਾ ਹੈ ਪਿੰਡ 'ਚ ਵੋਟ ਕਿੰਨੀ ਹੈ ਜੀ ਕਹਿੰਦੇ 1000 ਵੋਟ ਹੈ ਇੱਕ ਬੰਦਾ ਨਹੀਂ ਜਿਹੜਾ ਸਵੇਰੇ ਚੌਰ ਕਰਨੀ ਆ ਜੇ ਇਹਨਾਂ ਨੂੰ ਪਤਾ ਹੈ ਇਹ ਸੁੱਤੇ ਹੋਏ ਨੇ ਹੱਥਾਂ ਤੇ ਇੱਕ ਗੁੱਟ ਵਿੱਚ ਕੜਾ ਹੈ ਇਹਨਾਂ ਦੇ ਦੂਜੇ ਹੱਥ ਵਿੱਚ ਧਾਗਾ ਹੈ ਗਲ ਵਿੱਚ ਚਾਰ ਚਾਰ ਤਵੀਤ ਪਾਈ ਫਿਰਦੇ ਨੇ ਜਨਮ ਪੱਤਰੀਆਂ ਬਿਨਾਂ ਵਿਆਹ ਨਹੀਂ ਕਰਦੇ ਹਰੇਕ ਦੇ ਹੱਥ ਤੇ ਮੌਲੀਆਂ ਬੰਨੀਆਂ ਨੇ ਇਹ ਸਿੱਖ ਰਹੇ ਨਹੀਂ ਇਹਨਾਂ ਨੂੰ ਠੱਗਣਾ ਸੌਖਾ ਹੈ ਆਖੋ ਸਤਨਾਮ ਆਪਾਂ ਸੌਂਗੇ ਇਹ ਜਾਗ ਪਏ ਤਾਂ ਹੋਇਆ ਤਾਂ ਹੋਇਆ ਇਹ ਤਾਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਭਾਈ ਕਿ ਸਾਡੀ ਨਾ ਸੁਰਤ ਥੋੜੀ ਜਾਗੇ ਆਪਾਂ ਆਪ ਨਾ ਚੜ੍ਹਦੀ ਕਲਾ ਵਾਲੇ ਜੀਵਨ ਬਣਾਈਏ ਆਪਣੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣਿਓ ਧਿਆਨ ਨਾਲ ਗੱਲ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਕਹਿੰਦੇ ਕੰਮ ਕੀ ਕਰਦਾ ਕਹਿੰਦੇ ਮੈਂ ਚੰਗਾ ਨਹੀਂ ਜੀ ਕੀਤਾ ਕੋਈ ਮੇਰਾ ਕੰਮ ਨਾ ਹੀ ਪੁੱਛੋ ਫਿਰ ਵੀ ਕਹਿੰਦਾ ਜੀ ਮੈਂ ਤੇ ਚੋਰ ਹਾਂ ਆਹ ਗੱਲ ਬਣੀ ਨਾ ਇਲਾਜ ਕਰਾਉਣ ਵਾਲਾ ਬੰਦਾ ਦੱਸੇ ਤੇ ਸਹੀ ਮੈਨੂੰ ਬਿਮਾਰੀ ਕੀ ਮੈਨੂੰ ਰੋਗ ਹੈ ਕੀ ਦੱਸੇ ਤੇ ਸਹੀ ਮੈਂ ਦੱਸਦਾ ਕਹਿੰਦਾ ਮੈਂ ਬਿਮਾਰ ਹਾਂ ਜੀ ਮੈਂ ਚੋਰ ਹਾਂ ਮੈਂ ਕੰਮ ਮਾੜੇ ਕੀਤੇ ਨੇ ਅੱਜ ਤੱਕ ਚੰਗਾ ਨਹੀਂ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਲੱਗੇ ਬੋਲ ਪਿਆਰੇ ਮੈਨੂੰ ਲੱਗੇ ਤੁਹਾਡੇ ਬੋਲ ਪਿਆਰੇ ਬਚਨ ਤੇ ਮੈਂ ਹੁਣ ਨਾ ਤੁਹਾਡੇ ਤੋਂ ਪ੍ਰਭਾਵਿਤ ਹੋ ਗਿਆ ਤੇ ਮੈਨੂੰ ਕੋਈ ਉਪਦੇਸ਼ ਦੇ ਦਿਓ ਪਰ ਮੇਰੀ ਇੱਕ ਬੇਨਤੀ ਹੋਰ ਹੈ ਸਤਿਗੁਰੂ ਕਹਿੰਦੇ ਕੀ ਆ ਚੋਰੀ ਵਾਲਾ ਕੰਮ ਨਾ ਛਡਾਇਓ ਮੈਨੂੰ ਪਈ ਹੈ ਆਦਤ ਤੇ ਮੈਨੂੰ ਬਾਕੀ ਤੁਸੀਂ ਜੋ ਕਹੋਗੇ ਜਿਵੇਂ ਅੱਜ ਕੱਲ੍ਹ ਕਈ ਵੇਖੇ ਤੇ ਵੀ ਆ ਨਸ਼ਾ ਮਾੜਾ ਜਿਹਾ ਜੀ ਹੋਰ ਤੇ ਮੰਨ ਲਾਂਗੇ ਆਹੀ ਔਖਾ ਹੈ ਏਦਾਂ ਨਾ ਮਹਾਰਾਜ ਬਸ ਆ ਨਾ ਬਾਕੀ ਠੀਕ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਵੇਖੋ ਜੀ ਤਰੀਕਾ ਹੈ ਜੀ ਤਰੀਕਾ ਡਾਕਟਰ ਕੀ ਕਰਦੇ ਨੇ ਕਈ ਵਾਰੀ ਨਾ ਸੁਣਿਓ ਉਹ ਬੱਚਾ ਕਹਿੰਦਾ ਮੈਂ ਨੀ ਟੀਕਾ ਲਵਾਉਣਾ ਉਹਨੂੰ ਫੰਬਾ ਜਿਹਾ ਇੱਦਾਂ ਗਿੱਲਾ ਹੁੰਦਾ ਨਾ ਲਾ ਕੇ ਉਹਦੇ ਦਵਾਈ ਉਹਨੂੰ ਇੱਦਾਂ ਠੰਡੀ ਜੀ ਲਾਈ ਜਾਂਦੇ ਨੇ ਉਹ ਕਹਿੰਦਾ ਟੀਕਾ ਮੈਂ ਨੀ ਲਵਾਉਣਾ ਉਹ ਲੱਗ ਵੀ ਗਿਆ ਲੈ ਤੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਹਿੰਦਾ ਅੱਛਾ ਲੈ ਟੀਕਾ ਲੱਗ ਵੀ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਟੀਕਾ ਲੱਗ ਗਿਆ ਉਹ ਫੰਬਾ ਜਿਹਾ ਮਾਰੀ ਜਾਂਦਾ ਇੱਦਾਂ ਬਸ ਉਹ ਬੱਚਾ ਜਦੋਂ ਸੈੱਟ ਜਿਹਾ ਹੋ ਜਾਂਦਾ ਵੀ ਅੱਛਾ ਲੱਗ ਗਿਆ ਦਰਦ ਹੋਇਆ ਹੀ ਨਹੀਂ ਉਹ ਠੰਡਾ ਜਿਹਾ ਹੁੰਦਾ ਬਾਬਾ ਫਿਰ ਲਾ ਦਿੰਦਾ ਤਰੀਕਾ ਸੀ ਗੁਰੂ ਸਾਹਿਬ ਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਫਿਰ ਇੱਕ ਬਚਨ ਮੰਨ ਲੈ ਕਹਿੰਦਾ ਜੀ ਕੀ ਕਹਿੰਦੇ ਅੱਜ ਤੋਂ ਬਾਅਦ ਕਹਿੰਦੇ ਤੂੰ ਇਹ ਬਚਨ ਮੰਨ ਲੈ ਵੀ ਝੂਠ ਨਾ ਬੋਲੀ ਕਹਿੰਦਾ ਠੀਕ ਹੈ ਜੀ ਝੂਠ ਨਹੀਂ ਬੋਲਦੇ ਦੂਜਾ ਬਚਨ ਕਹਿੰਦੇ ਲੂਣ ਖਾ ਕੇ ਹਰਾਮ ਨਾ ਕਰੀ ਲੂਣ ਜਿਹਦਾ ਖਾ ਲਈਏ ਹਰਾਮ ਨਾ ਕਰੀ ਕਹਿੰਦਾ ਸੱਤ ਬਚਨ ਤੀਜਾ ਕਹਿੰਦੇ ਗਰੀਬ ਮਾਰ ਵੀ ਨਾ ਕਰੀ ਕਹਿੰਦਾ ਲੰਮਾਰਾ ਜਿਹੜਾ ਤੁਸੀਂ ਕਹਿੰਦੇ ਹੋ ਲੂਣ ਖਾ ਕੇ ਹਰਾਮ ਆਪਾਂ ਤੇ ਅੱਧੀ ਰਾਤ ਨੂੰ ਜਾਂਦੇ ਹਾਂ ਅਸੀਂ ਕਿਹਦਾ ਲੂਣ ਖਾਣਾ ਆਪਾਂ ਅੱਧੀ ਰਾਤ ਨੂੰ ਜਾਣਾ ਆਪਾਂ ਕਾਹਦਾ ਲੂਣ ਖਾਣਾ ਹੈ ਲੂਣ ਖਾਣਾ ਹਰਾਮ ਇਹ ਆਪਾਂ ਵੀ ਮੰਨੀ ਲਈਏ ਵੀ ਆਪਾਂ ਲੂਣ ਖਾ ਕੇ ਬੋਲੋ ਲੂਣ ਖਾ ਕੇ ਮਿੱਠਾ ਖਾ ਕੇ ਗੁਲਾਬ ਜਾਮਣ ਖਾ ਕੇ ਹਰਾਮ ਕਰ ਦਿਓ ਕਿਉਂ ਬਈ ਖੰਡ ਖਾ ਕੇ ਰਸਗੁੱਲੇ ਖਾ ਕੇ ਹਰਾਮ ਕਰ ਦਿਓ ਇਹੀ ਤੇ ਗੱਲ ਹੈ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਬਾਕੀ ਖਾ ਕੇ ਜਿਹਦੇ 'ਚ ਲੂਣ ਨਹੀਂ ਪੈਂਦਾ ਵੀ ਉਹ ਕਰ ਦੇਣਾ ਚਾਹੀਦਾ ਹੈ ਬਈ ਨਾ ਮਤਲਬ ਇਹ ਹੈ ਸਭ ਤੋਂ ਘੱਟ ਚੀਜ਼ ਪੈਂਦੀ ਹੈ ਸਬਜ਼ੀ 'ਚ ਲੂਣ ਘੱਟ ਤੋਂ ਘੱਟ ਲੂਣ ਇੱਕੋ ਹੀ ਚੀਜ਼ ਹੈ ਜਿਹੜੀ ਮੁੱਲ ਲਿਆਉਣੀ ਪੈਂਦੀ ਹੈ ਆ ਬਾਕੀ ਤੇ ਹਲਦੀ ਵੀ ਇੱਥੇ ਹੋ ਜਾਂਦੀ ਮਿਰਚਾਂ ਵੀ ਹੋ ਜਾਂਦੀਆਂ ਲੂਣ ਹੀ ਲਿਆਉਣਾ ਪੈਂਦਾ ਲੂਣ ਦਾ ਮਤਲਬ ਹੈ ਘੱਟ ਤੋਂ ਘੱਟ ਵੀ ਕਿਸੇ ਦਾ ਖਾਧਾ ਹੋਵੇ ਉਹ ਵੀ ਹਰਾਮ ਨਾ ਕਰੇ ਕਿਸੇ ਦਾ ਥੋੜੇ ਤੋਂ ਥੋੜਾ ਵੀ ਜੇ ਖਾਵੇਂ ਭਾਵੇਂ ਕਿ ਮਾੜਾ ਜਿਹਾ ਹੀ ਖਾਵੇਂ ਕਿਸੇ ਦਾ ਖਾ ਕੇ ਹਰਾਮ ਨਾ ਲੂਣ ਦਾ ਭਾਵ ਹੈ ਥੋੜਾ ਜਿਹਾ ਵੀ ਕਿਸੇ ਦਾ ਖਾਧਾ ਹੈ ਹਰਾਮ ਨਾ ਕਰਿਆ ਕਰ ਤੇ ਹੁਣ ਕਹਿੰਦੇ ਵੀ ਲੂਣ ਖਾ ਕੇ ਹੈਰਾਨ ਨਹੀਂ ਕਰਨਾ ਕਹਿੰਦੇ ਆਪਾਂ ਲੂਣ ਖਾਂਦੇ ਹੀ ਨਹੀਂ ਰਾਤ ਨੂੰ ਠੱਗ ਚੋਰੀ ਕਰਨ ਜਾਣਾ ਆਪਾਂ ਜ਼ਰੂਰੀ ਲੂਣ ਖਾਣਾ ਚਲੋ ਅੱਛਾ ਉਦੋਂ ਬਾਅਦ ਕਹਿੰਦੇ ਬਈ ਜਿਹੜਾ ਗਰੀਬ ਮਾਰ ਨਹੀਂ ਕਰਨੀ ਕਹਿੰਦੇ ਆਹ ਵੀ ਵਚਨ ਮੰਨ ਲਾਂਗੇ ਸੌਖਾ ਹੀ ਹੈ ਕਹਿੰਦੇ ਆਪਾਂ ਜਾਂਦੇ ਹੀ ਅਮੀਰਾਂ ਦੇ ਹਾਂ ਆਪਾਂ ਕਿਹੜਾ ਗਰੀਬ ਨੂੰ ਲੁੱਟਦੇ ਹਾਂ ਹਾਂਜੀ ਵੀ ਆਪਾਂ ਵੱਡਿਆਂ ਘਰਾਂ 'ਚ ਸੰਨ ਲਾਉਣੀ ਹੁੰਦੀ ਹੈ ਬੰਦੇ ਹੀ ਸਾਰੇ ਤਕੜੇ ਨੇ ਗਰੀਬ ਹੈ ਹੀ ਕੋਈ ਨਹੀਂ ਚਲੋ ਉਹਨੇ ਨਾ ਜੀ ਮਹਾਰਾਜ ਨੂੰ ਕਹਿੰਦਾ ਸੱਤ ਬਚਨ ਅੱਜ ਤੋਂ ਬਾਅਦ ਵੀ ਮੈਂ ਆਹ ਕੰਮ ਚੋਰੀ ਮੈਂ ਕਰੀ ਜਾਣੀ ਹੈ ਵੀ ਆਹ ਮੰਨ ਲੂ ਬਚਨ ਚਲੋ ਜੀ ਉਹ ਜਦੋਂ ਗਿਆ ਆਪਾਂ ਇੱਦਾਂ ਹੀ ਪੜਿਆ ਨਾ ਪ੍ਰਸੰਗ ਅੱਜ ਤੱਕ ਇੱਦਾਂ ਹੀ ਵੀ ਆਪਾਂ ਹੈ ਤੇ ਲੰਮਾ ਹੈ ਪਰ ਆਪਾਂ ਬਸ ਆਹ ਨੁਕਤਾ ਇੱਕੋ ਹੀ ਸਮਝਣਾ ਹੈ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ ਗਿਆ ਮਹਾਰਾਜ ਦਾ ਬਚਨ ਮੰਨ ਕੇ ਮੰਨ ਲਿਆ ਪੱਲੇ ਬੰਨ ਲਿਆ ਨਾ ਉਹਨੇ ਸਤਿਗੁਰੂ ਜੀ ਦਾ ਬਚਨ ਫਿਰਦੇ ਵਸਾ ਲਿਆ ਤੇ ਜਦੋਂ ਗਿਆ ਚੋਰਾਂ ਦੇ ਸਾਹਮਣੇ ਉੱਥੇ ਰਾਜੇ ਦੇ ਦਰਬਾਰ 'ਚ ਜਾਣ ਲੱਗਾ ਡਿਊਟੀ ਹੈ ਡਿਊਟੀ ਬਾਹਰ ਪਹਿਰੇਦਾਰ ਖੜੇ ਨੇ ਉੱਥੇ ਸਿੱਧਾ ਹੀ ਜਾ ਵੜਿਆ ਪਹਿਰੇਦਾਰ ਕਹਿੰਦੇ ਨੇ ਕੌਣ ਹੈ ਤੂੰ ਹੁਣ ਕੀ ਦੱਸੇ ਵੀ ਕੱਪੜੇ ਰਾਜਿਆਂ ਵਾਲੇ ਪਾਈ ਫਿਰਦਾ ਸੋਹਣਾ ਬਣ ਕੇ ਗਿਆ ਕਹਿੰਦੇ ਕੌਣ ਹੈ ਤੂੰ ਕਹਿੰਦਾ ਮੈਂ ਝੂਠ ਤੇ ਬੋਲ ਹੀ ਨਹੀਂ ਸਕਦਾ ਸਿੱਧਾ ਹੀ ਜਾ ਕੇ ਕਹਿੰਦਾ ਚੋਰ ਹਾਂ ਕਹਿੰਦੇ ਚੋਰ ਨੇ ਮਰਨਾ ਇੱਥੇ ਆ ਕੇ ਚੋਰ ਨਹੀਂ ਪਹਿਰੇਦਾਰ ਕਹਿੰਦੇ ਨਵੇਂ ਹੀ ਰੱਖੇ ਆ ਜੀ ਸਾਨੂੰ ਪਤਾ ਨਹੀਂ ਵੀ ਕਿਹੜਾ ਰਿਸ਼ਤੇਦਾਰ ਹੈ ਤੂੰ ਰਾਜੇ ਦਾ ਰਿਸ਼ਤੇਦਾਰ ਕਿਹੜਾ ਤੂੰ ਸਾਨੂੰ ਪਤਾ ਨਹੀਂ ਲੰਘ ਜਾ ਕਹਿੰਦੇ ਅੰਦਰ ਕਹਿੰਦਾ ਕਮਾਲ ਹੋ ਗਈ ਬਚਨ ਮੰਨਿਆ ਸੱਚ ਬੋਲਿਆ ਲੈ ਕਹਿੰਦੇ ਲੰਘ ਜਾ ਸੱਚ ਬੋਲਣ ਚ ਸ਼ਾਂਤੀ ਬਹੁਤ ਇਹਦੇ ਚ ਕੋਈ ਸ਼ੱਕ ਨਹੀਂ ਇੱਕ ਵਾਰੀ ਤੇ ਲੱਗਦਾ ਥੋੜਾ ਜਿਹਾ ਔਖਾ ਜਿਹਾ ਹੋਣਾ ਹੈ ਪਰ ਘਰ ਸੁਖੀ ਵੱਸਦੇ ਨੇ ਜਿੱਥੇ ਸੱਚ ਪਤਨੀ ਪਤੀ ਸਾਹਮਣੇ ਸੱਚ ਬੋਲੇ ਤੇ ਪਤੀ ਪਤਨੀ ਸਾਹਮਣੇ ਸੱਚ ਬੋਲੇ ਘਰ ਸਵਰਗ ਜਿੱਥੇ ਪਹਿਰਾ ਝੂਠਦਾ ਹੈ ਉਹ ਨਰਕ ਬਣ ਜਾਂਦਾ ਘਰ ਬਚਨ ਮੰਨਿਆ ਕਹਿੰਦਾ ਲੰਘਾਤਾ ਹੱਦ ਹੋ ਗਈ ਸਤਿਗੁਰਾਂ ਦੇ ਬਚਨ ਨੇ ਵੀ ਤੂੰ ਝੂਠ ਨਹੀਂ ਬੋਲਣਾ ਸੱਚ ਬੋਲਿਆ ਮੈਂ ਚੋਰ ਹਾਂ ਕਹਿੰਦੇ ਨੌਕਰੀ ਛਡਵਾ ਦੇਗਾ ਸਾਡੀ ਕਢਾ ਦੇਗਾ ਸਾਨੂੰ ਲੰਘ ਜੋ ਜੀ ਅੰਦਰ ਲੰਘਾਤਾ ਕਮਾਲ ਹੋ ਗਈ ਚਲੋ ਅੰਦਰ ਗਿਆ ਅੰਦਰ ਉਹਨੇ ਵੱਡਾ ਸਾਰਾ ਪਾੜ ਲਾ ਲਿਆ ਗਹਿਣੇ ਗੁਣੇ ਇਕੱਠੇ ਕਰਕੇ ਚਲੋ ਸਾਰਾ ਕੁਝ ਏਦਾਂ ਇਕੱਠਾ ਕਰਕੇ ਫਿਰ ਤੁਰਨ ਲੱਗਿਆ ਮਹਿਲ ਵਿੱਚ ਚੋਰੀ ਕੀਤੀ ਹੈ ਸਾਹਮਣੇ ਵੇਖਿਆ ਚੂਰਨ ਪਿਆ ਭੁੱਖ ਲੱਗੀ ਸੀ ਬਾਹਲੀ ਕਹਿੰਦੇ ਚਲੋ ਵੀ ਇਹਦੇ ਵਿੱਚ ਕੀ ਹੈ ਉਹਨੇ ਏਦਾਂ ਚੂਰਨ ਰੱਖਿਆ ਹੱਥ ਤੇ ਫੱਕਾ ਮਾਰ ਗਿਆ ਉਹ ਤੇ ਫਿਰ ਪਤਾ ਲੱਗਿਆ ਵੀ ਇਹਦੇ ਵਿੱਚ ਤੇ ਨਮਕ ਪਾਇਆ ਹੋਇਆ ਸੀ ਅਮੀਰਾਂ ਨੂੰ ਚੂਰਨ ਰੱਖਣੇ ਹੀ ਪੈਂਦੇ ਨੇ ਕਿਉਂਕਿ ਜਿਹਨੇ ਹੁਣ ਸਾਰਾ ਦਿਨ ਪਕੌੜੇ ਹੀ ਖਾਣੇ ਨੇ ਆ ਜਿਹੜੇ ਹੁਣ ਗਰੀਬ ਬੰਦੇ ਆਮ ਕੰਮਾਂ ਕਾਰਾਂ ਵਾਲੇ ਨੇ ਇਹਨਾਂ ਨੂੰ ਘੱਟ ਲੋੜ ਪੈਂਦੀ ਜਿਨ੍ਹਾਂ ਨੇ ਹੁਣ ਵੇਖੋ ਨਾ ਜੀ ਤਲਿਆ ਖਾਧਾ ਹੈ ਘਿਓ ਖਾਧਾ ਹੈ ਜੋ ਖਾਣਾ ਹੈ ਸਾਰਾ ਦਿਨ ਕਈ ਚੱਲਣੇ ਚੱਲੇਗੀ ਜੇ ਫਿਰ ਪਚੇਗਾ ਖਾਧਾ ਪਚ ਜਾਏਗਾ ਜੋ ਖਾਣਾ ਹੈ ਉਹਨਾਂ ਨੂੰ ਲੱਗਦਾ ਵੀ ਹੈ ਪਚਦਾ ਵੀ ਹੈ ਤੇ ਜਿਹੜੇ ਬੰਦੇ ਨੇ ਖਾ ਲੈਣਾ ਹੈ ਟੱਕਾ ਮੇਰੇ ਵਰਗਾ ਵਿਹਲਾ ਜਿਹੜਾ ਉਹਨੇ ਤੋੜਨਾ ਹੀ ਨਹੀਂ ਮੈਨੂੰ ਇੱਕ ਕਹਿੰਦਾ ਉੱਥੇ ਸਾਡੇ ਲੈਂਟਰ ਪੈਣਾ ਸੀ ਮੈਨੂੰ ਕਹਿੰਦੇ ਬੱਠਲ ਹੱਥ 'ਚ ਫੜੋ ਤੇ ਫੋਟੋ ਖਿਚਾਓ ਮੈਂ ਕਿਹਾ ਕਿਉਂ ਕਹਿੰਦੇ ਵੀ ਕਾਰ ਸੇਵਾ ਚੱਲ ਰਹੀ ਹੈ ਬਾਬਾ ਜੀ ਬੱਠਲ ਢੋ ਰਹੇ ਨੇ ਮੈਂ ਕਿਹਾ ਦੁਨੀਆਂ ਨੂੰ ਪਤਾ ਨਹੀਂ ਵੀ ਇਹ ਕਿੰਨਾ ਕੁ ਬੱਠਲ ਢੋਂਦੇ ਨੇ ਵੀ ਮੇਰਾ ਪਤਾ ਨਹੀਂ ਪਤਾ ਹੀ ਹੈ ਚਲੋ ਅਸੀਂ ਜਿਹੜਾ ਕੰਮ ਕਰਦੇ ਹਾਂ ਉਹੀ ਚੱਜ ਤਰ੍ਹਾਂ ਕਰ ਲਓ ਵੀ ਜੇ ਮੈਂ ਹੁਣ ਬੱਠਲ ਸਿਰ ਤੇ ਚੱਕ ਕੇ ਫੋਟੋ ਖਿਚਾਵਾਂ ਵੀ ਮੈਂ ਵੀ ਜੀ ਉੱਥੇ ਸੀਮਿੰਟ ਢੋਣਾ ਪਤਾ ਹੀ ਹੈ ਉਹ ਸੀਮਿੰਟ ਢੋਣ ਵਾਲਿਆਂ ਦੇ ਤੇ ਹੱਥ ਦੱਸ ਦਿੰਦੇ ਨੇ ਉਹਨਾਂ ਦਾ ਸਰੀਰ ਦੱਸਦਾ ਉਹਨਾਂ ਦੇ ਹੱਥ ਦੱਸਦੇ ਨੇ ਜਿਨ੍ਹਾਂ ਨੇ ਮਿਹਨਤ ਹੱਥੀਂ ਕਰਨੀ ਹੈ ਕੰਮ ਕਾਰ ਕਰਨਾ ਤੇ ਕੰਮ ਕਾਰ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਵਿਹਲਾ ਬੰਦਾ ਮੌਜ ਕਰਦਾ ਨਾ ਜੀ ਨਾ ਵਿਹਲਾ ਜ਼ਿਆਦਾ ਬਿਮਾਰ ਹੈ ਵਿਹਲਾ ਜ਼ਿਆਦਾ ਰੋਗੀ ਹੈ ਤੈਨੂੰ ਭੁਲੇਖਾ ਮੈਂ ਪਹਿਲੀ ਬੇਨਤੀ ਫੇਰ ਕਰਦਾ ਘਿਓ ਪਿਆ ਜੀ ਘਿਓ ਤੇ ਤੂੰ ਤਰਸਦਾ ਘਿਓ ਨੂੰ ਉਹਦੇ ਘਰ ਡੱਬੇ ਭਰੇ ਪਏ ਨੇ ਚਮਚਾ ਨਹੀਂ ਖਾ ਸਕਦਾ ਪਿਆ ਹੀ ਰਹੇਗਾ ਉਹਦੇ ਘਰ ਤੇਰੇ ਘਰ ਜਿੱਤੇ ਆਇਆ ਭਾਵੇਂ ਥੋੜਾ ਜਿਹਾ ਆਵੇ ਤੂੰ ਖਾ ਲੈਣਾ ਹੈ ਉਹਦੇ ਘਰ ਨਹੀਂ ਕਿ ਉਹਦੇ ਪਿਆ ਹੀ ਰਹਿ ਜਾਣਾ ਗਲ ਜਾਣਾ ਹੈ ਤੂੰ ਇਹ ਨਾ ਸੋਚ ਵੀ ਬਹੁਤਾ ਪਿਆ ਉਹਦੇ ਘਰ ਨਾ ਨਾ ਔਖਾ ਵੀ ਉਹਨਾਂ ਹੀ ਹੈ ਹਰੇਕ ਚੀਜ਼ ਡਾਕਟਰ ਨੇ ਰੋਕੀ ਹੋਈ ਹੁੰਦੀ ਹੈ ਉਹਨਾਂ ਦੀ ਆ ਵੀ ਨਹੀਂ ਖਾਣਾ ਆ ਵੀ ਨਹੀਂ ਖਾਣਾ ਆ ਵੀ ਨਹੀਂ ਖਾਣਾ ਏਦਾਂ ਹੁੰਦਾ ਹੈ ਤਾਂ ਮੈਂ ਕਹਿ ਰਿਹਾ ਉਹ ਖਾ ਲਿਆ ਚੂਰਨ ਉਹ ਸ਼ਾਇਦ ਰਾਜੇ ਦਾ ਹੀ ਚੂਰਨ ਹੋਣਾ ਹੁਣ ਜਿਹੜੇ ਬੰਦੇ ਇੱਦਾਂ ਦਾ ਕੁਝ ਖਾਣਾ ਹੈ ਉਹਨਾਂ ਨੂੰ ਨਾਲ ਹੀ ਚੂਰਨ ਲੈਣਾ ਪੈਂਦਾ ਹੈ ਜੀਵ ਰੋਕਦੀ ਨਹੀਂ ਖਾ ਲਓ ਜੀ ਤਲਿਆ ਬ੍ਰੈਡ ਖਾ ਲਓ ਪਕੌੜੇ ਖਾ ਲਓ ਫਿਰ ਨਾਲ ਹੀ ਕਹਿਣਗੇ ਤੇਜ਼ਾਬ ਵਾਲੀ ਗੋਲੀ ਵੀ ਦੇ ਦਿਓ ਕਹਿੰਦੇ ਹੁਣ ਐਸਿਡ ਬਣ ਗਿਆ ਨਾਲ ਹੀ ਰੱਖਦੇ ਨੇ ਕਈ ਵੀ ਤੇਜ਼ਾਬ ਵੀ ਹੁਣ ਬਣ ਗਿਆ ਨਾਲ ਹੀ ਪਰ ਜੇ ਕਹੀਏ ਵੀ ਜੀਵ ਤੇ ਕੰਟਰੋਲ ਕਰ ਲਓ ਕਹਿੰਦੇ ਹੁੰਦਾ ਨਹੀਂ ਜੀਵ ਤੇ ਪਤਾ ਹੈ ਵੀ ਮਾੜਾ ਹੈ ਪਰ ਫਿਰ ਵੀ ਖਾਂਦੇ ਹੁਣ ਵੇਖਿਓ ਸੁਣਿਓ ਜਦੋਂ ਖਾਧਾ ਨਾ ਨਮਕ ਇੱਕਦਮ ਦਿਮਾਗ 'ਚ ਆ ਗਿਆ ਕਹਿੰਦੇ ਮਨਾ ਗੁਰੂ ਸਾਹਿਬ ਨੇ ਕਿਹਾ ਸੀ ਲੂਣ ਖਾ ਕੇ ਹਰਾਮ ਇਹ ਤੇ ਨਮਕ ਮੇਰੇ ਅੰਦਰ ਚਲਿਆ ਗਿਆ ਵੇਖੋ ਜੀ ਚੋਰ ਹੈ ਜਦੋਂ ਬਚਨ ਮੰਨਣ ਤੇ ਆਇਆ ਭਰੀ ਭਰਾਈ ਗਠੜੀ ਉੱਥੇ ਹੀ ਸਿੱਟ ਗਿਆ ਕਹਿੰਦਾ ਮੈਂ ਨਹੀਂ ਚੁੱਕਣੀ ਚੁੱਕੀ ਨਹੀਂ ਗਠੜੀ ਉੱਥੇ ਹੀ ਰੱਖ ਲਿਆ ਵਾਪਸ ਮੁੜ ਗਿਆ ਜਦੋਂ ਵਾਪਸ ਮੁੜਿਆ سارے علاقے دے چور کٹھے کر لے کہندے انہاں نوں کٹاپا چاڑو انہاں چوں ہی کوئی ہونا ہے چور آیا بھی سی گٹھڑی بننی بھی سی لے کے کیوں نہیں گیا کہندے انہاں چوں ہی ہونا ہے کوئی جدوں انہاں نوں کٹاپا چڑھن لگیا کہندے اس ویلے پھر اینوں پتہ لگیا بھی چوری تے میں کیتی ہے بن کے تے پوٹڑی میں پوٹلی میں رکھی سی پر میرے کر کے غریب مار ہندی ہے کہندا گرو نانک صاحب دا بچن سی بھی غریب مار نہ ہو ہو تے اج میرے کر کے رہی ہے نا پھر دماغ کم کیتا اوے منا جتھے اینے بچن مننے نے نا اج اک ہور من کے ویکھ لے ہن اینے بچن بھی تے مننے ہی نے آ وی بچن سی مہاراج دا بھی غریب مار نہیں ہون دینی چل منا تیرے کر کے غریب مار ہندی ہے پھر چلیا گیا آپ ہی پہنچ گیا بادشاہ کول راجے کول آپ ہی گیا کہندا جی پاویں مارو تے پاویں چھڈو اے چوری میں کیتی جدوں گرمکھو بچن منیے نا پھر اصل اندر دی وزیری ملدی ستگران دے بچن جدوں ہردے چ وسدے نے ہردے چ پھر بندہ نا اندروں راجہ بندا ہے اندروں سٹرانگ ہوندا ہے سچا سچ تے پہرا دیندا جیڑا وہ سچے پاس چلیا گیا بادشاہ دے کول آؤ پانچ پیارے آؤ گے میں نال ہی بینتی کر رہا چار بج گئے دو گھنٹے ویکھو لنگ گئے پورے کنا ٹکا بنائی رکھے ہون والے جڑے باقی دے دس منٹ نے نا یہ ہل جل نہ کرے ہو بس سال لنگ جاندا ہے اپاں نوں سال بعد اپاں کٹھے ہوندے ایتھے منڈی چ پروگرام کردے سببی میلے نے لگدا ہی ہے لیٹ بہتا ہویا نہیں اجے چار ہی بجے نے تاں کہہ رہے ہیں پانچ چار منٹ تسی دیو بھنا نوں وی بینتی ہے ویران نوں وی پانچ پیارے سٹیج تے آن گے انہاں نوں آپاں جی آیا کہنا ہے جڑے جڑے اج گرو والے بنے جڑے جڑے سنگھ سجے جنہاں نوں ستگر جی نے اپنے بنایا انہاں نوں جی آیا کہیے تے جڑے رہ گئے آ او من بناؤ تیاری کریے ستگر دے لڑ آپاں وی لگیے ستگراں دے گھر داخلہ لئیے ایویں تے نہیں سارے ہی تریفاں کری جاندے نے پکے وشواس پرتیتاں کری جاندے نے لئی بیٹھے تیرے جو سکول وچ داخلے پائی بیٹھے منجلاں مکائی بیٹھے فاصلے نویں ودیارتھی بھی فیساں بھری جاندے نے ایویں تے نہیں سارے ہی لڑ لگے آ گرو جی تیرے مہاراج لڑ لگے آ مرن تک لڑ لگے ہی رہیے من کھوٹے دا پتہ کوئی نہیں سارے بولیو بھائی سنگیو نا پلے نال لائی رکھے لڑ لگے آ گرو جی تیرے پلے نال لائی رکھے گرو جی پلے نال لائی رکھے گرو جی پلے نال لائی رکھے گرو جی تیرے پڑو بھائی لاڈ لگے آ گرو جی پلے نال لائی رکھے لاڈ لگے آ گرو جی پلے نال لائی رکھے گرو جی پلے نال لائی رکھے
بلے نال لائی
اٹھو نا بھائی بہ جو
والے جڑے اج گرو والے بنے سنگھ سجے گرو صاحب میر کرن ستگرن دے لڑ لگے توڑ نب نب جائے سکھی
دی آیا دی آیا
कृपा नाल 110 प्राणी गुरु के जहाजे चढ़े ने जिदे विचों पंज एक्टर गुरु दे सिख भी सेवादार झूठ बोले ड्रामेबाज गुरु दे सिख सेवादार ड्रामे नहीं करते होंदे نکلیے ایکٹنگ کرن والے چیتا رکھو جی ہوں آپ کہہ دینا ایکٹنگ کرتا ایکٹر ہے پرانے سمیاں وچ جڑے پنڈاں وچ ڈرامے کردے سی انہاں نوں لوکی ڈرامے بازی کہندے سی آکھو ستنام جھوٹ دس دیو یہ جھوٹ نہیں جڑا ہن نکلی ڈیشو ڈیشو کرتا پھرتا پھر وہ فلم ہی ہے ڈرامے بازی کرتے ہیں فلم نکلی ہے اچھا ایک پاسے اصلی تیر اصلی جنگا چاہے چمکور دی چاہے پنگانی دی چودہ جنگا اصلی اصلی فوجاں چڑھ کے آئیاں ایک پاسے موٹر سائیکل گھیرتے نے وہ جڑے گھیرتے نے نا یہ تیرے ہی جیلے نے آنکھوں ستنا رول کر رہے نے ہولی جر رول کر رہے نے تیرے نال ہی نے پانچ سات رل کے سارے پانچ سات لاکھ کہنے ایکٹنگ کر رہے نے نال گرو جی جڑا مین رول کر رہے نے تے جڑے گنڈے بنے نے وہ بھی چیلے اپنے ہی نے نا جی انہاں نے نہیں تینوں کچھ کہنا وہ تے تیرے چیلے نے متھا ٹیک دے تینوں ادھر نو آویں پھر پتا لگ گیا ہاں نا جی سنے جھوٹ بولیا کچھ دیکھو نا ایک اصلی جنگ ہو رہی ہے چمکور دا ساکا بس ایک ہی تیرت ہے ہند میں یاترا کے لیے کٹوائے باپ نے بیٹے جہاں خدا کے لیے تن گرو گوبند سنگھ مہاراج آپ گئے ہیں اتے اصلی جنگ ایک ساڈے سامنے ہے نکلی جی اج انٹرویو دے نے وہ پتا کی بولتے ہیں میں ماڈرن طریقے نال نا پرچار کرنا ہے نویں طریقے نال بھی جڑے تیرے کپڑے نے ایداں دے لین لگیا تے ساڈے بچے اجڑ جان گے انہاں نوں ایہو جے چل پوا بھی جڑے لے تے سکن جے تیرے پیچھے لگیا کوئی اجڑ توں پائی پھرنا ہے جے گھر پا کے آ گیا ساڈا نیانا باپو نے گھروں ہی کٹ دینا چلو کی بنیا پھرتا ہے آ کی بہت روپیا جا بن کے آ گیا توں نیانے گھروں کڈانے نے گرو جی دے پیچھے لگ کے جے چیلیاں نے وہ سلوار جیاں وہ ہور ہی کچھ کلپ جے پا لے وال جے کھلے جے نہ جھوٹ نہیں سچ ہے دیکھو جی چبھدا تے ضرور ہے پر سچ ہے جھوٹ نہیں ہے اسی اصلی ستگرو دے جنہ نے اصلی جنگاں کیتیاں نے اصلی لڑائیاں لڑیاں نے تیر وجے برشے وجے اور نکلی ڈشو ڈشو والے دے تے جاندے بھی نہیں نکلی نکلی ہوئی بنا دین گے اصلیاں نے اصلی بناونا ہے آکھو ستنام ہاں جی اصلی ججبے والے ججاروان دے پوتاں ججاروان دے یہ تے نکلی نقل سکھا دین گے اور کی کرن گے شریاں میں نکلی کرینا نے نکلی سٹنٹ ہوندے نے ایکٹر جڑے نے نا جے تسی فلم بندی ویکھ لو تسی فلم ویکھن دا دل ہی نہیں کرے گا کدی جتھے فلماں بندیاں نے اتے کتے بمبے جا کے ویکھو مڑ کے فلم نہیں ویکھنی آپ کہاں گے بھی تے سارا ہی سٹنٹ ہی ہوندا جدو بندیاں نے اس کر کے ساری نقل ہے معاف کرنا جی نکلیاں نے نقل ہی کرنی ہوندیاں نے ڈرامے باجاں نے ڈرامے ہی کرنے ہوندے نے اے تے ویکھو جی آپ سولہ سالاں تو کہندے سی ہن ساری دنیا دے سامنے آئی گیا آپ تے پہلے ہی کہندے سی بھی نقل کر دے اے ایکٹنگ ہے ساری گروان دی ایکٹنگ کر دے آپ تے پہلے ہی کہندے سی سارے سکھ کہندے ہن سارے آم شرعام ہی کہندے ہن سنگ ہی نہیں کوئی ہن شرعام نہ جی ویکھو سچی کہہ رہے ہیں اینا دے چیلے اوکھے والے نے کہندے بابا کی پنگا ہور ہی بن گیا اندروں اندر ہی اوکھے بہت जान उन्हां दी भी बहुत औखी उन्हां मगर लगे ने भी एक ही नचार जिहा बन गया यार उदों ते वधिया चिट्टे कपड़े पांदा भी ये बनी की जांदा है घर आला ते लैके जांदा घर आली नूं भी आ जा तू वेख ਵੀ ਆਪਾਂ ਜੁੜੀਏ ਉਹ ਤੇ ਬਾਬਾ ਹੀ ਬਿਊਟੀ ਪਾਰਲਰ ਚ ਵੜਿਆ ਫਿਰਦਾ ਫੈਸ਼ਨ ਹੀ ਇੰਨੇ ਕਰਦਾ ਬੀਬੀ ਕਹਿੰਦੀ ਸਾਡੇ ਗੁਰੂ ਜੀ ਇਹ ਜਿਹੇ ਨੇ ਫਿਰ ਔਖੇ ਵੀ ਬਹੁਤ ਨੇ ਅੱਜ ਵੀ ਪੰਜ ਗੁਰੂ ਵਾਲੇ ਬਣ ਕੇ ਆਏ ਨੇ ਸਰਸੇ ਵਾਲੇ ਅੱਜ ਵੀ ਬਣ ਕੇ ਆਏ ਜਿੰਦ ਇਹਨਾਂ ਦੀ ਵੀ ਔਖੀ ਹੈ ਪਰ ਕਈ ਸ਼ਰਮ ਦੇ ਮਾਰੇ ਹੀ ਨਹੀਂ ਮੁੜਦੇ ਕਈ ਵਾਰੀ ਐਂ ਜੇ ਬੰਦਾ ਕਹਿ ਦਿੰਦਾ ਲੈ ਅਸੀਂ ਜਾਵਾਂਗੇ ਹੀ ਜਾਵਾਂਗੇ ਬਸ ਅੜੀ ਹੈ ਅੜੀ ਇਹੋ ਜਿਹੀਆਂ ਅੜੀਆਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ ਜਦੋਂ ਗੱਲ ਸੱਚੀ ਹੋਵੇ ਚੁੱਪ ਕਰਕੇ ਮੰਨ ਲੈਣੀ ਚਾਹੀਦੀ ਹੈ ਤੈਨੂੰ ਤੇਰੀ ਅੜੀ ਮਰਵਾ ਦੂ ਆਖੋ ਸਤਨਾਮ ਓਏ ਤੈਨੂੰ ਅੜੀ ਮਰਵਾ ਦੂ ਤੇਰੀ ਇਹੋ ਜਿਹੀ ਅੜੀ ਨਾ ਕਰ ਇਹ ਧਰਮ ਦੀ ਗੱਲ ਹੈ ਇਹ ਕੋਈ ਮਾੜੀ ਮੋਟੀ ਵੱਟ ਦਾ ਰੌਲਾ ਥੋੜਾ ਅੜੀ ਨਾ ਇਹੋ ਜਿਹੇ ਕੰਮ ਚ ਕਰੋ ਸੱਚੀ ਗੱਲ ਜਿਹੜੀ ਹੋਵੇ ਉਹਨੂੰ ਮੰਨੋ ਵੀ ਗੱਲ ਤੇ ਯਾਰ ਸੱਚੀ ਹੈ ਇਹ ਤੇ ਕੰਮ ਹੀ ਨੀ ਕੋਈ ਗੁਰੂਆਂ ਆਹ ਤੇ ਕੰਮ ਹੀ ਨੀ ਕੋਈ ਸ਼ਰਿਆਂ ਵੀ ਕੰਮ ਗਲਤ ਹੋ ਗਿਆ ਮੰਨ ਲੈਣੀ ਚਾਹੀਦੀ ਅੜੀ ਨਾ ਕਰੋ ਤੇ ਤੁਹਾਨੂੰ ਵੀ ਬੇਨਤੀ ਹੈ ਭੈਣਾਂ ਭਰਾਵਾਂ ਵਾਂਗੂ ਇਹਨਾਂ ਨੂੰ ਬੇਨਤੀ ਕਰਕੇ ਸਮਝਾਓ ਵੀ ਆ ਜਾਓ ਹੁਣ ਆਓ ਆਪਾਂ ਜਿਹਨੇ ਰੀਅਲ ਜੋ ਜਿਉਂ ਕੇ ਵਿਖਾਇਆ ਧਰਮ ਕੀ ਹੈ ਨਾ ਐਕਟਿੰਗ ਕੀਤੀ ਤੇ ਨਾ ਸਾਨੂੰ ਐਕਟਿੰਗ ਕਰਨੀ ਸਿਖਾਈ ਸਾਨੂੰ ਸਿਖਾਇਆ ਅਸਲੀ ਕੀ ਹੈ ਜ਼ਿੰਦਗੀ ਇਹ ਸਾਡੇ ਗੁਰੂ ਸਾਹਿਬ ਨੇ ਸਿਖਾਈ ਭਾਗਾਂ ਵਾਲੇ ਜਿਹੜੇ ਗੁਰੂ ਵਾਲੇ ਬਣੇ ਲੋ ਹੁਣ ਜਦੋਂ ਜਕਾਰਾ ਲੱਗੇ ਸੰਗਿਓ ਨਾ ਬਾਹਾਂ ਖੜੀਆਂ ਜ਼ਰੂਰ ਕਰਿਓ ਕਿਰਪਾ ਕਰੋ ਸਾਰੇ ਸਾਥ ਦਿਓ ਵੈਸੇ ਟਾਈਮ ਤੇ ਉੱਚਾ ਹੋ ਰਿਹਾ ਪਰ ਚਲੋ ਇੱਕ ਮਿੰਟ ਸਿੱਧੀਆਂ ਹੀ ਰੱਖ ਲਿਓ ਬੋਲੇ ਸੋਨਿਹਾਲ ਸਜਦੇ ਦੀਵਾਨ ਰਹਿਣ ਬੋਲੇ ਸੋਨਿਹਾਲ ਹਾਂਜੀ ਬੋਲੇ ਸੋਨਿਹਾਲ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਜਿਹੜਾ ਅੰਦਰੋਂ ਜੁੜਿਆ ਲੱਗ ਗਈਆਂ ਜੀਨੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀਨੀਆਂ ਦਾਤਾਰ ਨਾਲ ਅੱਖੀਆਂ ਬੜੇ ਬੜੇ ਗਾਣੇ ਮਤਲਬ ਹੈ ਸੰਸਾਰ ਨਾਲ ਅੱਖੀਆਂ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਤਾਰ ਨਾਲ ਤਾਰ ਨਾਲ ਅੱਖੀਆਂ ਉਹ ਕਦੋਂ ਮੇਲਦਾ ਸੰਸਾਰ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਜਦੋਂ ਦੇ ਤੇਰੇ ਨਾਲ ਜੁੜੇ ਆ ਉਦੋਂ ਬਾਅਦ ਸਾਡੀ ਅੱਖ ਥੱਲੇ ਆਇਆ ਹੀ ਕੋਈ ਨੀ ਅੱਖੋ ਸਦਮ ਆਵਾ ਸਾਨੂੰ ਪਾਇਆ ਹੀ ਨੀ ਕੋਈ ਪਸੰਦ ਆਇਆ ਹੀ ਨੀ ਕੋਈ ਇਸ ਗੱਲ ਦੀ ਗਰੰਟੀ ਹੈ ਗੁਰਬਾਣੀ ਪੜ੍ਹੋ ਸੁਣੋ ਸਮਝੋ ਮੁੜ ਕੇ ਕੋਈ ਕੱਚਾ ਪਿੱਲਾ ਪਸੰਦ ਆ ਜੇ ਇਹ ਹੋ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਇਹ ਗਰੰਟੀ ਹੈ ਗਰੰਟੀ ਬਾਣੀ ਨਾਲ ਜੁੜ ਕੇ ਵੇਖੋ ਪਰ ਬਾ ਫਿਰ ਕਿਹੜਾ ਲੁੱਟ ਲੇਗਾ ਸਾਨੂੰ ਆਓ ਬੇਨਤੀ ਹੈ ਭਾਈ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਨਾ ਚਿਰ ਸਜੇ ਰਹਿਣਾ ਹੈ ਅਰਦਾਸ ਤੋਂ ਬਾਅਦ ਚੱਲਨੇ ਆ ਹੁਕਮਨਾਮੇ ਸੁਣ ਕੇ ਚੱਲਾਂਗੇ ਵੇਖਿਓ ਇੱਕ ਗੱਲ ਹੋਰ ਜਾਂਦੀ ਵਾਰੀ ਕਹਿੰਦੇ ਆ ਹੁਕਮਨਾਮਾ ਬੜੀ ਵੱਡੀ ਗੱਲ ਹੈ ਗੁਰੂ ਸਾਹਿਬ ਦਾ ਲਿਆਂਦਾ ਨਾ ਜਾਵੇ ਆਵੇ ਇੱਕ ਤਾਂ ਨਾ ਹੁਕਮਨਾਮਾ ਲਿਆਉਣਾ ਲੱਭ ਕੇ ਇੱਕ ਹੈ ਵੀ ਜੋ ਆ ਗਿਆ ਇਹ ਮੇਰੇ ਲਈ ਵੀ ਹੈ ਤੁਹਾਡੇ ਸਾਰਿਆਂ ਲਈ ਧਿਆਨ ਨਾਲ ਹੁਕਮਨਾਮਾ ਸੁਣਿਆ ਕਰੋ ਸਮਝ ਆਵੇ ਸਮਝਿਆ ਕਰੋ ਬਸ ਫਿਰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਹੁਕਮ ਗੁਰੂ ਸਾਹਿਬ ਜੋ ਕਰਦੇ ਸੁਣ ਕੇ ਫਿਰ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰੇ ਚੱਲ ਲਾ ਪਾਵਾਂਗੇ ਪਹਿਲਾਂ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦਰਸ਼ਨ ਦਿੱਤੇ ਸਮੂਹ ਦਲ ਹੈ ਜਿਹੜਾ ਬਣਿਆ ਹੋਇਆ ਇੱਥੋਂ ਦਾ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਪੂਰੀ ਪ੍ਰਬੰਧਕ ਕਮੇਟੀ ਦਾ ਸਭ ਦਾ ਜਿਨ੍ਹਾਂ ਜਿਨ੍ਹਾਂ ਨੇ ਆ ਕੇ ਦਰਸ਼ਨ ਬਖਸ਼ੇ ਧੰਨਵਾਦ ਨੇੜੇ ਤੇੜੇ ਦੀਵਾਨ ਜੇ ਨਹੀਂ ਵੀ ਆਉਂਦੇ ਸਾਲ ਬਾਅਦ ਤੇ ਚਲੋ ਕੋਸ਼ਿਸ਼ ਕਰਦੇ ਹੀ ਆਪਾਂ ਤੇ ਪਰਮੇਸ਼ੁਰ ਦੁਆਰ ਬਹਾਨੇ ਸੰਗਰਾਮ ਦੇ ਆਪਾਂ ਇਕੱਠੇ ਹੁੰਦੇ ਹੀ ਹਾਂ ਤੇ ਉਹਦੇ ਵਿੱਚ ਆਪਾਂ ਸਾਰੇ ਕੋਸ਼ਿਸ਼ ਕਰੀਏ ਬਹਾਨੇ ਸੰਗਰਾਮ ਦੇ ਜਾਈਏ ਮਨਾਈਏ ਸਤਿਗੁਰਾਂ ਨੂੰ ਧਿਆਨ ਰੱਖਿਓ ਸੰਗਰਾਮ ਮਨਾਉਣੀ ਨਾ ਬਹਾਨੇ ਸੰਗਰਾਮ ਦੇ ਸਤਿਗੁਰੂ ਨੂੰ ਮਨਾਉਣਾ ਮੱਸਿਆ ਮਨਾਉਣੀ ਨਾ ਮੱਸਿਆ ਦੇ ਬਹਾਨੇ ਸਤਿਗੁਰੂ ਨੂੰ ਮਨਾਉਣਾ ਪੂਰਨਮਾਸ਼ੀ ਮਨਾਉਣੀ ਨਾ 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 ਪੂਰਨਮਾਸ਼ੀ ਦੇ ਬਹਾਨੇ ਸਤਿਗੁਰਾਂ ਨੂੰ ਮਨਾਉਣਾ ਸਤਿਗੁਰਾਂ ਨੂੰ ਮਨਾਉਣਾ ਹੈ ਇਹ ਜ਼ਰੂਰੀ ਹੈ ਤੇ ਤਾਂ ਕਰਕੇ ਇਹ ਬੇਨਤੀ ਸੰਗਤ ਦੇ ਚਰਨਾਂ 'ਚ ਹੈ ਕਿ ਆਪ ਜੀ ਨੇ ਲਾਹਾ ਲੈਣਾ ਨੇੜੇ ਤੇੜੇ ਆਪਾਂ ਸੰਗਰਾਂਦ ਦੇ ਦੀਵਾਨ ਤੇ ਮਹੀਨੇ ਬਾਅਦ ਹੁਣ 14 ਦੀ ਆਉਣੀ ਹੈ ਆ ਦੋ ਦਿਨ ਨੇ ਵਿੱਚ 12 ਤੇ 13 ਕੱਲ੍ਹ ਨੂੰ ਪਿਲਖਣੀ ਮੇਰਾ ਖਿਆਲ ਰਾਜਪੁਰੇ ਦੇ ਕੋਲ ਹੈ ਉੱਥੇ ਦੀਵਾਨ ਹੈ ਕੱਲ੍ਹ ਦੁਪਹਿਰ ਫਿਰ ਉਸ ਤੋਂ ਬਾਅਦ ਸੰਗਰਾਂਦ 14 ਦੀ ਹੈ 14 ਨੂੰ ਸੰਗਰਾਂਦ ਤੇ ਦਰਸ਼ਨ ਬਖਸ਼ਣੇ ਨੇੜੇ ਤੇਰੇ ਬਟਾਰੀ ਹੈ ਰਾੜਾ ਸਾਹਿਬ ਦੇ ਨੇੜੇ ਉਸ ਤੋਂ ਬਾਅਦ ਦੀਵਾਨ ਅੱਗੇ ਆ 8-9-10 ਫਰਵਰੀ ਖੇੜੀ ਜੱਟਾਂ ਅਮਰਗੜ੍ਹ ਦੇ ਕੋਲ ਹੈ ਉਸ ਏਰੀਏ ਦੀ ਜਿਹੜੀ ਸੰਗਤ ਆਈ ਹੈ ਖੇੜੀ ਜੱਟਾਂ ਅਮਰਗੜ੍ਹ ਦੇ ਨੇੜੇ 8-9-10 ਫਰਵਰੀ ਹੈ ਭਾਈ ਅਗਲੇ ਮਹੀਨੇ ਦੀ ਉਹਦੇ ਵਿੱਚ ਵੀ ਆਪ ਜੀ ਨੇ ਦਰਸ਼ਨ ਬਖਸ਼ਣੇ ਆਓ ਹੁਣ ਸਾਰੀ ਸੰਗਤ ਬੋਲੋ ਬਾਕੀ ਤੁਹਾਨੂੰ ਪਤਾ ਹੈ ਅਗਲੇ ਮਹੀਨੇ ਫਰਵਰੀ ਦੀ ਸੰਗਰਾਂਦ ਤੇ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਪਰਮੇਸ਼ੁਰ ਦੁਆਰ ਹੋਣੀਆਂ ਨੇ ਉਹਦੇ ਵਿੱਚ ਸੰਗਤ ਦਰਸ਼ਨ ਬਖਸ਼ੇ ਫਰਵਰੀ ਨੂੰ ਜ਼ਰੂਰ ਵੇਲੇ ਨਾਲ ਕਿਰਪਾ ਕਰਨੀ 10 ਵਜੇ ਦੀਵਾਨ ਸ਼ੁਰੂ ਹੋ ਜਾਣਾ ਹੈ 9 ਵਜੇ ਤੇ ਸਾਰੀ ਸੰਗਤ 9 ਵਜੇ ਹੀ ਆ ਜਿਓ ਜਥੇ ਬੜੇ ਸੋਹਣੇ ਆਉਣੇ ਨੇ ਕੀਰਤਨ ਆਪਾਂ ਉਹਨਾਂ ਤੋਂ ਸੁਣਨਾ ਆਨੰਦ ਲੈਣਾ ਉਸ ਤੋਂ ਬਾਅਦ ਮਾਰਚ ਦੀ ਸੰਗਰਾਂਦ ਫਿਰ ਯਾਦ ਰੱਖਿਓ ਫਰਵਰੀ ਵਾਲੀ ਤੇ ਵਿਆਹ ਹੋਣੇ ਨੇ ਮਾਰਚ ਦੀ ਸੰਗਰਾਂਦ ਜਿਹੜੀ ਆਉਣੀ ਹੈ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਨੰਦਪੁਰ ਸਾਹਿਬ ਨਗਰ ਕੀਰਤਨ ਲੈ ਕੇ ਜਾਣਾ ਹੈ 350 ਸਾਲਾਂ ਮਨਾਇਆ ਜਾ ਰਿਹਾ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਣਾ ਹੈ ਮਾਰਚ ਦੀ ਸੰਗਰਾਂਦ ਤੇ ਜਾਣਾ ਹੈ ਆਨੰਦਪੁਰ ਸਾਹਿਬ ਰਾਤ ਦਾ ਦੀਵਾਨ ਜਿਹੜਾ ਆਪਾਂ ਪਰਮੇਸ਼ੁਰ ਦੁਆਰ ਲਾਉਂਦੇ ਹਾਂ ਮਾਰਚ ਵਾਲੀ ਸੰਗਰਾਂਦ ਵਾਲਾ ਜਿਹੜਾ ਦੀਵਾਨ ਆਏਗਾ ਇਹ ਭਾਈ ਆਨੰਦਪੁਰ ਸਾਹਿਬ ਦੇ ਖੁੱਲ੍ਹੇ ਵਿਹੜੇ ਦੇ ਵਿੱਚ ਉੱਥੇ ਬਾਹਰ ਗਰਾਊਂਡ ਵਿੱਚ ਉੱਥੇ ਆਨੰਦਪੁਰ ਸਾਹਿਬ ਦੀਵਾਨ ਲੱਗੇਗਾ ਨਗਰ ਕੀਰਤਨ 'ਚ ਸਾਡੇ ਨਾਲ ਚੱਲੋ ਫਤਿਹਗੜ੍ਹ ਤੋਂ ਸ਼ੁਰੂ ਹੋ ਕੇ आनंदपुर साहब सवेरे 8 बजे शुरू होके शाम का दीवान आप आनंदपुर साहब लावांगे ते उहदे च संगत दर्शन बख्शे सारियां संगतां दा धन्नवाद परमेश्वर द्वार तुहाडे गुरुद्वारा साहब नेड़े है आउंदे जांदे दर्शन बख्शो तुहाडा अपना स्थान है मैं तुहानू सब नू पता है ਭਾਵੇਂ ਵੇਖਣ ਨੂੰ ਵੇਖੋ ਜੀ ਲੰਘਿਆ ਜਾਂਦਾ ਤੇ ਵੇਖੋ ਜੀ ਬਾਬਿਆਂ ਦਾ ਕਿੱਡਾ ਵੱਡਾ ਗੁਰਦੁਆਰਾ ਬਣ ਗਿਆ ਉਹ ਲੰਗਰ ਹਾਲ ਐਡਾ ਵੱਡਾ ਸੰਗਤ ਵਾਸਤੇ ਸੰਗਤ ਨੇ ਸੰਗਤ ਨੇ ਬਹਿਣਾ ਦਰਬਾਰ ਸਾਹਿਬ 'ਚ ਆਪਾਂ ਮੱਥਾ ਟੇਕਣਾ ਦੀਵਾਨ ਹਾਲ ਦੀ ਲੋੜ ਹੈ ਉਹਦੀ ਵੀ ਸਾਨੂੰ ਜ਼ਰੂਰਤ ਹੈ ਬਾਕੀ ਤੁਹਾਨੂੰ ਪਤਾ ਇੱਕ ਇੱਕ ਖੁੱਡ ਜ਼ਮੀਨ ਦੀ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਨਾਂ ਹੈ ਮੈਂ ਜਿੰਨਾ ਚਿਰ ਜਿਉਂਦਾ ਜਿਉਂਦੇ ਰਹਿਣਾ ਬੱਚੇ ਸਾਡੇ ਨਿਆਣੇ ਵੇਖਣ ਗਈ ਅਸੀਂ ਹੈ ਹਾਂ ਉਹਦੇ ਪ੍ਰਬੰਧਕ ਹਾਂ ਜਦੋਂ ਮਰ ਗਏ ਕੋਈ ਭਰਾ ਭਤੀਜੇ ਨਹੀਂ ਉਦੋਂ ਵੀ ਸੰਗਤ ਦਾ ਗੁਰਦੁਆਰਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ ਸਾਰਾ ਕੁਛ ਜਦੋਂ ਮਰਜ਼ੀ ਚੈੱਕ ਕਰ ਲਿਓ ਰਜਿਸਟਰੀਆਂ ਜਾ ਕੇ ਮੈਂ ਤੇ ਇੱਥੋਂ ਤੱਕ ਵੀ ਕਹਿੰਦਾ ਇੱਕ ਖੁੱਡ ਮੇਰੇ ਨਾਂ ਬੋਲਦੀ ਮੇਰੇ ਜਿਉਂਦਿਆਂ ਵਿਖਾਇਓ ਬਾਂਹ ਤੋਂ ਫੜ ਕੇ ਸਟੇਜ ਤੋਂ ਥੱਲੇ ਲਾ ਦਿਓ ਇੱਕ ਚੀਜ਼ ਆਪਣੇ ਨਾਂ ਨਹੀਂ ਸਭ ਗੁਰੂ ਗ੍ਰੰਥ ਸਾਹਿਬ ਦਾ ਭਾਈ ਅਸੀਂ ਤੇ ਮੈਂ ਤੇ ਇਹ ਵੀ ਕਿਹਾ ਸਾਡੀ ਤੇ ਮੜੀ ਵੀ ਨਾ ਬਣਾਇਓ ਉੱਥੇ ਪਿੰਡ ਦੀਆਂ ਮੜੀਆਂ 'ਚ ਸ਼ੇਖੂਪੁਰ ਰਹਿੰਦਾ ਮੈਂ ਹੁਣ ਮੇਰਾ ਐਡਰੈਸ ਉੱਥੋਂ ਦਾ ਹੈ ਜਦੋਂ ਮਰ ਗਿਆ ਉਹ ਮੜੀਆਂ 'ਚ ਫੂਕਿਓ ਗੁਰਦੁਆਰੇ 'ਚ ਮੜੀ ਨਾ ਬਣਾਇਓ ਗੁਰਦੁਆਰਾ ਸਿੱਖੀ ਦਾ ਪ੍ਰਚਾਰ ਹੈ ਇਹ ਸਿੱਖੀ ਦਾ ਕੇਂਦਰ ਬਣੇ ਅਸੀਂ ਕੋਈ ਵੱਖਰੇ ਨਹੀਂ ਆਮ ਬੰਦਿਆਂ ਵਰਗੇ ਅਸੀਂ ਬੰਦੇ ਹਾਂ ਤੇ ਜੇ ਅਸੀਂ ਕਹੀਏ ਵੀ ਸਾਨੂੰ ਤੁਸੀਂ ਵੱਖਰਾ ਫੂਕ ਦਿਓ ਨਾ ਜਿੱਥੇ ਸਾਰੇ ਪਿੰਡ ਵਾਲਿਆਂ ਦਾ ਸੰਸਕਾਰ ਮਾਈ ਭਾਈ ਗਰੀਬ ਗੁਰਬਿਆਂ ਦਾ ਸਭ ਦਾ ਉੱਥੇ ਹੁੰਦਾ ਹੈ ਜਿੱਦਣ ਮਰ ਕੇ ਉੱਥੇ ਹੀ ਫੂਕ ਦਿਓ ਸਾਰਾ ਕੁਝ ਇਕੱਠਾ ਕਰਕੇ ਧਰਤੀ 'ਚ ਦੱਬ ਦਿਓ ਕੋਈ ਮੜੀਆਂ ਨਹੀਂ ਕੋਈ ਕੁਛ ਨਹੀਂ ਚਾਹੀਦਾ ਆਪਣਾ ਕੀ ਹੈ ਆਹ ਆਪਣਾ ਕੰਮ ਹੈ ਰਲ ਮਿਲ ਕੇ ਹਰ ਜਸ ਕਰੀਏ ਮਨ ਆਨੰਦ 'ਚ ਰਹੇ ਮੁੜ ਕੇ ਮਰਿਆ ਵੇਖਣ ਆਉਂਦਾ ਵੀ ਤੁਸੀਂ ਕੀ ਕੀਤਾ ਆਪਣਾ ਅੱਜ ਲੋੜ ਅੱਜ ਸ਼ਾਂਤੀ ਮੱਥੇ ਦੁਨੀਆ ਕਿਉਂ ਟੇਕੇ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਦੇ ਬਚਨ ਅਸੀਂ ਤੁਹਾਨੂੰ ਸੁਣਾਏ ਮੈਂ ਜ਼ੋਰ ਲਾ ਲਾਂ ਸਾਰੀ ਜ਼ਿੰਦਗੀ ਦਿਨ ਰਾਤ ਲੱਗਾ ਰਵਾਂ ਮੈਂ ਗੁਰਬਾਣੀ ਦਾ ਨਾ ਇਹ ਕਹਿ ਲਓ ਵੀ ਕਿਨਕਾ ਮਾਤਰੀ ਲੋਕਾਂ ਨੂੰ ਦੱਸ ਸਕਾਂਗਾ ਜਾਂ ਖੁਦ ਸਮਝ ਸਕਾਂਗਾ ਇਹ ਤੇ ਖਜ਼ਾਨਾ ਬਹੁਤ ਹੈ ਇੱਕ ਬੂੰਦ ਸਮਝੀ ਹੈ ਇਹ ਤੇ ਸਾਗਰ ਹੈ ਸਾਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਸ਼ਬਦ ਨੂੰ ਜਦੋਂ ਸਮਝਦਾ ਨਾ ਬਸ ਜਿਵੇਂ ਜਿਵੇਂ ਉਹ ਸ਼ਬਦ ਹੀ ਬਦਲੀ ਜਾਂਦਾ ਅੱਜ ਕੁਝ ਕੱਲ ਕੁਝ ਪਰਸੋਂ ਕੁਝ ਜਿਵੇਂ ਜਿਵੇਂ ਅੰਦਰੋਂ ਤਰੱਕੀ ਹੁੰਦੀ ਹੈ ਉਵੇਂ ਹੀ ਪਤਾ ਲੱਗਦਾ ਵੀ ਗੱਲ ਕੀ ਕਰਦੇ ਨੇ ਸੱਚੇ ਪਾਤਸ਼ਾਹ ਬਹੁਤ ਮਚੋਰ ਹੋ ਜਾਏ ਸੁਰਤ ਸਾਡੀ ਜਾਗ ਜੀਏ ਬਸ ਸੱਚੇ ਪਾਤਸ਼ਾਹ ਸਾਹਿਬ ਮੇਰਾ ਨੀਤ ਨਵਾਂ ਇਹ ਤੇ ਨਿਤ ਨਵਾਂ ਹੈ ਉਹੀ ਸ਼ਬਦ ਪੜ੍ਹਦੇ ਹਾਂ ਰੋਜ਼ ਹੀ ਨਵਾਂ ਲੱਗਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਗਹਿਰੇ ਨੁਕਤੇ ਨੇ ਅਸੀਂ ਖੁਦ ਗਹਿਰਾਈ 'ਚ ਜਾਈਏ ਧਿਆਨ 'ਚ ਜੁੜੀਏ ਅੰਦਰ ਬੈਠੇ ਉਹ ਪਤਾ ਲੱਗਦਾ ਫਿਰ ਅੰਦਰ ਟਿਕੇਗਾ ਨਾ ਮਨ ਜਦੋਂ ਹਿਰਦੇ 'ਚ ਫਿਰ ਪਤਾ ਲੱਗੇਗਾ ਵੀ ਇਹ ਗਹਿਰੀਆਂ ਗੱਲਾਂ ਮਹਾਰਾਜ ਦੇ ਬਚਨ ਜਿਹੜੇ ਨੇ ਗਹਿਰੇ ਨੁਕਤੇ ਸਾਡੇ ਫਿਰ ਸਮਝ ਵਿੱਚ ਪੈਣਗੇ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਬਾਬਾ ਜੀ ਹਰੀਗੜ੍ਹ ਵਾਲੇ ਮਹਾਂਪੁਰਸ਼ ਆਏ ਜੀ ਆਇਆਂ ਨੂੰ ਜੀ ਸਾਰੀਆਂ ਸੰਗਤਾਂ ਦਾ ਸਭ ਪ੍ਰਬੰਧਕਾਂ ਦਾ ਧੰਨਵਾਦ ਕੋਈ ਰਸਨਾ ਹੁਣ ਵਾਂਝੀ ਨਾ ਰਵੇ ਗੁਰੂ ਸਾਹਿਬ ਜਾਣਗੇ ਫਿਰ ਭਾਈ ਚਾਲਾ ਪਾਇਓ ਮੈਂ ਤੇ ਭਵਾਨੀ ਗੜੀਆਂ ਨੂੰ ਕਹਿੰਦਾ ਹੁੰਦਾ ਪ੍ਰਬੰਧਕਾਂ ਨੂੰ ਵਿਦਵਾਨ ਰਾਤ ਦੇ ਦਿਆ ਕਰੀਏ ਮੈਂ ਇਹਨਾਂ ਨੂੰ ਰਾਤ ਦੇ ਦੀਵਾਨ ਦੇ ਕੇ ਖੁਸ਼ ਹਾਂ ਇਹ ਕਹਿੰਦੇ ਨੇ ਸਾਨੂੰ ਦਿਨ ਦੇ ਚਾਹੀਦੇ ਨੇ ਪਿੰਡਾਂ ਵਾਲੇ ਆ ਜਾਂਦੇ ਨੇ ਜੀ ਸਾਨੂੰ ਸੌਖਾ ਰਹਿੰਦਾ ਮੈਨੂੰ ਰਾਤ ਦੇ ਦੀਵਾਨ ਤਾਂ ਚੰਗੇ ਲੱਗਦੇ ਨੇ ਭਾਵੇਂ 12 ਵੱਜਣ ਫਿਰ ਘੜੀ ਵੱਲ ਨਹੀਂ ਵੇਖਣਾ ਪੈਂਦਾ ਹੁਣ ਇਹੀ ਫਿਕਰ ਪਿਆ ਰਹਿੰਦਾ ਲੇਟ ਹੋ ਗਏ ਪਰ ਚਲੋ ਇਹਨਾਂ ਪ੍ਰਬੰਧਕਾਂ ਦੀਆਂ ਵੀ ਮਜਬੂਰੀਆਂ ਨੇ ਪਿੰਡਾਂ ਦੀ ਸੰਗਤ ਨੂੰ ਆਉਣਾ ਸੌਖਾ ਹੋ ਜਾਂਦਾ ਆਓ ਆਨੰਦ ਸਿੰਘ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਮੇਰੀ
ਮੇਰੀ ਮਾਏ
ਗੁਰੂ ਮੈਂ ਪਾਇਆ ਸਤਿਗੁਰ ਪਾਇਆ ਜੈ ਤੁਸੀਂ ਕੀ ਮਨ ਬਚੀਆਂ ਵਧਾਈਆਂ ਜਾਗਰਤਨ ਕਰਵਾ ਕਰੀਆਂ ਸ਼ਬਦ ਗਾ ਮਨਿਆ ਤੇਰਾ ਮਨ ਜੀਵਨ ਪਾਇਆ ਇਹਨਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਜਾਂਦੀ ਵਾਰੀ ਬਈ ਅੱਖਾਂ ਬੰਦ ਕਰਕੇ ਨਾਲ ਜਪੋ
Rock, 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 rock
ਨਾਮ ਤੇ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ
ਖਾਲਸੇ ਦੀ
ਹਰ ਮੈਦਾਨ ਫਤਿਹ
ਸੰਗਤ ਕਹੋ ਖਾਲਸੇ ਦੀ ਫਿਰ ਕਹੋ ਖਾਲਸੇ ਦੀ ਖਾਲਸੇ ਦੀ
ਹਰ ਮੈਦਾਨ ਫਤਿਹ
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ
ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ درگہ بیسن نہیں جائے کرم ملے آکھن تیرا نا جت لگ ترنا ہور نہیں تھا جے کو ڈوبے پھر ہووے سار نانک سچا سرب داتا کرم ملے آکھن تیرا نا جت لگ ترنا ہور نہیں تھا جے کو ڈوبے پھر ہووے سار نانک سچا سرب داتا واہگرو جی کا خالصہ واہگرو جی